हैप्पी रेडियो हर्न रेडियो चौबीस घंटे सत्तर दिन
हर्न रेडियो मिट्टी ते एक पंजाब वसाइए इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 तो 10 हरमन रेडियो ते सुखप्रीत नाल लहरां देस नूं छड्ड परदेसी होए ना भुलदा पंजाब ना भुलण ओ धुप्पो छावां ना भुलदा ओ आब ना भुलण ओ पिंड दियां गलियां ना बापू दियां गालां ना भुले ओ घर दा वेड़ा ना रब जिहियां मावां ना भुले ओ चौंका जिथे बलदा रहिंदा चुल्हा ना भुले ओ वेड़ा मैनू मेरे घर दा खुल्ला की भुलीए की चेते रखिए की सुनिए सुनाइए आओ रल मिल इस मिट्टी ते एक पंजाब वसाइए सो बिल्कुल जी जो बीत गया वो भुलना नहीं पर आज जो साडे कोल है उन्नू संभालदे होए और मैं सुखप्रीत आड़ी लेट तो तुहाडा सारयां दा स्वागत करदी हां प्रोग्राम लहरां दे विच मेरे वल्लों प्यार भरी सत श्री अकाल तुहानू सारयां नू उम्मीद ते अरदास के सारे राजी खुशी होवोगे अपने घर परिवार दे विच सो बिल्कुल जी पंजाब जिन्नू छड्ड के आए हुए आ पर भुलदा पंजाब दा कुछ भी नहीं सानू और ना ही रब कदी भुलावे क्योंकि अपनी जड़ां नाल जुड़े रहना बड़ा जरूरी हुंदा है सो जे कदी किते भुल भी जांदा है ते बुधवार दी सवेर हुंदी है मैं तुहानू सारयां नू याद कराउण पंजाब ते पंजाब दीआं ओ गलियां ते ओ खेत ओ घर ते उहनां विच वसदे साडे रिश्ते ओ सारा कुछ याद करन ते तुहानू करवाउण मैं बुधवार दी सवेर लहरां दे विच पहुंच जांदी हुंनी आ सो अज दे प्रोग्राम दे विच वी असीं इह सारा कुछ याद करना है ते पहला हाल चाल सुनाओ की है तुहाडा राजी खुशी सब आस्ट्रेलिया दे विच ठंड जिहड़ी है हुण हौली हौली वध रही है सो ठंड दे विच इत्थे बस फ्लू दा सीजन शुरू हो जांदा है सो इहदे लई अपना ध्यान रखो फ्लू शॉट वगैरा सारयां ने लगा ले होणे आ मैनूं लगदा ते ਉਸ ਤੋਂ ਬਾਅਦ ਗੱਲ ਕਰਾਂ ਜੀ ਆਪਣੇ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਇਸ ਵੇਲੇ ਹਰ ਵੇਲੇ ਹਰ ਕੋਈ, ਚਾਹੇ ਉਹ ਪੰਜਾਬ ਚ ਬੈਠਾ ਹੈ ਤੇ ਚਾਹੇ ਅਸੀਂ ਪੰਜਾਬ ਤੋਂ ਬਾਹਰ ਬੈਠੇ ਹਾਂ, ਹਰ ਕੋਈ ਫਿਕਰਮੰਦ ਹੈ। ਕਿਉਂਕਿ ਫਿਕਰ ਹੈ ਜੀ ਉਸ ਵੇਲੇ ਜੋ ਪ੍ਰਕੋਪ ਉੱਥੇ ਇਸ ਵੇਲੇ ਫੈਲਿਆ ਹੋਇਆ ਉਹਦਾ, ਕਰੋਨਾ ਦਾ। ਸੋ ਉਹਦੇ ਲਈ ਆਓ ਇੱਕ ਵਾਰੀ ਸਾਰੇ ਰਲ ਕੇ ਅਰਦਾਸ ਕਰੀਏ, ਕਿਉਂਕਿ ਇਹ ਜੋ ਸੰਕਟ ਇਸ ਟਾਈਮ ਤੇ ਇਸ ਧਰਤੀ ਤੇ ਚੱਲ ਰਿਹਾ, ਇਹਦੇ ਵਿੱਚ ਦਵਾ ਦਾ ਵੀ ਕੰਮ ਜਿੱਥੇ ਆਪਣਾ ਅਸਰ ਕਰਨਾ, ਉੱਥੇ ਦੁਆਵਾਂ ਦਾ ਕੰਮ ਜਿਹੜਾ ਉਹ ਵੀ ਬਹੁਤ ਮਾਇਨੇ ਰੱਖਦਾ ਹੈ। ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹਮੇਸ਼ਾ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇਜਾਜ਼ਤ ਲੈਂਦੇ ਹੁੰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਲਈ। ਤੇ ਆਓ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ ਨਾਲ ਅਰਦਾਸ ਕਰਦੇ ਹਾਂ ਕਿ ਸਾਰੀ ਧਰਤੀ ਤੇ ਪਰਮਾਤਮਾ ਸੁੱਖ ਸ਼ਾਂਤੀ ਵਰਤਾਵੇ, ਇਹ ਜਿਹੜੀ ਬਿਮਾਰੀ ਫੈਲੀ ਹੋਈ ਹੈ ਇਹਦਾ ਨਾਸ ਹੋਵੇ, ਤੇ ਰਾਜੀ ਖੁਸ਼ੀ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਵਸਣ, ਇਹ ਧਰਤੀ ਵਧੀਆ ਰਿਕਵਰ ਕਰਨੀ ਸ਼ੁਰੂ ਕਰ ਜਾਵੇ ਫੇਰ ਤੋਂ। ਸੋ ਆਓ ਜੀ ਲੈ ਕੇ ਆਉਂਦੇ ਚਿਹਰਿਆਂ ਤੇ ਇੱਕ ਮੁਸਕਰਾਹਟ, ਵੱਡੀ ਜਿਹੀ ਸਮਾਇਲ ਤੇ ਚਿਹਰੇ ਤੇ ਦਿਲਾਂ ਦੇ ਵਿੱਚ ਸਰਬੱਤ ਦੇ ਭਲੇ ਤੇ ਸ਼ੁਕਰਾਨੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਕੀ ਅਸੀਂ ਦੂਰ ਬੈਠੇ ਕੁਛ ਜ਼ਿਆਦਾ ਨਹੀਂ ਕਰ ਸਕਦੇ, ਅਰਦਾਸ ਹੀ ਕਰ ਸਕਦੇ ਹਾਂ ਜਾਂ ਜਿੱਥੇ ਜਿੰਨੀ ਜ਼ਰੂਰਤ ਹੈ ਚਲੋ ਓਨੀ ਕੁ ਕਰ ਸਕਦੇ ਹਾਂ, ਪਰ ਇਸ ਵੇਲੇ ਸਾਡੇ ਮਾਂ ਬਾਪ ਹੋ ਗਏ ਜਾਂ ਸਾਡੇ ਰਿਸ਼ਤੇਦਾਰ ਜਾਂ ਬਾਕੀ ਜਿੰਨੀ ਵੀ ਦੁਨੀਆ ਇਸ ਵੇਲੇ ਇੰਡੀਆ ਦੇ ਵਿੱਚ ਬੈਠੀ ਹੋਈ ਹੈ, ਔਖਾ ਲੱਗਦਾ ਹੈ, ਬਹੁਤ ਔਖਾ ਲੱਗਦਾ। ਇਹ ਨਹੀਂ ਪਤਾ ਕਿ ਸ਼ਾਇਦ ਉੱਥੇ ਬੈਠੇ ਥੋੜੇ ਸੌਖੇ ਵੀ ਹੁੰਦੇ ਆ, ਜਦੋਂ ਵੀ ਘਰ ਗੱਲ ਕਰੀਏ ਤਾਂ ਉਹਨਾਂ ਨੂੰ ਐ ਲੱਗਦਾ ਵੀ ਇੰਨੀ ਵੀ ਨਹੀਂ ਗੱਲ ਜਿੰਨੀ ਤੁਸੀਂ ਫਿਕਰ ਕਰਦੇ ਆ, ਵੀ ਦਿਨ ਚ ਚਾਰ ਵਾਰੀ ਫੋਨ ਆ ਜਾਂਦੇ ਆ ਕਿਤੇ ਗਏ ਤਾਂ ਨਹੀਂ, ਕਿਤੇ ਐ ਤੇ ਨਹੀਂ ਹੋਇਆ। ਪਰ ਬਾਹਰ ਬੈਠਿਆਂ ਨੂੰ ਮੈਨੂੰ ਲੱਗਦਾ ਹੁੰਦਾ ਵੀ ਸਾਨੂੰ ਥੋੜਾ ਜ਼ਿਆਦਾ ਫਿਕਰ ਵੀ ਰਹਿੰਦੀ ਹੈ, ਕਿਉਂਕਿ ਜਿੱਥੇ ਇਨਸਾਨ ਹੁੰਦਾ ਉੱਥੇ ਇੰਨਾ ਨਹੀਂ ਲੱਗਦਾ ਹੁੰਦਾ, ਪਰ ਜਦੋਂ ਦੂਰ ਬੈਠੇ ਆ, ਔਰ ਸਭ ਤੋਂ ਵੱਡੀ ਗੱਲ ਇਹ ਕਿ ਵਾਪਸ ਨਹੀਂ ਜਾ ਸਕਦੇ ਇਸ ਵੇਲੇ, ਇਹ ਮਜਬੂਰੀਆਂ ਕੁਝ ਹੋਰ ਵਧੀਆ ਜਿਹੀਆਂ ਲੱਗਣ ਲੱਗ ਜਾਂਦੀਆਂ ਸਾਨੂੰ। ਪਰ ਚਲੋ ਜੀ, ਇਹ ਸਾਰੀਆਂ ਗੱਲਾਂ ਦੇ ਵਿੱਚ ਆਪਣਾ ਅੱਜ ਕੱਲ ਦਿਮਾਗ ਜ਼ਿਆਦਾ ਪੰਜਾਬ ਦੇ ਵਿੱਚ ਹੀ ਰਹਿੰਦਾ, ਉਹੀ ਫਿਕਰਾਂ ਦੇ ਵਿੱਚ ਰਹਿੰਦਾ, ਪਰ ਆਪਣੇ ਦਿਮਾਗ ਨੂੰ ਕਦੀ ਕਦੀ ਪਰੇ ਵੀ ਹਟਾਉਣਾ ਚਾਹੀਦਾ, ਕਿਉਂਕਿ ਜਿੰਨਾ ਕਰ ਸਕਦੇ ਹਾਂ ਉਨਾ ਹੀ ਕਰ ਸਕਦੇ ਹਾਂ, ਉਸ ਤੋਂ ਵੱਧ ਸਾਡੇ ਹੱਥ ਚ ਕੁਛ ਨਹੀਂ, ਸਭ ਹੱਥ ਬਸ ਉਸ ਪਰਮਾਤਮਾ ਦੇ ਹੀ ਆ। ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ, ਔਰ ਆ ਜਾਓ ਤੁਸੀਂ ਵੀ ਲਾਉਂਦੇ ਆ ਸਾਰੇ ਰਲ ਕੇ ਲਹਿਰਾਂ ਇਸ ਪ੍ਰੋਗਰਾਮ ਦੇ ਵਿੱਚ। ਸੋ ਪਤਾ ਮੈਂ ਤੁਹਾਨੂੰ ਦੱਸਦੀ ਹਾਂ ਇਸ ਗੀਤ ਤੋਂ ਬਾਅਦ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਨਾਲ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ। ਇਸ ਧਾਰਮਿਕ ਗੀਤ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਬਿਹਾਰੀ ਜੀ, ਮੈਂ ਕਿਆ ਮਾਂਗੂ ਕੁਛ ਫਿਰ ਨਾ ਰਹਾ, ਹਰ ਦੀ ਜੈ ਨਾਮ ਪਿਆਰੀ ਜੀਓ, ਤੂੰ ਪ੍ਰਭ ਦਾ ਸਤਨਾਮ ਥਲ ਮੈਲ ਗੁਰੂਵਰ ਦੇ ਗੁਰੂ ਸ਼ਬਦੀ ਦੇਖ ਹਾਰੀ ਜੀਓ, ਤੂੰ ਪ੍ਰਭ ਦਾਤਾ ਦਾਨ ਮਤ ਕੋਰਾ, ਹਮ ਥਾਰੇ ਹਾਰੀ ਜੀਓ। ਮਰਦ ਪਿਆਲ ਆਕਾਸ਼ ਦਿਖਾਓ, ਗੁਰੂ ਸਤਿਗੁਰੂ ਕੀਰ ਪਹਾਰੀ ਜੀਓ, ਸ ਵਜੋਨੀ ਗੈਪੀ ਹੋਣੀ ਕੱਚ ਪੀਤਰ ਦੇਖ ਮੁਰਾਰੀ ਜੀਓ ਮੈਂ ਕਿਆ ਮਾਂ ਪਿੱਛ ਫਿਰ ਨਾ ਰਹਾਈ ਹਰ ਦੀਜੇ ਨਾ ਪਿਆਰੀ ਜੀਓ ਜਨਮ ਮਰਨ ਕੋ ਇਹ ਜਗ ਬਪੋੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਿਗੁਰੂ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਾਰੀ ਮੈਂ ਕਿਆ ਮਾਂ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰ ਦੀਜੇ ਨਾ ਪਿਆਰੀ ਜੀਓ ਸਤਨਾ ਸਤਿਗੁਰੂ ਬੰਧਨ ਤੋੜ ਨਿਰਾਰੇ ਬੋਹੜ ਨਗਰਭ ਮੰਜਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰ ਦੀਜੇ ਨਾ ਪਿਆਰੀ ਜੀਓ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲੋ ਜੀ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਸ਼ਬਦ ਜਿਹੜਾ ਸੀ ਸਰਵਣ ਹੈਲੋ ਜੀ ਸ਼ਬਦ ਤੋਂ ਬਾਅਦ ਫਿਰ ਹਾਜ਼ਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਦੇ ਉੱਤੇ ਲਹਿਰਾਂ ਦੇ ਵਿੱਚ ਬੁੱਧਵਾਰ ਦੀ ਜਿਹੜੀ ਸਵੇਰ ਹੁੰਦੀ ਆ ਉਹ ਮੇਰੇ ਲੇਖੇ ਹੁੰਦੀ ਹੈ ਸੋ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਅੱਜ ਲਹਿਰਾਂ ਲਗਾ ਰਹੀ ਹਾਂ ਪ੍ਰੋਗਰਾਮ ਦੇ ਵਿੱਚ ਲਹਿਰਾਂ ਪਰ ਮੇਰੇ ਕੱਲੀ ਨੇ ਨਹੀਂ ਲਗਾਉਣੀਆਂ ਹੁੰਦੀਆਂ ਤੁਹਾਡੇ ਸਾਰਿਆਂ ਦੀ ਜਿਹੜੀ ਸਾਂਝ ਹੁੰਦੀ ਹੈ ਉਹਦੇ ਨਾਲ ਹੀ ਪ੍ਰੋਗਰਾਮ ਸੋਹਣਾ ਬਣਦਾ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਤੁਸੀਂ ਵੀ ਬਣਾ ਸਕਦੇ ਹੋ ਜੀ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਾਲ ਵੀ ਕਰ ਸਕਦੇ ਹੋ ਤੁਸੀਂ ਈਮੇਲ ਦੇ ਰਾਹੀਂ ਮੈਸੇਜ request@harmanradio.com ਦੇ ਰਾਹੀਂ ਤੇ ਟੈਲੀਗ੍ਰਾਮ ਦੇ ਰਾਹੀਂ ਵੀ @harmanradio ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੁਸੀਂ 02859918 11 ਤੇ। ਸੋ ਰਲਿਆ ਮਿਲਿਆ ਜਿਹਾ ਪ੍ਰੋਗਰਾਮ ਕਰਾਂਗੇ, ਉਹੀ ਹਮੇਸ਼ਾ ਦੀ ਤਰ੍ਹਾਂ ਕੁਝ ਆਪ ਬੀਤੀ ਤੇ ਕੁਝ ਜਗ ਬੀਤੀ ਕਰਾਂਗੇ। ਆਪ ਬੀਤੀਆਂ ਜ਼ਿਆਦਾ ਕਰੀ ਦੀਆਂ ਸੀ, ਹੈ ਨਾ। ਸੋ ਪਰ ਚਲੋ ਤੁਹਾਡੇ ਦਿਲ ਚ ਵੀ ਕੋਈ ਵਿਚਾਰ ਖਿਆਲ ਜਾਂ ਕੋਈ ਯਾਦ ਹੋਵੇ ਜਿਹੜੀ ਤੁਸੀਂ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸੋ ਬਿਲਕੁਲ ਜੇ ਗੱਲ ਕਰਾਂ ਮੌਸਮ ਦੀ ਇਸ ਤੋਂ ਬਾਅਦ ਤੇ ਮੌਸਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਚ ਕਿਹਾ ਕਿ ਠੰਡਕ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ, ਕੋਟੀਆਂ ਸਵੈਟਰ ਪੈਣੇ ਸ਼ੁਰੂ ਹੋ ਗਏ ਆ, ਹੈ ਨਾ। ਸੋ ਅੱਜ ਵੀ ਜਿਹੜੀ ਸਵੇਰ ਹੈ ਐਡੀਲੇਡ ਦੇ ਵਿੱਚ ਠੰਡੀ ਠੰਡੀ ਸਵੇਰ ਹੈਗੀ ਆ, ਪਰ ਨਾਲ ਜਿਹੜਾ ਸੂਰਜ ਉਹ ਚੜ ਚੁੱਕਾ ਆ, ਇਸ ਕਰਕੇ ਲੱਗਦਾ ਪਿਆ ਵੀ ਦਿਨ ਥੋੜਾ ਜਿਹਾ ਅੱਜ ਹੋਰ ਨਿੱਘਾ ਹੋਊਗਾ। ਤੇ ਐਡੀਲੇਡ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਰਹਿਣਾ ਹੈ ਜੀ, ਤੇ ਸਾਫ ਮੌਸਮ ਰਹਿਣਾ ਹੈ, ਧੁੱਪ ਚੜੀ ਰਹਿਣੀ ਆ। ਸੋ ਅੱਜ ਧੁੱਪ ਸੇਕ ਸਕਦੇ ਆ ਅਸੀਂ ਐਡੀਲੇਡ ਵਾਲੇ, ਹਨਾ। ਤੇ ਸਿਡਨੀ ਦੇ ਵਿੱਚ ਹਲਕੀ ਬੱਦਲਵਾਈ ਬਣੀ ਰਹਿਣੀ ਆ ਤੇ ਨਾਲ ਵੱਧ ਤੋਂ ਵੱਧ ਤਾਪਮਾਨ ਅੱਜ ਜਾਣਾ ਜੀ 19 ਡਿਗਰੀ ਤੱਕ। ਤੇ ਮੈਲਬਰਨ ਦੇ ਵਿੱਚ ਮੌਸਮ ਜਿਹੜਾ ਬਿਲਕੁਲ ਸਾਫ ਹੈ ਅੱਜ ਤੇ, ਇਹਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 18 ਡਿਗਰੀ ਨਜ਼ਰ ਆ ਰਿਹਾ। ਤੇ ਬ੍ਰਿਸਬੇਨ ਦੇ ਵਿੱਚ ਹਲਕੇ ਬੱਦਲਾਂ ਦੇ ਨਾਲ ਅੱਜ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਹੈ। ਤੇ ਪਰਥ ਦੇ ਵਿੱਚ ਜੀ ਅੱਜ ਹਲਕੀ ਬਾਰਿਸ਼ ਜਿਹੜੀ ਹੈ, ਮੀਂਹ ਕਣੀ ਵਾਲਾ ਦੇਣਾ ਉੱਥੇ ਪਰਥ ਦੇ ਵਿੱਚ, ਤੇ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਤੱਕ ਬਣਿਆ ਰਹਿਣਾ। ਪੰਜਾਬ ਦੇ ਵਿੱਚ ਵੀ ਅੱਜ ਹਲਕੀ ਹਲਕੀ ਬੱਦਲਵਾਈ ਹੈ ਤੇ ਨਾਲ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਹੈ। ਸੋ ਗਰਮੀਆਂ ਚੱਲ ਰਹੀਆਂ ਪੰਜਾਬ ਦੇ ਵਿੱਚ ਤੇ ਅਸੀਂ ਸਾਡੇ ਹਿੱਸੇ ਆ ਜਾਂਦੀਆਂ ਸਰਦੀਆਂ, ਜਦੋਂ ਪੰਜਾਬ ਗਰਮੀ ਹੰਢਾ ਰਿਹਾ ਹੁੰਦਾ ਤਾਂ। ਤੇ ਚਲੋ ਜੀ ਅੱਜ ਸਰਦੀ ਬੇਸ਼ੱਕ ਹੋ ਗਈ ਆਸਟ੍ਰੇਲੀਆ ਦੇ ਵਿੱਚ, ਪਰ ਹਰਮਨ ਰੇਡੀਓ ਤੇ ਨਿੱਘੀਆਂ ਨਿੱਘੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਸੋ ਆਓ ਆਉਣ ਵਾਲੇ 2 ਘੰਟੇ ਜਿਹੜੇ ਆ ਉਹ ਅਸੀਂ ਆਪਣੀਆਂ ਗੱਲਾਂ ਬਾਤਾਂ ਦਾ ਨਿੱਘ ਮਾਣਾਂਗੇ, ਤੇ ਨਾਲ ਨਾਲ ਤੁਸੀਂ ਆਪਣੇ ਜਿਹੜੇ ਕੰਮ ਕਾਰ ਕਰਦੇ ਆ ਉਹ ਵੀ ਕਰਦੇ ਰਹਿਣਾ, ਤੇ ਨਾਲ ਨਾਲ ਹੁੰਗਾਰਾ ਵੀ ਭਰਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ। ਸੋ ਲਓ ਜੀ, ਮੈਨੂੰ ਕੁਲਵਿੰਦਰ ਸਿੰਘ ਧਾਰੀਵਾਲ ਹੁਣਾਂ ਨੇ ਗੋਲਡ ਕੋਸਟ ਤੋਂ ਸਭ ਤੋਂ ਪਹਿਲਾਂ ਮੈਸੇਜ ਕੀਤਾ ਹੈ, ਸ਼ਬਦ ਪਸੰਦ ਆਇਆ ਉਹਨਾਂ ਨੂੰ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਗੁਰਬੀਰ ਸਿੰਘ ਹੁਣਾਂ ਨੇ ਕੁਈਨਜ਼ਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਭਾਜੀ ਤੇ ਸਾਰਿਆਂ ਨੂੰ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਗੱਲ ਕਰ ਰਹੇ ਸੀ ਅਸੀਂ ਪੰਜਾਬ ਦੀ, ਪੰਜਾਬ ਨੂੰ ਜਦੋਂ ਯਾਦ ਕਰਦੇ ਆ ਤੇ ਬੜਾ ਕੁਛ ਚੇਤੇ ਆ ਜਾਂਦਾ ਹੈ। ਪੰਜਾਬ ਸਿਰਫ 3 ਅੱਖਰ ਪਰ ਇਹਦੇ ਵਿੱਚ ਬਹੁਤ ਕੁਛ ਸਮਾਇਆ ਹੋਇਆ ਹੈ। ਪੰਜਾਬ ਜਿਹਨੂੰ ਇੱਕ ਕਿਹਾ ਜਾਂਦਾ ਪੇ ਪੰਜਾਬ, 5 ਦਰਿਆਵਾਂ ਦੀ ਧਰਤੀ, ਪਰ ਸਾਡੇ ਲਈ ਪੰਜਾਬ ਦੇ ਮਾਇਨੇ ਉਸ ਤੋਂ ਕਿਤੇ ਪਰੇ ਆ, ਹੈ ਨਾ। ਉੱਥੇ ਸਿਰਫ 5 ਦਰਿਆ ਹੀ ਨਹੀਂ, ਇਸ ਕਰਕੇ ਨਹੀਂ ਪੰਜਾਬ ਕਹਿੰਦੇ, ਉਹ ਪੰਜਾਬ ਹੈ ਜਿੱਥੇ ਨਾਲ ਅਸੀਂ ਧੁਰ ਅੰਦਰੋਂ ਜੁੜੇ ਹੋਏ ਆ, ਉਹ ਪੰਜਾਬ ਜਿੱਥੇ ਅਸੀਂ ਪਹਿਲੀ ਵਾਰੀ ਸਾਹ ਲਿਆ, ਉਹ ਪੰਜਾਬ ਜਿੱਥੇ ਅਸੀਂ ਆਪਣੀ ਪਹਿਲੀ ਅੱਖ ਖੋਲੀ, ਜਿੱਥੇ ਅਸੀਂ ਹੋਸ਼ ਸੰਭਾਲੀ, ਜਿਹਦੀਆਂ ਗਲੀਆਂ ਦੇ ਵਿੱਚ ਅਸੀਂ ਡੜੰਗੇ ਲਾਉਂਦੇ ਵੱਡੇ ਹੋਏ, ਜਿੱਥੇ ਆ ਕੇ ਸਾਨੂੰ ਸਮਝ ਪਈ ਹੁਣ ਬੱਚਿਆਂ ਤੋਂ ਅਸੀਂ ਜਵਾਨ ਹੋ ਗਏ ਆ, ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਿਆ, ਉਹ ਪੰਜਾਬ ਜਿੱਥੇ ਸਧਰਾਂ ਨੂੰ ਪਹਿਲੀ ਵਾਰੀ ਫੁੱਲ ਪਏ, ਉਹ ਪੰਜਾਬ ਜਿੱਥੇ ਅਸੀਂ ਆਪਣੇ, ਮੈਂ ਆਪਣੀ ਗੱਲ ਕਰਾਂ ਤੇ ਉਸ ਪੰਜਾਬ ਦੇ ਵਿੱਚ ਆਪਣੇ ਡੋਲੀ ਦੇ ਵਿੱਚ ਬੈਠ ਕੇ ਘਰੋਂ ਵਿਦਾ ਹੋਈ, ਉਹ ਪੰਜਾਬ ਜਿੱਥੇ ਜੀ ਭਰ ਕੇ ਪੜਾਈਆਂ ਕੀਤੀਆਂ, ਜਿੱਥੇ ਜੀ ਭਰ ਕੇ ਸ਼ਰਾਰਤਾਂ ਕੀਤੀਆਂ, ਜਿੱਥੇ ਜੀ ਭਰ ਕੇ ਜ਼ਿੰਦਗੀ ਜੀ, ਤੇ ਉਹ ਪੰਜਾਬ ਜਿਹਨੂੰ ਇੱਕ ਦਿਨ ਛੱਡ ਕੇ ਅਸੀਂ ਕੋਈ ਹੋਰ ਆਲ ਨਾ ਵਸਾ ਲਿਆ ਕਿਸੇ ਹੋਰ ਧਰਤੀ ਤੇ, ਬੇਸ਼ੱਕ ਉਹ ਪੰਜਾਬ ਉੱਥੇ ਹੀ ਰਹਿ ਗਿਆ ਬੜਾ ਪਿੱਛੇ, ਪਰ ਇੱਕ ਪੰਜਾਬ ਅਸੀਂ ਆਪਣੇ ਅੰਦਰ ਭਰ ਕੇ ਇੱਥੇ ਲੈ ਆਏ ਜਿੱਥੇ ਕਿਤੇ ਵੀ ਅਸੀਂ ਬੈਠੇ ਹੋਏ ਆ। ਔਰ ਸੋਚ ਕੇ ਦੇਖੋ, ਹਮੇਸ਼ਾ ਕੋਸ਼ਿਸ਼ ਚ ਲੱਗੇ ਰਹਿੰਦੇ ਆ ਕਿ ਉਹ ਪੰਜਾਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਵਸਾ ਸਕੀਏ, ਚਾਹੇ ਉਹ ਪੰਜਾਬ ਦੀਆਂ ਚੀਜ਼ਾਂ ਨਾਲ ਘਰ ਸਜਾਉਂਦੇ ਆ, ਚਾਹੇ ਉਹ ਹਰਿਮੰਦਰ ਸਾਹਿਬ ਦੀ ਫੋਟੋ ਘਰ ਦੇ ਵਿੱਚ ਲਗਾਉਂਦੇ ਆ, ਚਾਹੇ ਉਹ ਪੁਰਾਣੀਆਂ ਤਸਵੀਰਾਂ ਨਾਲ ਘਰ ਨੂੰ ਸਜਾਉਂਦੇ ਆ, ਚਾਹੇ ਉਹੋ ਜਿਹੀਆਂ ਚਾਦਰਾਂ ਗਲੀਚੇ ਵਿਛਾਉਂਦੇ ਆ ਘਰਾਂ ਦੇ ਵਿੱਚ, ਚਾਹੇ ਉਹੋ ਜਿਹੀ ਰੋਟੀ ਪਾਣੀ ਘਰ ਦੇ ਵਿੱਚ ਬਣਾਉਂਦੇ ਆ। ਔਰ ਮੈਨੂੰ ਪਤਾ ਮੇਰੇ ਵਾਂਗੂ ਤੁਹਾਡੇ ਚੋਂ ਵੀ ਕਾਫੀ ਹੋਣੇ ਆ, ਜਦੋਂ ਘਰ ਚ ਸਾਗ ਰਿੱਝਦਾ ਹੁੰਦਾ ਨਾ ਤਾਂ ਮੈਂ ਅੱਖਾਂ ਬੰਦ ਕਰਕੇ ਸਿਰਫ ਉਹਦੀ ਜਿਹੜੀ ਖੁਸ਼ਬੂ ਹੁੰਦੀ ਆ ਉਹਨੂੰ ਅਬਜ਼ਰਵ ਕਰਦੀ ਹੁੰਦੀ ਆ, ਔਰ ਪਹੁੰਚ ਜਾਂਦੀ ਹੁੰਦੀ ਆ ਆਪਣੇ ਘਰ। ਜਦੋਂ ਸਕੂਲ ਤੋਂ ਘਰ ਆਈਦਾ ਹੁੰਦਾ ਸੀ ਤੇ ਘਰ ਸਾਗ ਰਿੱਝਦਾ ਹੁੰਦਾ ਸੀ ਤੇ ਦੂਰੋਂ ਹੀ ਗਲੀ ਚੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਅੱਜ ਸਾਗ ਬਣਿਆ ਆ, ਹੈ ਨਾ। ਔਰ ਯਾਨੀ ਸਾਡੇ ਕੋਲ ਲੱਖਾਂ ਗੱਲਾਂ ਹੋਣੀਆਂ, ਮੈਨੂੰ ਲੱਗਦਾ ਭਈ ਮੈਨੂੰ ਹੀ 6-7 ਸਾਲ ਹੋ ਗਏ ਉਹ ਗੱਲਾਂ ਕਰਦੇ ਨੂੰ ਰੇਡੀਓ ਦੇ ਉੱਤੇ, ਤੇ ਉਹ ਗੱਲਾਂ ਖਤਮ ਨਹੀਂ ਹੁੰਦੀਆਂ। ਉਹ ਪੰਜਾਬ, ਉਹ ਪੰਜਾਬ, ਉਹ ਪੰਜਾਬ, ਉਹ ਪੰਜਾਬ। ਪਰ ਅੱਜ ਦੁੱਖ ਹੁੰਦਾ ਜਦੋਂ ਪੰਜਾਬ ਦਰਦ ਦੀ ਮਾਰ ਦੇ ਵਿੱਚ ਹੈ, ਨਾ ਸਿਰਫ ਸਾਡੇ ਰਿਸ਼ਤੇਦਾਰ, ਨਾ ਸਿਰਫ ਸਾਡੇ ਮਾਂ ਪਿਓ, ਬਲਕਿ ਉਹ ਪੰਜਾਬ ਵੀ। ਔਰ ਹਰ ਵੇਲੇ ਅਸੀਂ ਦੂਰ ਬੈਠੇ ਦੁਆਵਾਂ ਹੀ ਕਰਦੇ ਹਾਂ ਉਸ ਪੰਜਾਬ ਦੇ ਲਈ ਕਿ ਪਰਮਾਤਮਾ ਮਿਹਰ ਕਰੇ, ਹਮੇਸ਼ਾ ਉੱਥੋਂ ਜਿਹੜੀਆਂ ਠੰਡੀਆਂ ਹਵਾਵਾਂ ਸਾਡੇ ਵੱਲ ਆਉਣ, ਹਮੇਸ਼ਾ ਚੰਗੀਆਂ ਖਬਰਾਂ ਆਉਣ। ਔਰ ਇਹ ਹੀ ਅਰਦਾਸ ਕਰਦੇ ਹਾਂ। ਇਹ ਮੈਨੂੰ ਲੱਗਦਾ ਅਰਦਾਸ ਹੀ ਨਹੀਂ, ਇੱਕ ਤਰ੍ਹਾਂ ਦੇ ਤਰਲੇ ਹੀ ਕਹਿ ਲਓ ਪਰਮਾਤਮਾ ਦੇ ਅੱਗੇ ਪਾਉਂਦੇ ਹਾਂ ਕਿ ਰੱਬਾ ਉਹ ਗਲੀਆਂ, ਉਹ ਪੰਜਾਬ ਫਿਰ ਤੋਂ ਖੁਸ਼ਹਾਲ ਹੋ ਜਾਵੇ, ਉੱਥੇ ਫਿਰ ਤੋਂ ਰੌਣਕਾਂ ਲੱਗਣ, ਫਿਰ ਤੋਂ ਇਹ ਡਰ ਖੌਫ ਦਾ ਮਾਹੌਲ ਜਿਹੜਾ ਬਣਿਆ ਹੋਇਆ ਕਰੋਨਾ ਕਰਕੇ ਉਹ ਦੂਰ ਹੋਵੇ। ਸੋ ਮੇਰੇ ਕੋਲ ਤਾਂ ਜੀ ਦੇ ਲੈ ਕੇ ਇਸ ਪੰਜਾਬ ਦੀਆਂ ਹੀ ਗੱਲਾਂ ਹੁੰਦੀਆਂ। ਸੋ ਉਹੀ ਪੰਜਾਬ ਦੀਆਂ ਗੱਲਾਂ, ਉਹੀ ਆਪਣੇ ਬਚਪਨ ਦੀਆਂ ਗੱਲਾਂ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਦੁਹਰਾਉਣੀਆਂ, ਨਾਲ ਨਾਲ ਗੀਤ ਸੰਗੀਤ ਵੀ ਚੱਲਦਾ ਰਹਿਣਾ। ਔਰ ਜੇ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਮੈਨੂੰ ਲਿਖ ਭੇਜੋ, ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਤੁਹਾਡੀ ਫਰਮਾਇਸ਼ ਦਾ ਗੀਤ ਵੀ, ਨਹੀਂ ਤੇ ਫਿਰ ਕੁਝ ਗੀਤ ਮੇਰੀ ਪਸੰਦ ਦੇ ਤੇ ਕੁਝ ਸਰਬਜੀਤ ਭਾਜੀ ਦੀ ਪਸੰਦ ਦੇ। ਆਓ ਇਹ ਗੀਤ ਸੁਣਦੇ ਆ ਔਰ ਉਸ ਤੋਂ ਬਾਅਦ ਤੋਰਦੇ ਆ ਆਪਣੀ ਯਾਦਾਂ ਦੀ ਕੋਈ ਕੰਨੀ ਫੜ ਕੇ ਗੱਲ ਅੱਗੇ।
ਹੋ ਮੰਗੇ ਬਿਨਾ ਕੋਈ ਕੁਝ ਨਹੀਂ ਦਿੰਦਾ, ਬਿਨਾ ਮੰਗੇ ਰੱਬ ਦੇਵੇ,
ਬਿਨਾ ਮੰਗੇ ਰੱਬ ਦੇਵੇ, ਬਿਨਾ ਮੰਗੇ ਰੱਬ ਦੇਵੇ।
ਮੰਗੇ ਬਿਨਾ ਕੋਈ ਕੁਝ ਨਹੀਂ ਦਿੰਦਾ, ਬਿਨਾ ਮੰਗੇ ਰੱਬ ਦੇਵੇ। ਆਸਾਂ ਜੀ ਨਾ ਰੱਖੀਆਂ ਮੌਲਾ ਤੇ, ਖਾਲੀ ਭਰ ਦੇ ਵੇੜੇ।
ਅੱਲਾ ਵਾਲਿਓ, ਸਾਈਆਂ ਵਾਲਿਓ, ਹੈਰਾ ਮੰਗ ਲੋ ਜੀ ਕਰਮਾ।
ਹੋ ਮੌਲਾ ਦੀਆਂ ਉੱਚੀਆਂ ਸ਼ਾਨਾਂ, ਖੇਲ ਐਸ ਰਚਦਾ ਏ, ਸਭ ਕੁਝ ਦੇ ਵੇ ਹੱਥੀ ਆਪਣੇ, ਭੋਰਾ ਬਿਨਾ ਜ਼ਿਕਰ ਕਰੇ,
ਭੋਰਾ ਬਿਨਾ ਜ਼ਿਕਰ ਕਰੇ।
ਹਾਂ ਮੌਲਾ ਦੀਆਂ ਉੱਚੀਆਂ ਸ਼ਾਨਾਂ, ਖੇਲ ਐਸ ਰਚਦਾ ਏ, ਸਭ ਕੁਝ ਦੇ ਵੇ ਹੱਥੀ ਆਪਣੇ, ਭੋਰਾ ਬਿਨਾ ਜ਼ਿਕਰ ਕਰੇ। ਬੇਸ਼ੁਕਰਾ ਬੰਦਾ ਨਾ ਸ਼ੁਕਰ ਕਰੇ, ਮੌਲਾ ਤਾਂ ਫਿਰ ਵੀ ਕਰੇ। ਹੈ ਕਿੱਥੇ ਕਮੀ ਸਜਣਾ ਏ, ਹੈ ਕਿੱਥੇ ਕਮੀ ਸਜਣਾ ਏ, ਥੋੜਾ ਜਾ ਵਿਚਾਰਿਓ।
ਅੱਲਾ ਮਾਰਿਓ, ਸਾਈਆਂ ਮਾਰਿਓ, ਖੈਰਾ ਮੰਗ ਲੋ ਜੀ ਕਰਮਾ।
ਤੇਰੇ ਬੁਰੇ ਕੰਮਾਂ ਤੇ ਪੜਦੇ ਉਹ ਪਾਉਂਦਾ, ਤੂੰ ਲਾਉਣਾ ਏ,
ਤੂੰ
ਲਾਉਣਾ ਏ। ਹਾਂ ਤੇਰੇ ਬੁਰੇ ਕਮਾਤੇ ਪੜਦੇ ਉਹ ਪਾਉਂਦਾ ਏ, ਉਹਨੇ ਲਿਖੇ ਲੇਖ ਨੇ ਮਾੜੇ, ਕਿਉਂ ਦੋਸ਼ ਤੂੰ ਲਾਉਣਾ ਏ। ਖੋਲ ਜਿੰਦਰਾ ਤੂੰ ਇਹ ਨਾ ਅਕਲਾਂ ਦਾ, ਰੱਬ ਹੋਇਆ ਨੀ ਸੋਹਣੀਆਂ ਸ਼ਕਲਾਂ ਦਾ। ਸਮਝਿਓ ਗੱਲਾਂ ਤੁਸੀਂ, ਸਮਝਿਓ
ਪਿਆਰ ਮਾਂ ਵਾਲਿਓ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਲਓ ਜੀ, ਖੈਰਾਂ ਹੀ ਮੰਗ ਸਕਦੇ ਹਾਂ। ਬਿਲਕੁਲ ਜੀ, ਖੈਰਾਂ ਮੰਗ ਰਹੇ ਹਾਂ ਔਰ ਹਰ ਵੇਲੇ ਖੈਰਾਂ ਮੰਗੀ ਦੀਆਂ ਆਪਣਿਆਂ ਦੀਆਂ, ਆਪਣੇ ਪੰਜਾਬ ਦੀਆਂ ਔਰ ਇਸ ਸਾਰੀ ਦੁਨੀਆਂ ਤੇ। ਇਸ ਵੇਲੇ ਗੱਲ ਸਿਰਫ ਪੰਜਾਬ ਦੀ ਨਹੀਂ, ਗੱਲ ਸਾਰੀ ਦੁਨੀਆਂ ਤੇ ਬਣੀ ਹੋਈ ਹੈ, ਹੈ ਨਾ। ਸੋ ਇਸ ਮੁਸੀਬਤ ਦੀ ਘੜੀ ਚ ਖੈਰਾਂ ਹੀ ਮੰਗ ਸਕਦੇ ਹਾਂ ਉਸ ਪਰਮਾਤਮਾ ਤੋਂ। ਸੋ ਮੈਨੂੰ ਮੈਸੇਜ ਜਿਹੜੇ ਆ ਗਏ ਆ। ਲਓ ਜੀ, ਨਰਿੰਦਰ ਠੌਰ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ। ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ ਤੇ ਸਾਰੇ ਸਰੋਤਿਆਂ ਨੂੰ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਰਿੰਦਰ, ਕੀ ਹਾਲ ਚਾਲ ਹੈ। ਤੇ ਲਓ ਜੀ, ਮੇਰੇ ਵੱਡੇ ਵੀਰ ਹਰੀਸ਼ ਅਰੋੜਾ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਚੱਲੇ ਚੱਲ ਸੁਖਪ੍ਰੀਤ, ਤੇਰੇ ਨਾਲ ਹੀ ਆ, ਰੱਬ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਜੀ ਭਾਜੀ, ਹੰਗਾਰਾ ਭਰਨ ਦੇ ਲਈ ਤੇ ਹੱਥ ਫੜਨ ਦੇ ਲਈ। ਜਦੋਂ ਤੁਸੀਂ ਸਾਰੇ ਏਦਾਂ ਮੈਸੇਜ ਕਰਦੇ ਹੋ ਤਾਂ ਮੈਨੂੰ ਬਿਲਕੁਲ ਏਦਾਂ ਲੱਗਦਾ ਹੁੰਦਾ ਵੀ ਅਸੀਂ ਸਾਰੇ ਕਿਤੇ ਇਕੱਠੇ ਹੀ ਬੈਠੇ ਗੱਲਾਂ ਮਾਰ ਰਹੇ ਹਾਂ, ਹੈ ਨਾ। ਰੇਡੀਓ ਨੀ ਸਾਡਾ ਪਰਿਵਾਰ ਹੈ। ਸੋ ਜਦੋਂ ਤੁਸੀਂ ਹੰਗਾਰੇ ਭਰਨ ਲੱਗ ਜਾਂਦੇ ਹੋ ਤਾਂ ਫਿਰ ਮੈਨੂੰ ਏਦਾਂ ਮਹਿਸੂਸ ਹੁੰਦਾ ਕਿ ਸਾਰੇ ਇਕੱਠੇ ਹੀ ਬੈਠੇ ਹੋਏ ਆ। ਔਰ ਬਿਲਕੁਲ, ਜੇ ਮੈਂ ਗੱਲ ਕਰ ਰਹੀ ਹਾਂ ਤੇ ਤੁਸੀਂ ਹੰਗਾਰਾ ਭਰ ਰਹੇ ਹੋ, ਜੇ ਤੁਸੀਂ ਗੱਲ ਕਰ ਰਹੇ ਹੋ ਤੇ ਅਸੀਂ ਬਾਕੀ ਸਾਰੇ ਹੰਗਾਰਾ ਭਰ ਰਹੇ ਹਾਂ। ਤੇ ਸੁਖਦੇਵ ਸਿੰਘ ਹੁਣਾਂ ਦਾ ਵੀ ਵਿਨੀਪੈਗ ਤੋਂ ਮੈਸੇਜ ਆ ਗਿਆ। ਕਹਿੰਦੇ ਹੈਲੋ ਸੁਖਪ੍ਰੀਤ, ਤੈਨ ਸਾਰੀ ਹਰਮਨ ਟੀਮ ਨੂੰ ਗੁੱਡ ਮਾਰਨਿੰਗ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ। ਤੇ ਇੱਧਰ ਆਫਟਰਨੂਨ ਹੋਈ ਹੋਣੀ ਹੈ ਨਾ, ਪਰ ਫੇਰ ਵੀ ਤੁਸੀਂ ਉਸ ਦੁਪਹਿਰ ਚ ਬੈਠ ਕੇ ਸਾਨੂੰ ਇੱਧਰ ਸ਼ੁਭ ਸਵੇਰ ਕਹਿ ਰਹੇ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਗੱਲ ਕਰ ਰਹੀ ਸੀ ਜਿੱਦਾਂ ਕਿ ਅਸੀਂ ਇੱਥੇ ਬੈਠ ਕੇ ਇੱਕ ਪੰਜਾਬ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੈ ਨਾ। ਬੇਸ਼ੱਕ ਉਹ ਪੰਜਾਬ ਪਿੱਛੇ ਰਹਿ ਗਿਆ, ਪਰ ਹਰ ਦਮ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿੱਥੇ ਇੱਕ ਫੀਲਿੰਗ ਜਿਹੀ ਲੈ ਲਈਏ ਪੰਜਾਬ ਵਾਲੀ, ਹੈ ਨਾ। ਉਹ ਅਸੀਂ ਲੈਣੋ ਕਦੇ ਨੀ ਖੁੰਝਦੇ, ਔਰ ਉਹ ਫੀਲਿੰਗਾਂ ਜਦੋਂ ਅਸੀਂ ਲੈਂਦੇ ਰਹਿੰਦੇ ਤੇ ਉਹੀ ਇੱਕ ਕਦਮ ਹੁੰਦਾ ਉਸ ਪੰਜਾਬ ਨੂੰ ਇੱਥੇ ਵਸਾਉਣ ਦੇ ਵਿੱਚ, ਚਾਹੇ ਉਹ ਗੱਲ ਹੋਵੇ ਵੀ ਅਸੀਂ ਕਿੰਨੀ ਕੁ ਪੰਜਾਬੀ ਬੋਲਦੇ ਹਾਂ। ਠੀਕ ਆ, ਇੱਥੇ ਆ ਕੇ ਸਾਨੂੰ ਇੰਗਲਿਸ਼ ਬੋਲਣੀ ਪੈਣੀ, ਉਸ ਤੋਂ ਬਿਨਾਂ ਗੁਜ਼ਾਰਾ ਨੀ, ਪਰ ਅਸੀਂ ਕਿੰਨੀ ਕੁ ਆਪਣੀ ਪੰਜਾਬੀ ਚ ਬੋਲਦੇ ਆ ਔਰ ਕਿੰਨੀ ਕੁ ਠੇਠ ਪੰਜਾਬੀ ਚ ਗੱਲਬਾਤ ਕਰਦੇ ਆ ਅਸੀਂ ਆਪਣੇ ਘਰ ਦੇ ਵਿੱਚ ਜਾਂ ਆਪਣਿਆਂ ਦੇ ਨਾਲ, ਤਾਂ ਕਿ ਉਹ ਉਹੀ ਐਕਸੈਂਟ, ਉਹੀ ਠੇਠ ਪੰਜਾਬੀ ਜਿਹੜੀ ਆ ਉਹਨਾਂ ਦੇ ਮੂੰਹਾਂ ਤੇ ਵੀ ਚੜ ਜਾਵੇ। ਔਰ ਉਸ ਤੋਂ ਇਲਾਵਾ ਅਸੀਂ ਆਪਣੀ ਜਿਹੜੀ ਰਸੋਈ ਆ ਉਹਦੇ ਵਿੱਚ ਕਿੰਨਾ ਕੁ ਪੰਜਾਬੀ ਖਾਣਾ ਬਣਾਉਂਦੇ ਆ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਜ਼ੁਬਾਨ ਦੇ ਸਕਦੇ ਆ, ਉਹ ਬੋਲੀ ਦੇ ਸਕਦੇ ਆ, ਪੰਜਾਬ ਜੇ ਸਾਡੇ ਅੰਦਰ ਆ ਔਰ ਅਸੀਂ ਉਹ ਪੰਜਾਬ ਅੱਗੇ ਬੱਚਿਆਂ ਨੂੰ ਦੇਣਾ ਚਾਹੁੰਦੇ ਆ। ਤੇ ਉਸ ਤੋਂ ਇਲਾਵਾ ਦੂਸਰੀ ਚੀਜ਼ ਜਿਹੜੀ ਮੇਨ ਹੁੰਦੀ ਆ ਉਹ ਹੁੰਦੀ ਹੈ ਸਾਡੀ ਰਸੋਈ। ਅਸੀਂ ਉਹ ਜਿਹੜਾ ਟੇਸਟ ਹੈ ਉਹ ਕਿੰਨਾ ਕੁ ਆਪਣੇ ਬੱਚਿਆਂ ਨੂੰ ਦਿੰਨੇ ਆ। ਸਾਡੇ ਬੱਚੇ ਕਿੰਨੇ ਕੁ ਆਲੂ ਦੇ ਪਰੌਂਠੇ ਖਾ ਕੇ ਖੁਸ਼ ਹੁੰਦੇ ਆ, ਕਿੰਨਾ ਕੁ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਖੁਸ਼ ਹੁੰਦੇ ਆ, ਕੜੀ ਚੌਲ ਤੇ ਰਾਜਮਾਂਹ ਚੌਲ ਉਹਨਾਂ ਨੂੰ ਉਹਨਾਂ ਦੀ ਫੇਵਰੇਟ ਡਿਸ਼ਿਜ਼ ਚ ਹੈਗਾ ਜਾਂ ਨਹੀਂ। ਇਹ ਚੀਜ਼ ਮੈਂ ਜਦੋਂ ਵੀ ਕੜੀ ਬਣਾਉਂਦੀ ਹੁੰਦੀ ਆ, ਪਤਾ ਨੀ, ਮੈਂ ਤੇ ਹੱਥ ਨਾਲ ਹੀ ਖਾਂਦੀ ਆ ਔਰ ਮੇਰੀ ਬੇਟੀ ਨੂੰ ਵੀ ਉਹੀ ਆਦਤ ਆ, ਜੇ ਕੋਈ ਚਮਚੇ ਨਾਲ ਖਾਂਦਾ ਨਾ ਕੜੀ ਤੇ ਉਹਨੂੰ ਐ ਲੱਗਦਾ ਵੀ ਅੱਛਾ ਕੜੀ ਚਮਚੇ ਨਾਲ, ਕੜੀ ਚੌਲ ਚਮਚੇ ਨਾਲ ਵੀ ਖਾ ਲਈਦੇ ਆ, ਵੀ ਇਹ ਤੇ ਹੱਥ ਨਾਲ ਖਾਣ ਦਾ ਮਜ਼ਾ ਹੁੰਦਾ। ਸੋ ਕੁਝ ਕੁ ਟ੍ਰੈਡੀਸ਼ਨ ਜਿਹੜੇ ਹੁੰਦੇ ਆ, ਬਾਕੀ ਇਹ ਨੀ ਪੇ ਜ਼ਰੂਰੀ ਥੋਪਣਾ ਹੀ ਆ ਕਿਸੇ ਤੇ। ਜਿੱਦਾਂ ਜਿੱਦਾਂ ਅਸੀਂ ਕਰਦੇ ਰਹਿੰਦੇ ਆ ਨਾ, ਜੋ ਜੋ ਬੱਚੇ ਸਾਡੇ ਵੱਲ ਦੇਖਦੇ ਆ ਉਹ ਉਦਾਂ ਉਦਾਂ ਹੀ ਚੱਲਣ ਲੱਗ ਜਾਂਦੇ ਆ, ਹੈ ਨਾ। ਉਸ ਤੋਂ ਅੱਗੇ ਆ ਜਾਂਦਾ ਜੀ ਪਹਿਰਾਵਾ। ਅਸੀਂ ਉਹ ਪੰਜਾਬੀ ਜਿਹੜਾ ਪਹਿਰਾਵਾ ਆ ਉਹ ਆਪਣੇ ਵਿਵਹਾਰ ਚ ਕਿੰਨਾ ਕੁ ਰੱਖਦੇ ਆ, ਕਿੰਨਾ ਕੁ ਪਾਉਂਦੇ ਆ, ਕਿੰਨਾ ਕੁ ਹੰਡਾਉਂਦੇ ਆ, ਉਹਦੇ ਤੋਂ ਬੱਚਿਆਂ ਨੇ ਸਿੱਖਣਾ ਆ। ਉਸ ਤੋਂ ਬਾਅਦ ਆ ਜਾਂਦੀ ਆ ਘਰ ਦੇ ਮਾਹੌਲ ਦੀ, ਸਾਡੇ ਘਰ ਦੇ ਵਿੱਚ ਜੇ ਕਹਿ ਲਓ ਵੀ ਟੀਵੀ ਤੇ ਕਿੱਦਾਂ ਦੇ ਪ੍ਰੋਗਰਾਮ ਚੱਲਦੇ ਆ, ਜਾਂ ਸਵੇਰੇ ਗੁਰਬਾਣੀ ਚੱਲਦੀ ਆ ਜਾਂ ਨਹੀਂ, ਜਾਂ ਜੇ ਅਸੀਂ ਹਿੰਦੂਆਂ ਤੇ ਉਹ ਆਰਤੀ ਲੱਗਦੀ ਆ ਜਾਂ ਨਹੀਂ ਘਰ ਦੇ ਵਿੱਚ। ਸੋ ਉਹ ਇੱਕ ਮਾਹੌਲ ਜਿਹੜਾ ਆ ਉਹ ਅਸੀਂ ਘਰ ਦੇ ਵਿੱਚ ਕਿੰਨਾ ਕੁ ਕ੍ਰੀਏਟ ਕਰਦੇ ਆ। ਬੱਚੇ ਸਾਡੇ ਹੱਥਾਂ ਦੇ ਵਿੱਚ ਕਿੰਨੀ ਕੁ ਗੁਰਬਾਣੀ ਦੇਖਦੇ ਆ, ਕਿੰਨੀ ਵਾਰੀ ਗੁਟਕਾ ਸਾਹਿਬ ਦੇਖਦੇ ਆ, ਪਈਏ ਪੜ੍ਹਦੇ ਆ, ਬੋਲਦੇ ਆ, ਉਹ ਚੀਜ਼ਾਂ ਬੜੀਆਂ ਇੰਪੋਰਟੈਂਟ ਆ। ਜੇ ਅਸੀਂ ਸੋਚੀਏ ਤਾਂ ਇਹ ਚੀਜ਼ਾਂ ਸਾਨੂੰ ਸਿਖਾਈਆਂ ਨਹੀਂ ਗਈਆਂ, ਅਸੀਂ ਦੇਖ ਦੇਖ ਕੇ ਹੀ ਸਿੱਖੇ ਆ ਆਪਣੇ ਘਰ ਦੇ ਮਾਹੌਲ ਦੇ ਵਿੱਚ ਰਹਿ ਕੇ, ਹੈ ਨਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹਦੇ ਨਾਲ ਹੀ ਪੰਜਾਬ ਵਸਾਉਣ ਦੇ ਵਿੱਚ ਅਸੀਂ ਜਿਹੜੇ ਆ ਕਾਮਯਾਬ ਹੋ ਸਕਦੇ ਆ। ਸੋ ਕਿੰਨਾ ਕੁ ਜਦੋਂ ਸਰਦੀਆਂ ਆਉਂਦੀਆਂ ਤੇ ਅਸੀਂ ਪਿੰਨੀਆਂ ਬਣਾਉਂਦੇ ਹਾਂ ਬੱਚਿਆਂ ਨੂੰ, ਉਹ ਪਿੰਨੀਆਂ ਦਾ ਕਿੰਨਾ ਕੁ ਪਤਾ ਰਹਿੰਦਾ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਮੈਨੂੰ ਲੱਗਦਾ ਵੀ ਪੰਜਾਬ ਸਿਰਫ 3 ਅੱਖਰ ਨਹੀਂ ਹੈਗੇ, ਪੰਜਾਬ ਬਹੁਤ ਵਿਸ਼ਾਲ ਚੀਜ਼ ਹੈ। ਇੱਕ ਕਿੰਨੀ ਕੁ ਹਿਸਟਰੀ ਉਹਨਾਂ ਨੂੰ ਦੱਸਦੇ ਹਾਂ ਅਸੀਂ, ਨਾ ਸਿਰਫ ਆਪਣੀ ਧਾਰਮਿਕ ਬਲਕਿ ਬਾਕੀ ਵੀ ਹਿਸਟਰੀ ਜਿਹੜੀ ਸਾਡੇ ਪੰਜਾਬ ਦੀ ਹੈ ਉਹਦੇ ਬਾਰੇ ਅਸੀਂ ਉਹਨਾਂ ਨੂੰ ਕਿੰਨਾ ਕੁ ਦੱਸਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਤੇ ਚਲੋ ਕੋਸ਼ਿਸ਼ ਹੀ ਕਰ ਸਕਦੇ ਹਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਪੀੜ੍ਹੀ ਹੁੰਦੀ ਆ ਉਹ 100% ਦਿੰਦੀ ਆ। ਉਹਨੇ ਖੁਦ ਜਿੰਨਾ ਕੁ ਜੀਆ ਹੰਢਾਇਆ ਹੁੰਦਾ ਉਸ ਤੋਂ ਅੱਧਾ ਵੀ ਆਪਣੀ ਅਗਲੀ ਪੀੜ੍ਹੀ ਨੂੰ ਦੇ ਦੇਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਜੀ। ਕਿਉਂਕਿ ਹੁਣ ਜੇ ਅਸੀਂ ਗੱਲ ਕਰੀਏ ਜਿਹੜੇ ਆ ਜੋ ਚੀਜ਼ਾਂ ਸਾਡੇ ਬਜ਼ੁਰਗਾਂ ਨੇ ਦੇਖੀਆਂ ਕੀਤੀਆਂ ਖਾਧੀਆਂ ਹੰਢਾਈਆਂ ਉਹਨਾਂ ਦੇ ਵਿੱਚੋਂ ਅਸੀਂ ਮੈਨੂੰ ਲੱਗਦਾ ਨਹੀਂ ਵੀ 50% ਵੀ ਹੋਵਾਂਗੇ। ਸੋ ਪਰ ਫੇਰ ਵੀ ਥੋੜਾ ਥੋੜਾ ਦਿੰਦੇ ਰਹੀਏ। ਕੁਛ ਕੁ ਉਹਨਾਂ ਨੇ ਆਪਣੀਆਂ ਵੀ ਕ੍ਰੀਏਟ ਕਰਨੀਆਂ ਹੁੰਦੀਆਂ ਕੁਝ ਗੱਲਾਂ ਕੁਝ ਚੀਜ਼ਾਂ ਉਸ ਪੀੜ੍ਹੀ ਨੇ, ਪਰ 50% ਪਿਛਲੀਆਂ ਹੋਣ ਤੇ 50% ਉਹਨਾਂ ਦੀਆਂ ਹੋ ਜਾਣ ਤੇ ਚਲੋ ਗੱਲ ਰਲਦੀ ਮਿਲਦੀ ਸੋਹਣੀ ਲੱਗਦੀ ਹੈ ਨਾ। ਹੁਣ ਜਿੱਦਾਂ ਸਰਦੀਆਂ ਹੀ ਸ਼ੁਰੂ ਹੋਈਆਂ ਜੇ ਅਸੀਂ ਗੱਲ ਕਰ ਲਈਏ ਤੇ ਪਿੰਨੀਆਂ ਦੀ ਗੱਲ ਆ ਜਾਂਦੀ ਹੈ ਤੇ ਪਿੰਨੀਆਂ ਜਦੋਂ ਬਣਾਉਂਦੇ ਹੁੰਦੇ ਸੀਗੇ ਉਹ ਇੱਕ ਸਿਰਫ ਪਿੰਨੀਆਂ ਖਾਣ ਦੀਆਂ ਨਹੀਂ ਹੁੰਦੀਆਂ ਸੀ, ਉਹ ਪਿੰਨੀਆਂ ਜਦੋਂ ਬਣਦੀਆਂ ਹੁੰਦੀਆਂ ਸੀ ਤੇ ਘਰ ਚ ਕਿੱਦਾਂ ਦਾ ਮਾਹੌਲ ਹੁੰਦਾ ਸੀਗਾ ਉਹ ਯਾਦ ਕਰੋ। ਪਹਿਲਾਂ ਤੇ ਇਹ ਹੁੰਦਾ ਸੀਗਾ ਭਈ ਘਰਾਂ ਚ ਘਿਓ ਜੁੜਨਾ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ, ਘਿਓ ਜੁੜੇ ਹੀ ਰਹਿੰਦੇ ਹੁੰਦੇ ਸੀ, ਮਰਤਮਾਨਾਂ ਦੇ ਮਰਤਬਾਨ ਪਏ ਹੁੰਦੇ ਸੀਗੇ। ਪਰ ਉਹਨਾਂ ਵਿੱਚੋਂ ਇੱਕ ਖਾਸ ਮਰਤਬਾਨ ਹੁੰਦਾ ਸੀ ਜਿਹੜਾ ਪਿੰਨੀਆਂ ਦੇ ਲੇਖੇ ਹੁੰਦਾ ਸੀ ਭਈ ਇਹ ਪਿੰਨੀਆਂ ਬਣਾਉਣ ਲਈ ਰੱਖਿਆ ਹੋਇਆ ਸਰਦੀਆਂ ਦੇ ਵਿੱਚ। ਔਰ ਜਦੋਂ ਫਿਰ ਪਿੰਨੀਆਂ ਬਣਨੀਆਂ ਉਦੋਂ ਪਹਿਲਾਂ ਤਾਂ ਉਹ ਵੱਡੀ ਸਾਰੀ ਜਿਹੜੀ ਕੜਾਈ ਘਰ ਚ ਹੁੰਦੀ ਸੀਗੀ ਉਹ ਲੱਥਣੀ, ਔਰ ਫੇਰ ਉਦੋਂ ਸਾਨੂੰ ਤਾਂ ਚਾਅ ਹੁੰਦਾ ਸੀਗਾ ਨਿਆਣਿਆਂ ਨੂੰ ਵੀ ਵਾਹ ਅੱਜ ਪਤਾ ਨੀ ਕਿੱਡਾ ਜਸ਼ਨ ਹੋਣਾ ਘਰ ਦੇ ਵਿੱਚ, ਕਿਉਂਕਿ ਅਸੀਂ ਨਿਆਣੇ ਬਹਾਨੇ ਲੱਭੀਦੇ ਹੁੰਦੇ ਸੀ ਤੇ ਸਾਰੇ ਇਕੱਠੇ ਬੈਠ ਕੇ ਜਦੋਂ ਬੈਠਣਾ ਤੇ ਉਹਨਾਂ ਦੇ ਵਿੱਚ ਘਰਦਿਆਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਜੋ ਆਪਸ ਚ ਕਰਨੀਆਂ ਉਹ ਸੁਣਨ ਦਾ ਬੜਾ ਭੁੱਸ ਹੁੰਦਾ ਸੀਗਾ, ਉਹ ਵਧੀਆ ਲੱਗਦਾ ਹੁੰਦਾ ਸੀ। ਅੱਗ ਬਾਲ ਲੈਣੀ ਵੱਡੀ ਸਾਰੀ ਉਹ ਲੋਹ ਦੇ ਵਿੱਚ ਤੇ ਉਹਦੇ ਉੱਤੇ ਕੜਾਈ ਚੜ ਜਾਣੀ ਤੇ ਫੇਰ ਭੁੱਜਣੀਆਂ ਉਹਦੇ ਵਿੱਚ ਮੂੰਗੀ ਭੁੱਜਣੀ, ਅਲਸੀ, ਮੂੰਗੀ ਦੀਆਂ ਪਿੰਨੀਆਂ ਮੈਨੂੰ ਯਾਦ ਆ ਭਈ ਮੂੰਗ ਦੇ ਆਟੇ ਦੀਆਂ ਵੱਖਰੀਆਂ ਬਣਦੀਆਂ ਹੁੰਦੀਆਂ ਸੀਗੀਆਂ ਤੇ ਅਲਸੀ ਦੇ ਦੀਆਂ ਜਿਹੜੀਆਂ ਉਹ ਵੱਖਰੀਆਂ ਬਣਦੀਆਂ ਹੁੰਦੀਆਂ ਸੀ, ਸਾਡੇ ਨਿਆਣਿਆਂ ਲਈ ਮੂੰਗੀ ਦੀਆਂ ਹੁੰਦੀਆਂ ਸੀ ਤੇ ਵੱਡਿਆਂ ਨੇ ਜਾਂ ਦਾਦੀ ਜੀ ਨੇ ਆਪਣੇ ਲਈ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ, ਇੰਨਾ ਘਿਓ ਪੈਣਾ ਉਹਦੇ ਦੇ ਵਿੱਚ ਤੇ ਫਿਰ ਗੁੜ ਪਾਉਣਾ ਤੇ ਫਿਰ ਬਾਕੀ ਸਾਰੇ ਮੇਵੇ ਵਗੈਰਾ ਪਾ ਕੇ ਉਹ ਜਦੋਂ ਪਿੰਨੀਆਂ ਵੱਟਣੀਆਂ ਤੇ ਉਹਦਾ ਸਾਨੂੰ ਬੜਾ ਚਾਅ ਹੁੰਦਾ ਸੀ, ਕਿਉਂਕਿ ਬਾਕੀ ਸਾਰੇ ਕੰਮ ਦੇ ਵਿੱਚ ਤੇ ਅਸੀਂ ਹੋਰ ਕੁਛ ਨਹੀਂ ਕਰ ਸਕਦੇ ਹੁੰਦੇ ਸੀ, ਪਰ ਸਾਨੂੰ ਇਹ ਹੁੰਦਾ ਸੀ ਵੀ ਹੁਣ ਜਦੋਂ ਇਹ ਵੱਟਣੀਆਂ ਉਦੋਂ ਚਲੋ ਅਸੀਂ ਵੀ ਨਾਲ ਕੁਛ ਕੰਟਰੀਬਿਊਟ ਕਰਾਂਗੇ। ਵੱਡੀ ਸਾਰੀ ਪਰਾਤ ਹੁੰਦੀ ਸੀ ਸਾਡੀ ਪਿੱਤਲ ਦੀ, ਉਹਦੇ ਵਿੱਚ ਫਿਰ ਉਹ ਪਾ ਦੇਣਾ ਜਿਹੜਾ ਬਣਿਆ ਹੁੰਦਾ ਸੀ ਤੇ ਫਿਰ ਅਸੀਂ ਸਾਰਿਆਂ ਨੇ ਪਿੰਨੀਆਂ ਵੱਟਣੀਆਂ, ਔਰ ਪਿੰਨੀਆਂ ਵੱਟਣ ਤੋਂ ਬਾਅਦ ਸਾਰਿਆਂ ਨੂੰ ਫਿਰ ਡਿਸਟ੍ਰੀਬਿਊਟ ਕਰ ਦੇਣੀਆਂ, ਕਿਉਂਕਿ ਜੇ ਇੱਕ ਪੀਪੇ ਚ ਤਾਂ ਦੋ ਪੀਪੀਆਂ ਚ ਪਾ ਕੇ ਰੱਖ ਦੋ ਤਾਂ ਬਸ, ਫੇਰ ਤਾਂ ਪਤਾ ਨੀ ਕਿਸੇ ਨੇ ਮੰਨਣਾ ਵੀ ਨਹੀਂ ਹੁੰਦਾ ਸੀ ਭਈ ਕਿੰਨੇ ਕਿੰਨੀਆਂ ਖਾਧੀਆਂ ਹਨਾ। ਮੰਮੀ ਹੁਣੀ ਏਦਾਂ ਕਰਦੇ ਹੁੰਦੇ ਸੀ ਸਾਨੂੰ ਸਾਰਿਆਂ ਨੂੰ ਪਾ ਕੇ ਦੇ ਦਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਕਹਿਣਾ ਆ ਲੋ ਤੁਸੀਂ ਆਪਣੀਆਂ ਆਪਣੀਆਂ ਰੱਖ ਲੋ ਤੇ ਓਹੋ ਗੱਲ ਕਰੋ ਤੇ ਕਈ ਗੱਲਾਂ ਨਿਕਲ ਆਉਂਦੀਆਂ ਹੈ ਨਾ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ, ਇਹੋ ਜਿਹੀਆਂ ਯਾਦਾਂ ਜਿਹੜੀਆਂ ਛੋਟੀਆਂ ਗੱਲਾਂ ਦੀ ਵੀ ਸਾਡੀਆਂ ਵੱਡੀਆਂ ਯਾਦਾਂ ਜਿਹੜੀਆਂ ਬਸੀਆਂ ਹੋਈਆਂ ਜਦੋਂ ਉਹ ਚੀਜ਼ਾਂ ਕਰਦੇ ਹੁੰਦੇ ਸੀ ਤੇ ਕਦੀ ਸੋਚਿਆ ਨਹੀਂ ਸੀ ਭਈ ਇਹਨਾਂ ਨੇ ਐਡੀ ਦੂਰ ਤੱਕ, ਇਹਨਾਂ ਚੀਜ਼ਾਂ ਨੇ, ਇਹਨਾਂ ਯਾਦਾਂ ਨੇ ਐਡੀ ਦੂਰ ਤੱਕ ਜ਼ਿੰਦਗੀ 'ਚ ਸਾਡੇ ਨਾਲ ਚੱਲਣਾ ਹੈ। ਸੋ ਤੁਹਾਡੇ ਕੋਲ ਵੀ ਇਹੋ ਜਿਹੀਆਂ ਕੁਝ ਯਾਦਾਂ ਜ਼ਰੂਰ ਹੋਣਗੀਆਂ ਜਿਹੜੀਆਂ ਜ਼ਿੰਦਗੀ 'ਚ ਬਹੁਤ ਅੱਗੇ ਤੱਕ ਨਿਕਲ ਆਈਆਂ ਤੁਹਾਡੇ ਨਾਲ। ਖੁਸ਼ੀ ਹੋਵੇਗੀ ਜੇ ਤੁਸੀਂ ਮੇਰੇ ਨਾਲ ਸਾਂਝੀਆਂ ਕਰੋਗੇ ਤਾਂ, ਨਹੀਂ ਤਾਂ ਮੇਰੇ ਕੋਲ ਜਿੰਨੀਆਂ ਕੁ ਹੈਗੀਆਂ ਮੈਂ ਸਾਂਝ ਪਾਈ ਜਾਣੀ ਆ। ਸੋ ਇਸ ਤੋਂ ਬਾਅਦ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਨੂੰ ਨਾ ਹੁਣ ਇੱਕ ਸੋਹਣੀ ਜਿਹੀ ਗੱਲ ਹੋਰ ਯਾਦ ਆਈ ਹੈ, ਬੜੀ ਪਿਆਰੀ ਯਾਦ ਹੈ, ਔਰ ਉਹ ਤੁਹਾਡੇ ਸਾਰਿਆਂ ਨੇ ਵੀ ਤੁਸੀਂ ਖੂਬ ਕੀਤੀ ਹੋਣੀ ਆ। ਪਰ ਉਸ ਤੋਂ ਪਹਿਲਾਂ ਸੁਣਦੇ ਆ ਗੀਤ, ਤੇ ਗੀਤ ਤੋਂ ਬਾਅਦ ਫਿਰ ਮੈਂ ਆਪਣੀ ਉਹ ਯਾਦ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਜੀ।
ਹੋ ਜੇ ਮੇਰਾ ਸਮਝੇ ਕਿਉਂ ਨਾ ਉੱਥੇ ਕੁਝ ਵੀ ਨਾ ਤੇਰਾ ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ ਸਮਝੇ ਕਿਉਂ ਨਾ ਉੱਥੇ ਕੁਝ ਵੀ ਨਾ ਤੇਰਾ ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ ਉਹ ਮਨਾ ਰੋਵੇਗਾ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਲਓ ਜੀ ਬਿਲਕੁਲ ਜ਼ਿੰਦਗੀ ਬੜੀ ਛੋਟੀ ਜਿਹੀ ਹੈ ਤੇ ਕਦੋਂ ਇਹਨੇ ਸਾਨੂੰ ਬਾਏ ਬਾਏ ਕਹਿ ਕੇ ਚੱਲ ਜਾਣਾ ਇਹ ਨਹੀਂ ਪਤਾ ਸੋ ਸਾਡੇ ਕੋਲ ਸਮਾਂ ਹਮੇਸ਼ਾ ਸਾਨੂੰ ਲੱਗਦਾ ਵੀ ਅੱਜ ਦੀ ਜਿਹੜੀ ਚੀਜ਼ ਹੁੰਦੀ ਹੈ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਅੱਗੇ ਪਾਉਂਦੇ ਰਹਿੰਦੇ ਹਾਂ ਸੋ ਅੱਗੇ ਨਾ ਪਾਇਆ ਕਰੀਏ ਜੋ ਦਿਲ ਵਿੱਚ ਆਉਂਦਾ ਜੋ ਜ਼ਿੰਦਗੀ ਚ ਕਰਨਾ ਉਹਦੇ ਲਈ ਅੱਜ ਦਾ ਦੇਣੀ ਸੋਚੋ ਵੀ ਇਹ ਹੀ ਦੇਣਾ ਅੱਜ ਹੀ ਕਰਨਾ ਜੋ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਰ ਜਿੰਨੀ ਹੈਗੀ ਆ ਉਹਨੂੰ ਹੱਸ ਕੇ ਹੰਡਾ ਲਈਏ ਹੱਸ ਕੇ ਮਾਣ ਲਈਏ ਰੱਜ ਕੇ ਜੀ ਲਈਏ ਹੈ ਨਾ ਤਾਂ ਕਿ ਜਾਣ ਲੱਗੇ ਕੋਈ ਦੁੱਖ ਨਾ ਹੋਵੇ ਵੀ ਹਾਏ ਆਹ ਨਹੀਂ ਕੀਤਾ ਇਸ ਜ਼ਿੰਦਗੀ ਦੇ ਵਿੱਚ ਸੋ ਜਾਣ ਲੱਗੇ ਇਹ ਲੱਗੇ ਵੀ ਵਾਹ ਜ਼ਿੰਦਗੀ ਮਜ਼ਾ ਆ ਗਿਆ ਤੈਨੂੰ ਜੀ ਕੇ ਔਰ ਜ਼ਿੰਦਗੀ ਸਾਨੂੰ ਕਵੇ ਵੀ ਮਜ਼ਾ ਆ ਗਿਆ ਤੇਰੇ ਨਾਲ ਰਹਿ ਕੇ ਸੋ ਬਿਲਕੁਲ ਜੀ ਇਹੋ ਜਿਹੀਆਂ ਬਹੁਤ ਸਾਰੀਆਂ ਮਜ਼ੇਦਾਰ ਗੱਲਾਂ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੀਆਂ ਹੋਈਆਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਈਆਂ ਹੋਈਆਂ ਉਹ ਮੈਂ ਤੁਹਾਨੂੰ ਯਾਦ ਕਰਵਾਉਂਦੀ ਰਹਿੰਦੀ ਹਾਂ ਤਾਂ ਕਿ ਸਾਨੂੰ ਜਦੋਂ ਕਿਤੇ ਉਦਾਸ ਹੋਵੋ ਜਾਂ ਜਦੀ ਕਿਤੇ ਇਹ ਲੱਗੋ ਨਾ ਵੀ ਹਾਏ ਕੁਛ ਨਹੀਂ ਹੈਗਾ ਤੇ ਮੇਰੀਆਂ ਯਾਦਾਂ ਯਾਦ ਕਰ ਲਿਆ ਕਰੋ ਔਰ ਜ਼ਿੰਦਗੀ ਫਿਰ ਕਿੰਨੀ ਸੋਹਣੀ ਹੋ ਜਾਂਦੀ ਹੈ ਲੱਗਣ ਲੱਗ ਜਾਂਦਾ ਨਾ ਵੀ ਨਹੀਂ ਬਹੁਤ ਕੁਛ ਸੋਹਣਾ ਸੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕੀਤਾ ਹੋਇਆ ਉਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਚਾਹੇ ਮੈਂ ਤੁਹਾਨੂੰ ਪਿੰਨੀਆਂ ਦੀ ਗੱਲ ਦੱਸੀ ਆ ਜਾਂ ਹੋਰ ਜਿਹੜੀਆਂ ਯਾਦਾਂ ਯਾਦ ਕਰੀ ਦੀਆਂ ਤੇ ਜਿਹੜੀ ਗੱਲ ਮੈਂ ਤੁਹਾਨੂੰ ਹੁਣ ਦੱਸਣ ਲੱਗੀ ਆ ਉਹ ਵੀ ਇਹ ਇੱਕ ਜਿਹੜਾ ਬੜਾ ਪੇਂਡੂ ਪੰਜਾਬ ਹੈ ਨਾ ਬਿਲਕੁਲ ਇੱਕ ਉਹਦੇ ਨਾਲ ਜੁੜੀ ਹੋਈ ਚੀਜ਼ ਹੈ ਜੋ ਬਹੁਤਿਆਂ ਨੇ ਤੁਹਾਡੇ ਆਪਣੇ ਬਚਪਨ ਦੇ ਵਿੱਚ ਇਹ ਚੀਜ਼ ਵੀ ਕੀਤੀ ਹੋਊਗੀ ਚਲੋ ਅੱਜ ਗੱਲ ਸ਼ੁਰੂ ਹੋਈ ਆ ਖਾਣ ਪੀਣ ਦੀਆਂ ਗੱਲਾਂ ਦੀ ਪਿੰਨੀਆਂ ਤੋਂ ਹੀ ਸ਼ੁਰੂ ਹੋ ਗਈ ਤੇ ਮੈਨੂੰ ਇੱਕ ਹੋਰ ਚੀਜ਼ ਯਾਦ ਆ ਗਈ ਪਈ ਜਿੱਥੇ ਕੋਈ ਵੀ ਚੀਜ਼ ਇੱਕ ਸਿਰਫ ਖਾਣ ਤੱਕ ਹੀ ਨਹੀਂ ਹੁੰਦਾ ਸੀ ਉਹਦੇ ਚੋਂ ਪਕਾਉਣ ਦਾ ਮਜ਼ਾ ਹੁੰਦਾ ਸੀਗਾ ਨਾ ਇੱਕ ਚੀਜ਼ ਦੇ ਬਣਨ ਦਾ ਜਿਹੜਾ ਮਜ਼ਾ ਹੁੰਦਾ ਸੀ ਉਹ ਜ਼ਿਆਦਾ ਹੁੰਦਾ ਸੀਗਾ ਉਸ ਤੋਂ ਬਾਅਦ ਚਲੋ ਸਵਾਦ ਤੇ ਹਰ ਚੀਜ਼ ਦਾ ਹੁੰਦਾ ਹੀ ਹੁੰਦਾ ਹੈ ਪਰ ਉਹ ਚੀਜ਼ ਨੂੰ ਬਣਾਉਣ ਦੇ ਲਈ ਜਿਹੜਾ ਇੱਕ ਮਾਹੌਲ ਹੁੰਦਾ ਸੀਗਾ ਉਹਦਾ ਆਪਣਾ ਨਜ਼ਾਰਾ ਹੁੰਦਾ ਸੀ ਜਿੱਦਾਂ ਹੁਣ ਮੈਂ ਗੱਲ ਕੀਤੀ ਵੀ ਜਦੋਂ ਪਿੰਨੀਆਂ ਬਣਾਈ ਦੀਆਂ ਹੁੰਦੀਆਂ ਸੀ ਪਰ ਉਹ ਬਣਾਉਣ ਤੋਂ ਪਹਿਲਾਂ ਜਿਹੜਾ ਮਜ਼ਾ ਹੁੰਦਾ ਸੀ ਸਮਾਨ ਇਕੱਠਾ ਕਰਨਾ ਔਰ ਇਹ ਵੋ ਔਰ ਸਾਨੂੰ ਨਿਆਣਿਆਂ ਨੂੰ ਚਾਹ ਪੇ ਹਾਂ ਅੱਜ ਪਿੰਨੀਆਂ ਬਣਨੀਆਂ ਪਿੰਨੀਆਂ ਬਣਨੀਆਂ ਔਰ ਆਪਣੀਆਂ ਆਪਣੀਆਂ ਪਿੰਨੀਆਂ ਵੱਟਣੀਆਂ ਉਹਦਾ ਇੱਕ ਅਨੋਖਾ ਹੀ ਚਾਹ ਹੁੰਦਾ ਸੀ ਸੋ ਏਦਾਂ ਹੀ ਇੱਕ ਹੋਰ ਚੀਜ਼ ਹੁੰਦੀ ਸੀਗੀ ਜਿਹੜੀ ਖਾਣ ਪੀਣ ਦੇ ਵਿੱਚ ਸਾਡੇ ਪੰਜਾਬੀਆਂ ਦੇ ਵਿੱਚ ਬੜੀ ਮਕਬੂਲ ਹੁੰਦੀ ਸੀਗੀ ਜਿਸ ਤੋਂ ਬਿਨਾਂ ਵੀ ਦਿਨ ਜਿਹੜਾ ਅਧੂਰਾ ਲੱਗਦਾ ਹੁੰਦਾ ਸੀਗਾ ਜੇ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤੇ ਹੁਣ ਤੇ ਚਲੋ ਖੈਰ ਉਹ ਚੀਜ਼ ਨਹੀਂ ਇੰਨੀ ਕਾਮਨ ਰਹੀ ਉਹ ਹੁੰਦੀ ਸੀ ਜੀ ਦਾਣੇ ਚੱਬਣੇ ਯਾਦ ਹੈ ਦਾਣੇ ਕਿੰਨੇ ਚੱਬੀ ਦੇ ਹੁੰਦੇ ਸੀਗੇ ਔਰ ਉਹ ਦਾਣੇ ਚੱਬਣ ਤੋਂ ਪਹਿਲਾਂ ਦਾ ਜਿਹੜਾ ਕੰਮ ਹੁੰਦਾ ਸੀ ਉਹ ਪਹਿਲਾਂ ਮਾਹੌਲ ਹੁੰਦਾ ਸੀ ਉਹਨੂੰ ਯਾਦ ਕਰੋ ਹੁਣ ਸਿਰਫ ਇੱਕ ਦਾਣੇ ਚੱਬਣਾ ਵੱਡੀ ਗੱਲ ਨਹੀਂ ਹੁੰਦੀ ਪਰ ਉਸ ਤੋਂ ਪਹਿਲਾਂ ਜਿਹੜਾ ਹੁੰਦਾ ਸੀਗਾ ਵੀ ਆ ਕੇ ਸਕੂਲ ਤੋਂ ਆ ਕੇ ਉਹ ਛੱਲੀਆਂ ਘੇਰਨੀਆਂ ਔਰ ਤੁਸੀਂ ਕੱਲਿਆਂ ਨੇ ਨਹੀਂ ਘੇਰਨੀਆਂ ਨਾਲ ਘਰ ਦਾ ਜਿਹੜਾ ਕੋਈ ਹੁੰਦੇ ਸੀ ਦੋ ਚਾਰ ਜਣੇ ਉਹਨਾਂ ਨੇ ਛੱਲੀਆਂ ਘੇਰਨੀਆਂ ਤੁਹਾਡੇ ਨਾਲ ਫਿਰ ਉਹਨਾਂ ਦੀ ਇੱਕ ਪੋਟਲੀ ਜਿਹੀ ਬੰਨਣੀ ਜਾਂ ਉਹਨਾਂ ਨੂੰ ਝੋਲੇ ਦੇ ਵਿੱਚ ਪਾ ਲੈਣਾ ਤੇ ਫਿਰ ਪਿੰਡ ਦੀ ਭੱਠੀ ਤੇ ਬਣਾਉਣ ਜਾਣਾ ਓਹ ਜਦੋਂ ਪਿੰਡ ਦੀ ਭੱਠੀ ਤੇ ਬਣਾਉਣ ਜਾਣਾ ਤੇ ਉਸ ਤੋਂ ਪਹਿਲਾਂ ਜਦੋਂ ਸਕੂਲੋਂ ਆਈਦਾ ਸੀਗਾ ਤੇ ਆਪਣੀਆਂ ਸਹੇਲੀਆਂ ਨੂੰ ਕਹਿ ਕੇ ਆਈਦਾ ਸੀ ਵੀ ਅੱਜ ਭੱਠੀ ਤੇ ਦਾਣੇ ਬਣਾਉਣ ਆਉਣਾ ਤੂੰ, ਤੇ ਫੇਰ ਓਹਨੇ ਕਹਿਣਾ ਹਾਂ, ਫਿਰ ਉਸ ਕਹਿਣਾ ਹਾਂ ਚੱਲ ਮੈਂ ਵੀ ਆਉਂਗੀ, ਉੱਥੇ ਬੈਠ ਕੇ ਗੱਲਾਂ ਮਾਰਾਂਗੀਆਂ। ਗੱਲਾਂ ਹੀ ਨੀ ਮੁੱਕਦੀਆਂ ਹੁੰਦੀਆਂ ਸੀਗੀਆਂ, ਇੱਕ ਤਾਂ ਵੈਸੇ ਗੱਲਾਂ ਤਾਂ ਮੇਰੀਆਂ ਅਜੇ ਵੀ ਨੀ ਮੁੱਕਦੀਆਂ, ਹੈ ਨਾ। ਅੱਛਾ, ਫਿਰ ਉੱਥੇ ਦਾਣੇ ਜਿਹੜੇ ਲੈ ਕੇ ਜਾਣੇ ਤੇ ਉਹ ਉੱਥੇ ਪਹਿਲਾਂ ਹੀ ਕਿੰਨੇ ਨਿਆਣੇ ਬੈਠੇ ਹੁੰਦੇ ਹੁੰਦੇ ਸੀਗੇ, ਔਰ ਫਿਰ ਆਪਣੀ ਉਡੀਕ ਚ ਬੈਠ ਜਾਣਾ ਤੇ ਇੰਨਾ ਚਾਹ ਹੁੰਦਾ ਸੀ ਆਪਣੀ ਵਾਰੀ ਦਾ ਭਾਈ ਮੇਰੇ ਦਾਣੇ ਝੋਲੇ ਚੋਂ ਕੱਢ ਕੇ ਇਹ ਕਦੋਂ ਉਹਦੇ ਚ ਪਾਊਗੀ ਜਿਹੜੀ ਮਾਈ ਬੈਠੀ ਆ। ਕਿੱਡੀ ਵੱਡੀ ਭੱਠੀ ਹੁੰਦੀ ਸੀ, ਉਹਦੇ ਵਿੱਚ ਇੱਕ ਪਾਸੇ ਬਾਲਣ ਪਿਆ ਹੋਣਾ, ਹੱਥ ਚ ਉਹਦੇ ਦਾਤੀ ਹੁੰਦੀ ਸੀਗੀ, ਉਹ ਘੁਮਾਉਣ ਵਾਲੀ ਉਹ ਜਿਹੜੀ ਉਹਦੇ ਭੱਠੀ ਦੇ ਉੱਤੇ ਪਈ ਹੁੰਦੀ ਸੀ ਕੜਾਹੀ ਜੀ ਵੱਡੀ ਸਾਰੀ ਉਹਦੇ ਵਿੱਚ, ਔਰ ਇੱਕ ਛਾਨਣੀ ਹੁੰਦੀ ਸੀਗੀ ਤੇ ਛਾਨਣੀ ਨੂੰ ਫੜਨ ਦੇ ਲਈ ਉਹਨੇ ਪੋਣਾ ਜਿਹਾ ਰੱਖਿਆ ਹੁੰਦਾ ਸੀਗਾ। ਓਹੋ, ਉਹ ਸਾਂਵਲੇ ਜਿਹੇ ਰੰਗ ਦੀ ਉਹ ਮਾਈ ਪਸੀਨੇ ਦੇ ਨਾਲ ਭਿੱਜੀ ਰਹਿੰਦੀ ਹੁੰਦੀ ਸੀਗੀ। ਕਿੰਨੀਆਂ ਨੇਕ ਕਮਾਈਆਂ ਹੁੰਦੀਆਂ ਸੀਗੀਆਂ ਔਰ ਚਿਹਰੇ ਤੇ ਕਿੰਨੇ ਖੁਸ਼ੀ ਰਹਿੰਦੀ ਹੁੰਦੀ ਸੀਗੀ। ਚਲੋ ਇਹ ਗੱਲ ਮੈਂ ਬਾਅਦ ਵਿੱਚ ਕਰੂੰਗੀ, ਉਸ ਤੋਂ ਪਹਿਲਾਂ ਅਸੀਂ ਦਾਣੇ ਬਣਾ ਲਈਏ ਪਹਿਲਾਂ ਭੱਠੀ ਤੇ ਬੈਠ ਕੇ, ਹੈਨਾ। ਅੱਛਾ, ਫਿਰ ਜਦੋਂ ਦਾਣੇ ਭੁੰਨਣ ਦੀ ਵਾਰੀ ਆਉਣੀ ਤੇ ਉਹਨੇ ਪਹਿਲਾਂ ਪਹਾੜਾ ਕੱਢਣਾ ਉਹਦੇ ਵਿੱਚੋਂ ਜਾਂ ਦਾਣਿਆਂ ਦੇ ਵਿੱਚੋਂ ਜਿਹੜੇ ਕੇ ਗਏ ਹੁੰਦੇ ਸੀ ਉਹਦੇ ਚ ਕੋਈ ਚੌਥਾ ਕੋਈ ਹਿੱਸਾ ਜਾਂ ਉਹਨੇ ਦਾਣੇ ਰੱਖ ਲੈਣੇ ਸੀਗੇ, ਭੁੰਨਣੇ ਸ਼ੁਰੂ ਕਰ ਦੇਣੇ। ਅੱਛਾ, ਉਹ ਦਾਣੇ ਜਦੋਂ ਅੱਧ ਕੱਚੇ ਜਿਹੇ ਹੋ ਜਾਂਦੇ ਹੁੰਦੇ ਸੀ, ਹਨਾ, ਆਬੂ ਕੱਢਦੀ ਸਾਨੂੰ ਤੇ ਉਹਨੇ ਆਬੂ ਕੱਢ ਦੇਣੇ। ਆਬੂ ਹੁੰਦੇ ਸੀਗੇ ਤੁਸੀਂ ਤੁਹਾਡੇ ਚੋਂ ਕਿਸੇ ਨੇ ਚੱਬੇ ਆਬੂ? ਆਬੂ ਖਾਧੇ ਆ ਕੀ ਹੁੰਦੇ ਆ ਦੱਸੋ ਮੈਨੂੰ, ਚਲੋ ਨਹੀਂ ਤਾਂ ਫਿਰ ਮੈਂ ਦੱਸਦੀ ਆ। ਅੱਛਾ, ਉਹ ਬੈਠ ਕੇ ਬੜਾ ਆਪਣਾ ਮਜ਼ਾ ਹੁੰਦਾ ਸੀਗਾ। ਅੱਛਾ, ਤੇ ਫਿਰ ਜਦੋਂ ਦਾਣੇ ਭੁੱਜ ਜਾਣੇ ਉਦੋਂ ਰੋੜੇ ਹੁੰਦੇ ਸੀ, ਉਹਨਾਂ ਨੂੰ ਰੋੜੇ ਕਹਿੰਦੇ ਸੀ, ਜਿਨ੍ਹਾਂ ਦੀਆਂ ਜਿਹੜੇ ਖਿੱਲਾਂ ਬਣ ਜਾਂਦੀਆਂ ਸੀਗੀਆਂ ਉਹ ਖਿੱਲਾਂ ਹੁੰਦੀਆਂ ਸੀ, ਤੇ ਦੂਸਰੇ ਜਿਹੜੇ ਦਾਣੇ ਹੁੰਦੇ ਸੀ ਮੱਕੀ ਦੇ ਉਹਨਾਂ ਨੂੰ ਰੋੜੇ ਕਹਿੰਦੇ ਹੁੰਦੇ ਸੀਗੇ। ਤੇ ਫਿਰ ਉਹ ਦਾਣੇ ਭੁੱਜ ਕੇ ਉਹਨੇ ਜਦੋਂ ਸਾਡੀ ਪੋਟਲੀ ਬਣਾ ਦੇਣੀ ਜਾਂ ਝੋਲੇ ਚ ਪਾ ਦੇਣੀ ਤਾਂ ਫਿਰ ਵਾਪਸ ਲੈ ਕੇ ਘਰਾਂ ਨੂੰ ਆ ਜਾਣੇ। ਸਿਰਫ ਮੱਕੀ ਦੇ ਦਾਣੇ ਨੀ ਬਣਾਉਂਦੇ ਹੁੰਦੇ ਸੀ, ਕਈ ਛੋਲੇ ਵੀ ਬਣਾਉਂਦੇ ਹੁੰਦੇ ਸੀ, ਕਣਕ ਦੇ ਦਾਣੇ ਵੀ ਭੁੱਜਦੇ ਹੁੰਦੇ ਸੀ, ਚੌਲ ਵੀ ਬਣਾਉਂਦੇ ਹੁੰਦੇ ਸੀਗੇ, ਪਰ ਬਹੁਤ ਘੱਟ ਜ਼ਿਆਦਾ ਜਿਹੜੇ ਉਹ ਮੱਕੀ ਦੇ ਦਾਣੇ ਭੁੱਜਦੇ ਹੁੰਦੇ ਸੀ। ਹਾਏ, ਉਹ ਗਰਮ ਗਰਮ ਜਦੋਂ ਮੱਕੀ ਦੇ ਦਾਣੇ ਭੁੰਨ ਕੇ ਘਰਾਂ ਨੂੰ ਆਉਂਦੇ ਹੁੰਦੇ ਸੀ ਤੇ ਉਹ ਵਾਲੀ ਖੁਸ਼ਬੂ ਵੀ ਮੈਨੂੰ ਅਜੇ ਤੱਕ ਯਾਦ ਹੈ, ਜਿਹੜੀ ਖੁਸ਼ਬੂ ਨਾਲ ਨਾਲ ਤੁਰੀ ਰਹਿੰਦੀ ਹੁੰਦੀ ਸੀਗੀ। ਸੋ ਉਹ ਵੀ ਪੰਜਾਬ ਹੈ, ਉਹ ਵੀ ਪੰਜਾਬ ਹੈ, ਉਹ ਖੁਸ਼ਬੂਆਂ ਵੀ ਜਿਹੜਾ ਸਾਡੇ ਜ਼ਿਹਨ ਚ ਵਸਦੀਆਂ ਉਹ ਵੀ ਪੰਜਾਬ ਹੈ, ਉਹ ਮੱਕੀ ਦੇ ਦਾਣੇ ਜਿਹੜੇ ਨਾਲ ਲੈ ਕੇ ਜਾਂਦੇ ਹੁੰਦੇ ਸੀ ਉਹ ਵੀ ਪੰਜਾਬ ਹੈ। ਪੰਜਾਬ ਛੋਟਾ ਨਹੀਂ, ਮੇਰੀਆਂ ਯਾਦਾਂ ਦਾ ਪੰਜਾਬ ਬੜਾ ਵੱਡਾ। ਅੱਛਾ, ਜਦੋਂ ਜਾਂਦੇ ਹੋਣਾ ਤੇ ਰਸਤੇ ਚ ਕਿਸੇ ਨੇ ਮਿਲ ਪੈਣਾ, ਉਹਨਾਂ ਨੂੰ ਖੁਸ਼ਬੂ ਜਿਹੜੀ ਲੈ ਕੇ ਪਤਾ ਲੱਗ ਜਾਂਦਾ ਹੁੰਦਾ ਸੀ ਬਈ ਦਾਣੇ ਬਣਾ ਕੇ ਲਿਆਈ ਆ, ਕਹਿਣਾ ਹਾਂਜੀ ਦਾਣੇ ਆ, ਫਿਰ ਉਹਨਾਂ ਨੇ ਵੀ ਮੁੱਠ ਭਰ ਲੈਣੀ ਉਹਦੇ ਵਿੱਚੋਂ, ਸਾਰਾ ਹੀ ਪਿੰਡ ਆਪਣਾ ਹੁੰਦਾ ਸੀ। ਅੱਛਾ, ਉਸ ਤੋਂ ਬਾਅਦ ਜਦੋਂ ਘਰ ਜਾਣਾ ਤਾਂ ਫਿਰ ਸਾਰਿਆਂ ਨੇ ਉਹ ਦਾਣੇ ਚੱਬਣੇ, ਉਹ ਦਾਣੇ ਚੱਬੀ ਦੇ ਸੀਗੇ ਤੇ ਦਾਣਿਆਂ ਦੇ ਨਾਲ ਨਾਲ ਗੁੜ ਵੀ ਖਾ ਲੈਣਾ ਕਦੀ ਕਦੀ। ਓਹੋ, ਹੁਣ ਵੀ ਜਦੋਂ ਬੱਚੇ ਪੋਪਕੋਰਨਸ ਬਣਾਉਂਦੇ ਆ ਜਾਂ ਮੈਂ ਇਹਨਾਂ ਨੂੰ ਮਾਈਕ੍ਰੋਵੇਵ ਚ ਵੀ ਪੋਪਕੋਰਨਸ ਬਣਾ ਕੇ ਦਿੰਨੀ ਆ ਤਾਂ ਮੈਂ ਅਜੇ ਵੀ ਭੱਠੀ ਤੇ ਬੈਠੀ ਹੁੰਨੀ ਆ, ਭਈ ਜ਼ਿੰਦਗੀ ਕਿੰਨੀ ਸੁਖਾਲੀ ਹੋ ਗਈ, ਉਥੋਂ ਲੈ ਕੇ ਭੱਠੀ ਤੱਕ ਜਾਣਾ, ਛੱਲੀਆਂ ਘੇਰਨੀਆਂ, ਫੇਰ ਹਨਾ ਭੱਠੀ ਤੇ ਜਾਣਾ, ਉਥੋਂ ਫਿਰ ਬਣਾ ਕੇ ਦਾਣੇ ਵਾਪਸ ਆਉਣੇ, ਔਰ ਹੁਣ ਮੈਨੂੰ ਡੇਢ ਮਿੰਟ ਵੀ ਨਹੀਂ ਲੱਗਦਾ ਪੋਪਕੋਰਨਸ ਬਣਾਉਣ ਨੂੰ, ਔਰ ਮੈਂ ਨਿਆਣਿਆਂ ਦੇ ਹੱਥ ਚ ਫੜਾ ਦਿੰਨੀ ਆ। ਪਰ ਉਹ ਸਫ਼ਰ ਜਿਹੜਾ ਅਸੀਂ ਤੈਅ ਕੀਤਾ ਹੋਇਆ ਆ, ਉਹ ਯਾਦਾਂ ਜਿਹੜੀਆਂ ਸਾਡੀਆਂ ਬਣੀਆਂ ਹੋਈਆਂ ਉਹ ਕਿਤੇ ਸ਼ਾਰਟਕਟ ਹੋ ਗਈਆਂ ਹੁਣ, ਹੈ ਨਾ। ਚਲੋ, ਇਹ ਸਾਡੀਆਂ ਯਾਦਾਂ ਦੇ ਜਿਹੜੇ ਪੈਂਡੇ ਆ ਉਹ ਬਹੁਤ ਲੰਬੇ ਆ, ਔਰ ਇਹਨਾਂ ਲੰਬੇ ਪੈਂਡਿਆਂ ਤੇ ਮੈਂ ਤੁਹਾਨੂੰ ਨਾਲ ਲੈ ਕੇ ਤੁਰਦੀ ਰਹਿੰਦੀ ਆ ਬੁੱਧਵਾਰ ਦੀ ਸਵੇਰ ਲਹਿਰਾਂ ਦੇ ਵਿੱਚ। ਚਲੋ ਸੁਣਦੇ ਆ ਇੱਕ ਗੀਤ, ਔਰ ਗੀਤ ਤੋਂ ਬਾਅਦ ਇੱਕ ਹੋਰ ਯਾਦ, ਇਹੋ ਜਿਹੀ ਯਾਦ ਕਰਾਉਂਗੀ ਤੁਹਾਨੂੰ। ਪਰ ਮੈਨੂੰ ਪਹਿਲਾਂ ਤੁਸੀਂ ਦੱਸ ਦੇਣਾ ਉਹ ਜਿਹੜੇ ਕੱਚੇ ਜਿਹੇ ਦਾਣੇ ਹੁੰਦੇ ਸੀ ਜਿਹੜੇ ਅਸੀਂ ਮਾਈ ਤੋਂ ਕਢਾਈ ਦੇ ਹੁੰਦੇ ਸੀਗੇ, ਉਹਨਾਂ ਨੂੰ ਕੀ ਕਹਿੰਦੇ ਸੀ ਤੁਸੀਂ? ਸੋ ਸੁਣੋ ਇਹ ਗੀਤ ਤੇ ਨਾਲ ਯਾਦ ਕਰੋ ਤੇ ਮੈਨੂੰ ਦੱਸੋ ਜੀ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਪੀੜਾ ਦਾ ਪਰਾਗਾ ਪੁੰਨ ਦੇ ਭੱਠੀ ਵਾਲੀਏ, ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਪੀੜਾ ਦਾ ਪਰਾਗਾ ਪਾੜਾ, ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਦਾ ਪਰਾਗਾ ਉਨ ਦੇ ਪੱਟੀ ਵਾਲੀਏ ਪੱਟੀ ਵਾਲੀਏ ਚੰਬੇ ਦੀ ਡਾਲੀਏ ਓ ਪੀੜਾ ਦਾ ਪਰਾਗਾ ਉਨ ਦੇ ਪੱਟੀ ਵਾਲੀਏ ਪਾਇਆ ਚਿੜੀਆਂ ਨੇ ਚੀਕ ਚਿਹਾੜਾ ਪਾਇਆ ਚਿੜੀਆਂ ਨੇ ਚੀਕ ਚਿਹਾੜਾ ਦੁੱਖਾਂ ਦਾ ਪਰਾਗਾ ਉਨ ਦੇ ਪੱਟੀ ਵਾਲੀਏ ਪੱਟੀ ਵਾਲੀਏ ਚੰਬੇ ਦੀ ਡਾਲੀਏ ਓ ਪੀੜਾਂ ਦਾ ਪਰਾਗਾ ਉਨ ਦੇ ਪੱਟੀ ਵਾਲੀਏ ਪਿੰਡ ਦਾ ਸੁਣੀ ਤੇਰਾ ਮਾੜਾ ਉਸ ਪਿੰਡ ਦਾ ਸੁਣੀ ਤੇਰਾ ਮਾੜਾ ਦੁੱਖਾਂ ਦਾ ਪਰਾਗਾ ਉਨ ਦੇ ਪੱਟੀ ਵਾਲੀਏ ਪੱਟੀ ਵਾਲੀਏ ਚੰਬੇ ਦੀ ਡਾਲੀਏ ਪੀੜਾਂ ਦਾ ਪਰਾਗਾ ਉਨ ਦੇ ਪੱਟੀ ਵਾਲੀਏ ਸੇਕਨੋ ਕੀ ਵਜਿਆ ਦੁਗਾੜਾ ਤੇਰੇ ਸੇਕਨੋ ਕੀ ਵਜਿਆ ਦੁਗਾੜਾ ਪੀੜਾਂ ਦਾ ਪਰਾਗਾ ਉਨ ਦੇ ਪੱਟੀ ਵਾਲੀਏ ਤੈਨੂੰ ਦਿਆ ਹੈ ਜੁਆਦਾ ਪਾੜਾ ਹੈ ਤੈਨੂੰ ਦਿਆ ਹੈ ਜੁਆਦਾ ਪਾੜਾ ਪੀੜਾਂ ਦਾ ਪਰਾਗਾ
ਲਓ ਜੀ ਕੁਲਦੀਪ ਦੀਪਕ ਦੀ ਆਵਾਜ਼ ਦੇ ਵਿੱਚ ਸ਼ਿਵ ਕੁਮਾਰ ਦੀ ਰਚਨਾ ਪੀੜਾਂ ਦਾ ਪਰਾਗਾ ਸੁਣਿਆ ਤੁਸੀਂ ਸਾਰਿਆਂ ਨੇ। ਇਹ ਵੀ ਕਿਤੇ ਸਾਡੀਆਂ ਯਾਦਾਂ ਦੇ ਵਿੱਚ ਹੈਗਾ ਆ, ਹੈ ਨਾ, ਔਰ ਇਹ ਵੀ ਪੰਜਾਬ ਦਾ ਹਿੱਸਾ ਆ। ਗੱਲ ਜੇ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਵਸਦਾ ਆ, ਇਹ ਸਾਰੇ ਗੀਤ, ਉਹ ਸਾਰੇ ਲੋਕ ਗੀਤ, ਉਹ ਸਾਰੀਆਂ ਬੋਲੀਆਂ, ਉਹ ਸਾਡੇ ਨਾਚ, ਉਹ ਸਭ ਪੰਜਾਬ ਦਾ ਹਿੱਸਾ ਆ। ਸੋ ਅੱਜ ਪੰਜਾਬ ਦੀ ਜਿਹੜੀ ਗੱਲ ਕਰ ਰਹੀ ਹਾਂ, ਮੈਂ ਗੱਲ ਕੀਤੀ ਸੀਗੀ ਕਿ ਦਾਣੇ ਜਿਹੜੇ ਬਣਾਏ ਕੇ ਖਾਈਦੇ ਹੁੰਦੇ ਸੀਗੇ ਤੇ ਜਾਂ ਪਿੰਨੀਆਂ ਜਿਹੜੀਆਂ ਖਾਈਦੀਆਂ ਹੁੰਦੀਆਂ ਸੀਗੀਆਂ। ਤੋਂ ਸੋ ਹਰਨੇਕ ਸਿੰਘ ਬੈਂਸ ਹੁਣਾਂ ਦਾ ਮੈਨੂੰ ਸੁਨੇਹਾ ਆਇਆ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਹੁਣੇ ਹੁਣੇ ਪਿੰਨੀਆਂ ਖਾ ਕੇ ਹਟਿਆ, ਬਹੁਤ ਸਵਾਦ ਪਿੰਨੀਆਂ, ਕਹਿੰਦੇ ਮੇਰੀ ਛੋਟੀ ਭੈਣ ਬਣਾ ਕੇ ਲਿਆਈ ਸੀ। ਹਾਏ, ਇੱਕ ਤੇ ਪਿੰਨੀਆਂ ਤੇ ਉੱਤੋਂ ਭੈਣ ਦੇ ਹੱਥਾਂ ਦੀਆਂ, ਉਸ ਤੋਂ ਸਵਾਦ ਚੀਜ਼ ਦੁਨੀਆਂ ਤੇ ਕੀ ਹੋ ਸਕਦੀ ਹੈ। ਕਿਉਂਕਿ ਜਿਹੜੀ ਵੀ ਚੀਜ਼ ਬਣਾਈ ਦੀ ਆ, ਦੇਖੋ ਉਹ ਉਹਦੇ ਵਿੱਚ ਕਿਤੇ ਨਾ ਕਿਤੇ ਪਿਆਰ ਦਾ ਜਿਹੜਾ ਅਹਿਸਾਸ ਹੁੰਦਾ ਆ, ਉਹਦਾ ਆਪਣਾ ਹੀ ਸਵਾਦ ਹੁੰਦਾ ਆ। ਮਾਂ ਦੇ ਹੱਥਾਂ ਦੀ ਚੀਜ਼ ਸਾਨੂੰ ਕਿਉਂ ਨੀ ਭੁੱਲਦੀ ਅੱਜ ਤੱਕ? ਕਿਉਂਕਿ ਮਾਂ ਉਸ ਉਹਦੇ ਪਿੱਛੇ ਜਿਹੜਾ ਉਹਦਾ ਅਹਿਸਾਸ ਹੁੰਦਾ ਨਾ, ਉਹ ਕਿਸੇ ਦਾ ਨੀ ਦੁਨੀਆਂ ਚ ਹੋਰ ਹੁੰਦਾ ਤੁਹਾਨੂੰ ਬਣਾ ਕੇ ਖਿਲਾਉਣ ਦੇ ਵਿੱਚ। ਸੋ ਸਾਨੂੰ ਲੱਗਦਾ ਵੀ ਅਸੀਂ ਸਿਰਫ ਉਹ ਰੋਟੀ ਖਾਂਦੇ ਪਏ ਆ, ਉਹ ਫੂਡ ਹੀ ਖਾਂਦੇ ਪਏ ਆ, ਪਰ ਉਹਦੇ ਨਾਲ ਨਾਲ ਅਸੀਂ ਉਹਨਾਂ ਦੇ ਅਹਿਸਾਸ, ਉਹ ਪਿਆਰ ਜਿਹੜਾ ਉਹ ਵੀ ਸਾਡੇ ਅੰਦਰ ਗਿਆ ਹੁੰਦਾ ਆ। ਕਿਉਂ ਸਾਡੇ ਵੱਡੇ ਬਜ਼ੁਰਗ ਜਿਹੜੇ ਉਹ ਬਾਹਰ ਜਾ ਕੇ ਨਹੀਂ ਖਾਂਦੇ ਹੁੰਦੇ ਸੀਗੇ ਜਦੋਂ ਬਚਪਨ ਚ ਹੁੰਦੇ ਸੀਗੇ? ਕਿੰਨੇ ਕੁ ਰੈਸਟੋਰੈਂਟ ਹੁੰਦੇ ਸੀ, ਹਾਂ ਸੜਕਾਂ ਤੇ ਢਾਬੇ ਜ਼ਰੂਰ ਹੁੰਦੇ ਸੀ ਜਦੋਂ ਬੱਸਾਂ ਚ ਕਿਤੇ ਜਾਈਦਾ ਹੁੰਦਾ ਸੀ ਤੇ ਰਾਹ ਵਿਚ ਰੁਕਦੀਆਂ ਹੁੰਦੀਆਂ ਸੀ, ਉਦੋਂ ਕਿਤੇ ਢਾਬਿਆਂ ਤੋਂ ਖਾ ਲਈਦਾ ਸੀ। ਪਰ ਉਸ ਤੋਂ ਇਲਾਵਾ ਬਚਪਨ ਦੇ ਵਿਚ ਮੈਂ ਤੇ ਕਦੀ ਬਾਹਰ ਨੀ ਖਾਧਾ, ਹਾਂ ਗੁਰਦੁਆਰਿਆਂ ਦੇ ਵਿਚ ਲੰਗਰ ਜ਼ਰੂਰ ਛਕਿਆ। ਇਸ ਤੋਂ ਇਲਾਵਾ ਕਦੀ ਨੀ ਹੁੰਦਾ ਸੀ ਵੀ ਚਲੋ ਜੀ ਅੱਜ ਬਰਥਡੇ ਆ ਤੇ ਬਾਹਰ ਖਾਣ ਜਾਈਏ, ਅੱਜ ਐਨੀਵਰਸਰੀ ਆ ਤੇ ਬਾਹਰ ਖਾ ਕੇ ਆਉਂਦੇ ਆ, ਅੱਜ ਵੀਕਐਂਡ ਆ ਤਾਂ ਬਾਹਰ ਚੱਲਦੇ ਆ। ਮੈਂ ਵੀ ਤੁਹਾਡੇ ਵਿੱਚੋਂ ਹੀ ਇੱਕ ਆ, ਇਹੋ ਜਿਹੀ ਗੱਲ ਨੀ ਮੈਂ ਨਹੀਂ ਕਰਦੀ, ਸਭ ਕੁਝ ਕਰਦੀ ਆ, ਪਰ ਗੱਲ ਅਸੀਂ ਆਪਣੇ ਬਚਪਨ ਦੀ ਕਰ ਰਹੇ ਆ, ਆਪਣੀਆਂ ਮਾਵਾਂ ਦੀ ਕਰ ਰਹੇ ਆ, ਉਸ ਸਵਾਦ ਦੀ ਕਰ ਰਹੇ ਆ, ਹੈ ਨਾ। ਜਿੱਦਾਂ ਹਰਨੇਕ ਸਿੰਘ ਹੁਣਾਂ ਨੇ ਦੱਸਿਆ ਕਿ ਪਿੰਨੀਆਂ ਛੋਟੀ ਭੈਣ ਬਣਾ ਕੇ ਲਿਆਈ, ਉਹ ਜਿੰਨੀ ਵਾਰੀ ਤੁਸੀਂ ਉਹ ਪਿੰਨੀਆਂ ਖਾਂਦੇ ਹੋਣੇ ਓਨੀ ਵਾਰੀ ਤੁਹਾਨੂੰ ਆਪਣੀ ਛੋਟੀ ਭੈਣ ਯਾਦ ਆਉਂਦੀ ਹੋਣੀ ਆ। ਮੂੰਹੋਂ ਬੋਲ ਕੇ ਨੀ ਪਰ ਦਿਲ ਦੇ ਵਿੱਚੋਂ ਇੱਕ ਦੁਆ ਉਹਦੇ ਲਈ ਜ਼ਰੂਰ ਨਿਕਲਦੀ ਹੋਣੀ ਆ, ਇੱਕ ਪਿਆਰ ਦਾ ਅਹਿਸਾਸ ਜਿਹੜਾ ਉਹ ਜ਼ਰੂਰ ਅੰਦਰ ਨਾਲ ਉਮੜਦਾ ਹੋਣਾ ਉਸ ਭੈਣ ਦੇ ਲਈ। ਸੋ ਇਹ ਚੀਜ਼ਾਂ ਹੁੰਦੀਆਂ, ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਜ਼ਿੰਦਗੀ ਚ ਬਣਾ ਕੇ ਰੱਖੀਏ। ਤੇ ਕਹਿੰਦੇ ਕਿ ਤੁਹਾਨੂੰ ਯਾਦ ਹੋਣਾ ਕਿ ਭੁੱਜੇ ਹੋਏ ਦਾਣਿਆਂ ਦੇ ਨਾਲ ਗੁੜ ਖਾਣ ਦਾ ਵੀ ਰਿਵਾਜ ਹੁੰਦਾ ਸੀ। ਬਿਲਕੁਲ ਰਿਵਾਜ ਹੁੰਦਾ ਸੀ ਗੁੜ ਖਾਣ ਦਾ, ਸਹੀ ਗੱਲ ਆ, ਮੈਂ ਤੇ ਪਹਿਲਾਂ ਹੀ ਕਿਹਾ ਵੀ ਉਹਨਾਂ ਨਾਲ ਗੁੜ ਵੀ ਖਾਈਦਾ ਹੁੰਦਾ ਸੀਗਾ ਭੁੱਜੇ ਦਾਣਿਆਂ ਦੇ ਨਾਲ, ਔਰ ਗੁੜ ਖਾਣ ਦਾ ਤਾਂ ਇਹ ਹੁੰਦਾ ਸੀ ਬਹਾਨਾ ਹੀ ਚਾਹੀਦਾ ਹੁੰਦਾ ਸੀ। ਗੁੜ ਵੀ ਕਿਹੜਾ ਸੀ, ਇਹ ਹੁੰਦਾ ਸੀ ਵੀ ਇੱਕ ਥਾਂ ਹੀ ਖਾਣਾ ਹੁੰਦਾ, ਕਿਤੇ ਵੀ ਗੁੜ ਖਾ ਲਈਦਾ ਹੁੰਦਾ ਸੀਗਾ, ਭੁੱਖ ਲੱਗੀ ਹੁੰਦੀ ਸੀਗੀ ਤੇ ਰੋਟੀ ਦੇ ਨਾਲ ਗੁੜ ਖਾ ਲਈਦਾ ਹੁੰਦਾ ਸੀ, ਨਾਲ ਮੱਖਣੀ ਰੱਖ ਲੈਣੀ, ਨਾਲ ਗੁੜ ਦੀ ਛੋਟੀ ਜਿਹੀ ਪੇਸੀ ਫੜ ਲੈਣੀ ਤੇ ਉਹ ਹੀ ਰੋਟੀ ਕਿੰਨੀ ਸਵਾਦ ਲੱਗਦੀ ਹੁੰਦੀ ਸੀ। ਹਾਈ ਜਾਂ ਮੱਖਣ ਦੇ ਉੱਤੇ ਸ਼ੱਕਰ ਪਾ ਕੇ ਰੋਟੀ ਦਾ ਉਹ ਘੁੱਗੂ ਬਣਾ ਕੇ ਖਾਣਾ ਕਿੰਨਾ ਸਵਾਦ ਹੁੰਦਾ ਸੀਗਾ ਉਹ ਵੀ ਨਾ। ਉਸ ਤੋਂ ਇਲਾਵਾ ਰਾਤ ਨੂੰ ਰੋਟੀ ਤੋਂ ਬਾਅਦ ਸਾਡੇ ਘਰ ਗੁੜ ਜਿਹੜਾ ਜ਼ਰੂਰ ਖਾਂਦੇ ਹੁੰਦੇ ਸੀਗੇ, ਉਦੋਂ ਗੁੜ ਜ਼ਰੂਰ ਖਾਧਾ ਜਾਂਦਾ ਸੀ। ਭੁੱਜੇ ਛੋਲਿਆਂ ਨਾਲ ਗੁੜ ਮੈਂ ਅਜੇ ਤੱਕ ਵੀ ਖਾਂਦੀ ਹੁੰਦੀ ਆ, ਉਹ ਮੈਨੂੰ ਬਹੁਤ ਸਵਾਦ ਲੱਗਦਾ। ਸੋ ਇਹ ਗੁੜ ਦੀ ਜਿਹੜੀ ਮਿਠਾਸ ਆ ਨਾ, ਬਸ ਰਲੀ ਮਿਲੀ ਆ ਸਾਡੀ ਜ਼ਿੰਦਗੀ ਦੇ ਵਿੱਚ। ਸੋ ਹਜੇ ਵੀ ਮੇਰੇ ਘਰ ਡੱਬੇ ਗੁੜ ਦੇ ਪਏ ਹੁੰਦੇ ਆ, ਮੈਂ ਗੁੜ ਵਾਲੀ ਚਾਹ ਜਿਹੜੀ ਆ ਉਹ ਮੈਨੂੰ ਬੜੀ ਪਸੰਦ ਆ, ਉਹ ਵੀ ਪੀਨੀ ਆ। ਗੁੜ ਵਾਲੀ ਚਾਹ ਵੀ ਕਦੀ ਕਦੀ ਬਣਾ ਕੇ ਪੀਆ ਕਰੋ, ਮਜ਼ਾ ਆ ਜਾਂਦਾ ਹੈ ਨਾ। ਔਰ ਦੂਸਰਾ ਏ ਕਿ ਆਪਣੇ ਬਚਪਨ ਚ ਪਹੁੰਚ ਜਾਂਦੀ ਆ ਮੈਂ, ਜਦੋਂ ਇੱਕ ਘੁੱਟੋ ਚਾਹ ਦਾ ਲੈਣੀ ਆ, ਮੈਨੂੰ ਤੇ ਬਹਾਨਾ ਚਾਹੀਦਾ ਹੁੰਦਾ ਬਸ ਆਪਣੀਆਂ ਯਾਦਾਂ ਚ ਉਤਰਨ ਦਾ। ਕਦੀ ਤੁਹਾਡੇ ਨਾਲ ਗੱਲਾਂ ਕਰਕੇ ਚਲੀ ਜਾਂਦੀ ਵਾਪਸ, ਕਦੀ ਕਿਸੇ ਸਵਾਦ ਦੇ ਨਾਲ ਵਾਪਸ ਚਲੀ ਜਾਂਦੀ ਆ, ਕਦੀ ਕਿਸੇ ਵੇਖ ਕੇ ਕਿਸੇ ਨੂੰ ਚਲੀ ਜਾਂਦੀ ਆ ਬਸ। ਤੇ ਲਖਵੀਰ ਬਰਾੜ ਹੁਣਿਆਂ ਨੇ ਵੀ ਸਤਿ ਸ਼੍ਰੀ ਅਕਾਲ ਬਣਾਈ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ। ਕਹਿੰਦੇ ਸਾਡੇ ਵੱਲ ਤਾਂ ਪਹਾੜਾ ਕਹਿੰਦੇ ਹੁੰਦੇ ਸੀ, ਪਹਾੜਾ ਉਹ ਹੁੰਦਾ ਸੀਗਾ ਜਿਹੜਾ ਉਹ ਕੱਢਦੀ ਹੁੰਦੀ ਸੀਗੀ, ਜਿਹੜਾ ਉਹ ਲੈਂਦੀ ਹੁੰਦੀ ਸੀਗੀ ਨਾ ਆਪਣਾ, ਉਹਦੇ ਵਿੱਚੋਂ ਉਹਨੇ ਆਪਣੇ ਲਈ ਦਾਣੇ ਰੱਖਣੇ ਹੁੰਦੇ ਸੀ, ਉਹਨੂੰ ਪਹਾੜਾ ਕਹਿੰਦੇ ਹੁੰਦੇ ਸੀ। ਤੇ ਜਿਹੜਾ ਉਹ ਭੱਠੀ ਦੇ ਵਿੱਚ ਪਾ ਕੇ ਭੁੰਨਦੀ ਹੁੰਦੀ ਸੀ ਉਹਨੂੰ ਪਰਾਗਾ ਕਹਿੰਦੇ ਸੀ, ਹੁਣ ਮੇਰਾ ਪਰਾਗਾ ਭੁੰਨ ਦਿਓ, ਮੇਰੀ ਵਾਰੀ, ਯਾਨੀ ਉਹਨੂੰ ਪਰਾਗਾ ਕਹਿੰਦੇ ਸੀ। ਤੇ ਜਿਹੜੇ ਕੱਚੇ ਦਾਣੇ ਕਢਾ ਕੇ ਅਸੀਂ ਖਾਈਦੇ ਹੁੰਦੇ ਸੀਗੇ ਉਹਨੂੰ ਅਸੀਂ ਆਬੂ ਕਹਿੰਦੇ ਹੁੰਦੇ ਸੀ, ਸਾਡੇ ਵਾਲੇ ਪਾਸੇ ਆਬੂ ਕਹਿੰਦੇ ਸੀ, ਹੋ ਸਕਦੇ ਤੁਹਾਡੇ ਵਾਲੇ ਪਾਸੇ ਉਹਨਾਂ ਨੂੰ ਪਹਾੜਾ ਵੀ ਕਹਿੰਦੇ ਹੋਣ। ਉਹ ਆਬੂ ਹੁੰਦੇ ਸੀ, ਕੱਚੇ ਦਾਣੇ ਹੁੰਦੇ ਸੀ, ਅੱਧ ਕੱਚੇ ਜਿਹੇ ਦਾਣੇ ਹੁੰਦੇ ਸੀ ਮੱਕੀ ਦੇ, ਤੇ ਉਹ ਬੜੇ ਸਵਾਦ ਲੱਗਦੇ ਹੁੰਦੇ ਸੀ ਖਾਣੇ। ਫਿਰ ਉਹਨੂੰ ਅਸੀਂ ਕਹਿਣਾ ਵੀ ਸਾਨੂੰ ਆਬੂ ਕੱਢ ਦੇ, ਤਾਂ ਕਿ ਸਾਡਾ ਟਾਈਮ ਪਾਸ ਹੋ ਜਾਂਦਾ ਸੀ ਉਨੀ ਦੇਰ ਜਿੰਨੀ ਦੇਰ ਦਾਣੇ ਪੁੱਜਦੇ ਹੁੰਦੇ ਸੀ। ਸੋ ਇਹੋ ਜਿਹੀਆਂ ਹੋਰ ਬੜੀਆਂ ਸੁਗਾਤਾਂ ਜੀ, ਖਾਸ ਕਰਕੇ ਸਰਦੀਆਂ ਦੀ ਜੇ ਗੱਲ ਕਰੀਏ ਤਾਂ, ਜਿੱਦਾਂ ਅਸੀਂ ਪਿੰਨੀਆਂ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਸਾਡੇ ਪੰਜਾਬੀਆਂ ਦੇ ਲਈ ਨਿਆਮਤ ਹੁੰਦਾ ਹੈ ਸਰਦੀਆਂ ਦੇ ਵਿੱਚ, ਬੁੱਝੋ ਭਲਾ ਕੀ? ਹਾਂਜੀ, ਸਾਗ। ਬਿਲਕੁਲ, ਸਾਗ ਦੇ ਨਾਂ ਤੇ ਪੰਜਾਬੀਆਂ ਨੂੰ ਜਿੱਥੇ ਮਰਜ਼ੀ ਲੈ ਦੋ, ਕਹਿੰਦਾ ਵੀ ਅਸੀਂ ਅੱਜ ਸਾਗ ਬਣਾਇਆ, ਆ ਜਾਓ ਰੋਟੀ ਤੇ, ਬੰਦਾ ਇੱਕ ਮਿੰਟ ਨੀ ਸੋਚਦਾ, ਚਲੋ ਚੱਲਦੇ ਆ। ਸੋ ਸਾਗ ਜਿਹੜੀ ਆ ਇਹ ਨਿਆਮਤ ਆ, ਜਿੰਨਾ ਮਰਜ਼ੀ ਖਾ ਲਓ ਸਾਡਾ ਦਿਲ ਕਦੀ ਨੀ ਅੱਕਦਾ ਸਾਗ ਤੋਂ, ਹੈ ਨਾ। ਸੋ ਬਿਲਕੁਲ ਸਾਗ ਦੀ ਵੀ ਗੱਲ ਓਦਾਂ ਹੀ, ਜੇ ਗੱਲ ਕਰੀਏ ਵੀ ਸਿਰਫ ਉਹਨੂੰ ਖਾਣ ਦਾ ਹੀ ਨੀ, ਉਸ ਸਵਾਦ ਦਾ ਹੀ ਨੀ ਵੀ ਉਹ ਬੁਰਕੀ ਜਦੋਂ ਮੂੰਹ ਚ ਗਈ ਤੇ ਕੀ ਸਵਾਦ ਆਇਆ, ਉਹ ਤਾਂ ਅਲੱਗ ਹੀ ਨਜ਼ਾਰਾ ਆ। ਪਰ ਉਸ ਤੋਂ ਪਹਿਲਾਂ ਉਹ ਸਾਗ ਬਣਾਉਣ ਦੀ ਜਿਹੜੀ ਇੱਕ ਉਹਦੇ ਨਾਲ ਵੀ ਕੰਮ ਜੁੜੇ ਹੁੰਦੇ ਸੀ, ਉਹਨਾਂ ਦਾ ਵੀ ਆਪਣਾ ਹੀ ਨਜ਼ਾਰਾ ਹੁੰਦਾ ਸੀਗਾ, ਹੈ ਨਾ। ਖੇਤਾਂ ਦੇ ਵਿੱਚ ਸਾਗ ਲੱਗਾ ਹੁੰਦਾ ਸੀਗਾ, ਔਰ ਦਸੰਬਰ ਕ ਵਿੱਚ ਉਹਨਾਂ ਨੂੰ, ਨਵੰਬਰ ਦੇ ਅਖੀਰ ਤੱਕ, ਨਵੰਬਰ ਕ ਵਿੱਚ ਸਾਗ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਹੁੰਦਾ ਸੀ, ਤੇ ਫਿਰ ਗੰਦਲਾਂ ਪੈਣੀਆਂ ਸ਼ੁਰੂ ਹੋ ਜਾਣੀਆਂ, ਪੱਠੇ ਬੀਜੇ ਹੋਣੇ ਖੇਤਾਂ ਦੇ ਵਿੱਚ, ਤੇ ਇੱਕ ਪਾਸੇ ਸਾਗ ਬੀਜ ਦੇਣਾ, ਜਾਂ ਕਣਕ ਵੀ ਲਾਈ ਹੋਣੀ ਤੇ ਨਾਲ ਇੱਕ ਪਾਸੇ ਸਾਗ ਜਿਹੜਾ ਉਹ ਲਾ ਦੇਣਾ। ਇਸ ਤੋਂ ਇਲਾਵਾ ਘਰ ਦੇ ਵਿੱਚ ਨੀ, ਉਦੋਂ ਮੈਨੂੰ ਲੱਗਦਾ ਵੀ ਹੁਣ ਤਾਂ ਚਲੋ ਅਸੀਂ ਘਰਾਂ ਦੇ ਵਿੱਚ ਜਿਹੜੇ ਵੈਜੀ ਗਾਰਡਨ ਹੈਗੇ, ਵੈਜੀ ਪੈਚ, ਉਹਨਾਂ ਦੇ ਵਿੱਚ ਲਾ ਲੈਂਦੇ ਹਾਂ। ਸਰੋਂ ਦਾ ਸਾਗ ਮੈਂ ਜ਼ਰੂਰ ਲਗਾ ਕੇ ਰੱਖਦੀ ਹੁੰਦੀ ਅਜੇ ਵੀ, ਔਰ ਉਹਨਾਂ ਵਿੱਚੋਂ ਫਿਰ ਮੈਂ ਕੁਝ ਕੁ ਜਿਹੜੀਆਂ ਗੰਦਲਾਂ ਹੁੰਦੀਆਂ ਉਹਨਾਂ ਨੂੰ ਪੱਕ ਲੈਣ ਦਿੰਦੀ ਹਾਂ, ਕਿਉਂਕਿ ਉਹਨਾਂ ਨੂੰ ਫਿਰ ਫੁੱਲ ਪੈ ਜਾਂਦੇ ਆ ਤੇ ਫੁੱਲਾਂ ਦੇ ਨਾਲ ਫਿਰ ਮੈਂ ਵਾਪਸ ਆਪਣੇ ਪੰਜਾਬ ਚ ਚਲੀ ਜਾਂਦੀ, ਉਹ ਫੀਲਿੰਗ ਲੈ ਲੈਂਦੀ ਉਹਨਾਂ ਫੁੱਲਾਂ ਦੇ ਨਾਲ। ਪਰ ਚਲੋ ਜੀ ਗੱਲ ਕਰਦੇ ਉਦੋਂ ਦੀ ਜਦੋਂ ਸਾਗ ਅਸੀਂ ਆਪਣੇ ਖੇਤਾਂ ਚ ਬੀਜੀ ਦਾ ਸੀਗਾ, ਫਿਰ ਜਦੋਂ ਉਹਨਾਂ ਨੂੰ ਗੰਦਲਾਂ ਪੈ ਜਾਣੀਆਂ ਤੇ ਉਹਨਾਂ ਨੂੰ ਲੈ ਕੇ ਮੰਮੀ ਹੋਣਾ ਨੇ ਕਹਿਣਾ ਵੀ ਚਲੋ ਸਾਗ ਤੋੜਨ ਚੱਲਦੇ ਆ ਅੱਜ, ਫਿਰ ਸਾਗ ਮੰਮੀ ਨਾਲ ਲੈਣ ਜਾਣਾ ਅਸੀਂ ਖੇਤਾਂ ਦੇ ਵਿੱਚ, ਤੇ ਉੱਥੇ ਮੰਮੀ ਨੂੰ ਦੱਸਣਾ ਵੀ ਏਦਾਂ ਗੰਦਲ ਹੁੰਦੀ ਇਹਨੂੰ ਇੱਥੋਂ ਹੱਥ ਪਾ ਕੇ ਤੋੜੀ ਦਾ ਫਿਰ ਟੁੱਟਦੀ ਆ ਹਨਾ, ਨਹੀਂ ਤਾਂ ਪਹਿਲਾਂ ਤੱਕ ਨਹੀਂ, ਜੇ ਆਮ ਜੇ ਤੁਸੀਂ ਤੋੜਨ ਲੱਗੋਗੇ ਤਾਂ ਕਈ ਵਾਰੀ ਜੜ ਵੀ ਹੱਥ ਚ ਆ ਜਾਂਦੀ ਆ। ਫਿਰ ਉਹਨਾਂ ਨੇ ਦੱਸਣਾ ਵੀ ਏਦਾਂ ਗੰਦਲ ਤੋੜਨੀ ਆ, ਫਿਰ ਉਹ ਗੰਦਲਾਂ ਤੋੜ ਕੇ ਢਿੱਡੀ ਪੱਲੀ ਬੰਨ ਕੇ ਸਾਗ ਦੀ ਘਰ ਲੈ ਕੇ ਆਉਣਾ, ਉਹ ਸਾਡਾ ਕੰਮ ਹੁੰਦਾ ਸੀ, ਮੰਮੀ ਦਾ ਕੰਮ ਹੁੰਦਾ ਸੀ। ਫਿਰ ਸਾਗ ਜਦੋਂ ਘਰ ਆ ਜਾਣਾ ਫਿਰ ਅਗਲਾ ਕੰਮ ਮੇਰੇ ਦਾਦੀ ਜੀ ਦਾ ਹੁੰਦਾ ਸੀ, ਮੇਰੇ ਦਾਦੀ ਜੀ ਨੇ ਉਹ ਸਾਗ ਨੂੰ ਚੰਗੀ ਤਰ੍ਹਾਂ ਛਿੱਲਣਾ, ਐਨ ਗੰਦਲਾਂ ਛਿੱਲੀ ਜਾਣੀਆਂ। ਹਾਏ ਉਹ ਗੰਦਲਾਂ ਖਾਣ ਦਾ ਵੀ ਕਿੰਨਾ ਮਜ਼ਾ ਹੁੰਦਾ ਸੀਗਾ ਨਾ, ਉਹ ਗੰਦਲ ਨੂੰ ਛਿੱਲ ਕੇ ਖਾਣ ਦਾ ਉਹਦਾ ਆਪਣਾ ਹੀ ਸਵਾਦ। ਅੱਛਾ ਉਹ ਗੰਦਲਾਂ ਛਿੱਲ ਕੇ ਰੱਖ ਲੈਣੀਆਂ, ਫਿਰ ਉਹਨਾਂ ਨੂੰ ਧੋਣਾ ਉਹਨਾਂ ਨੇ, ਤੇ ਸਿਰਫ ਕੱਲਾ ਸਾਗ ਹੀ ਨੀ ਹੁੰਦਾ ਸੀ, ਉਹਦੇ ਚ ਬਾਥੂ ਲੈ ਕੇ ਆਉਣਾ, ਉਹਦੇ ਚ ਚਲਾਈ ਵੀ ਪੈਂਦੀ ਹੁੰਦੀ ਸੀਗੀ ਹੈਨਾ, ਤੇ ਫਿਰ ਉਹਨਾਂ ਨੇ ਉਹਨੂੰ ਚੀਰਨਾ, ਜਿਹੜਾ ਸਾਗ ਹੁੰਦਾ ਸੀਗਾ ਉਹਨੂੰ ਕਹਿੰਦੇ ਆ ਜਿਹੜੀ ਸਾਗ ਨੂੰ ਚੀਰਨੀ ਕਹਿੰਦੇ ਆ ਉਹਨੂੰ, ਯਾਨੀ ਜਿੰਨਾ ਕੁ ਸਾਗ ਦੀ ਤੁਸੀਂ ਇੱਕ ਗੁੱਛੀ ਜਿਹੀ ਲੈ ਲਓ ਜਾਂ ਬੰਡਲ ਬਣਾ ਲੈਣਾ ਉਹਦਾ, ਤੇ ਉਹਨੂੰ ਫਿਰ ਤੁਸੀਂ ਜਿਹੜਾ ਕੱਟਣਾ ਉਹਨੂੰ ਚੀਰਨੀ ਕਹਿੰਦੇ ਸੀ ਪਈ, ਪਹਿਲੀ ਚੀਰਨੀ ਆ, ਕਿੰਨੀਆਂ ਚੀਰਨੀਆਂ ਹੋ ਗਈਆਂ ਉਹ ਸਾਗ ਨੂੰ, ਯਾਨੀ ਚੀਰਨ ਨੂੰ ਉਹਨੂੰ ਕਹਿੰਦੇ ਸੀ ਪਈ ਇਹ ਚੀਰਨੀ ਆ, ਉਹ ਜਿਹੜੀ ਗੁੱਛੀ ਜਿਹੀ ਹੁੰਦੀ ਸੀ ਜਿਹੜੀ ਤੁਸੀਂ ਹੱਥ ਨਾਲ ਬਣਾ ਕੇ ਚੀਰਦੇ ਹੁੰਦੇ ਸੀਗੇ। ਮੈਨੂੰ ਯਾਦ ਆ ਥੱਲੇ ਵੱਡੀ ਸਾਰੀ ਪਿੱਤਲ ਦੀ ਪਰਾਤ ਹੁੰਦੀ ਸੀਗੀ, ਉਹਨਾਂ ਨੇ ਮੰਜੇ ਦੇ ਉੱਤੇ ਤੇ ਨਾਲ ਉਹਦੇ ਤੇ ਦਾਤੀ ਰੱਖ ਕੇ, ਤੇ ਫਿਰ ਇੰਨਾ ਬਰੀਕ ਬਰੀਕ ਸਾਗ ਜਿਹੜਾ ਆ ਉਹ ਕੱਟਣਾ, ਮੰਮੀ ਵੀ ਕੱਟ ਲੈਂਦੇ ਸੀਗੇ ਦਾਦੀ ਜੀ ਨੇ ਵੀ, ਤੇ ਫਿਰ ਚੁੱਲ੍ਹੇ ਦੇ ਉੱਤੇ ਚੜ੍ਹਨੀ ਜੀ ਉਹ ਤੌੜੀ, ਤੇ ਉਹਦੇ ਵਿੱਚ ਫਿਰ ਰਿੱਝਣਾ ਸਾਗ। ਉਹ ਸਾਗ ਜਿੱਦਣ ਰਿੱਝਦਾ ਹੁੰਦਾ ਸੀ ਘਰ ਦੇ ਵਿੱਚ ਤਾਂ ਕਿ ਆਲੇ ਦੁਆਲੇ ਵੀ ਖੁਸ਼ਬੂਆਂ ਹੁੰਦੀਆਂ ਸੀਗੀਆਂ ਹੈਨਾ, ਉਹੀ ਚੀਜ਼ ਪਈ ਜਦੋਂ ਸਕੂਲ ਤੋਂ ਘਰ ਮੁੜੀਦਾ ਹੁੰਦਾ ਸੀ, ਜਿਹਦੇ ਘਰ ਦੇ ਅੱਗੇ ਉਹ ਲੰਘੀਦਾ ਸੀ ਜਿੱਥੇ ਸਾਗ ਬਣਿਆ ਹੁੰਦਾ ਸੀ, ਪਤਾ ਲੱਗ ਜਾਂਦਾ ਹੁੰਦਾ ਸੀ ਵੀ ਸਾਗ ਰਿੱਝਦਾ। ਇਹ ਜਿਹੜੀਆਂ ਮੈਂ ਗੱਲਾਂ ਕਰਦੀ ਉਹ ਏਦਾਂ ਨਹੀਂ ਹੁੰਦਾ ਸੀ ਵੀ ਅਸੀਂ ਬੜਾ ਉੱਚੀ ਉੱਲਰ ਕੇ ਕਹਿੰਦਾ ਸੀ ਹੂੰ ਸਾਗ ਬਣਦਾ, ਨਹੀਂ, ਪਰ ਤੁਹਾਡੇ ਅੰਦਰ ਕਿਤੇ ਉਹ ਚੀਜ਼ਾਂ ਫੀਡ ਹੁੰਦੀਆਂ ਰਹਿੰਦੀਆਂ ਸੀਗੀਆਂ ਹੈਨਾ, ਉਹ ਖੁਸ਼ਬੂ ਹੋ ਗਈ ਚਾਹੇ ਉਹ ਗੱਲ ਹੋ ਗਈ, ਇਹ ਹੀ ਉਹ ਸਾਡੀ ਕੌਨਸ਼ੀਅਸਨੈਸ ਹੁੰਦੀ ਆ ਜਿਹਦੇ ਉੱਤੇ ਉਹ ਚੜ੍ਹਦੀਆਂ ਰਹਿੰਦੀਆਂ ਚੀਜ਼ਾਂ, ਉਹ ਹੀ ਕੌਨਸ਼ੀਅਸਨੈਸ ਸਾਨੂੰ ਅੱਜ ਇੱਥੇ ਬੈਠਿਆਂ ਨੂੰ ਮੈਂ ਬੋਲ ਰਹੀ ਹਾਂ ਉਹਦੇ ਤੋਂ ਦੇਖ ਸੁਣ ਕੇ, ਤੇ ਤੁਸੀਂ ਸੁਣ ਰਹੇ ਹੋ ਤੇ ਆਪਣੀਆਂ ਯਾਦਾਂ ਚ ਜਾ ਰਹੇ ਹੋ, ਕਿਉਂਕਿ ਸਾਡੀ ਉਸ ਕੌਨਸ਼ੀਅਸਨੈਸ ਦੇ ਵਿੱਚ ਉਹ ਚੀਜ਼ਾਂ ਸਟੋਰ ਹੋਈਆਂ ਹੋਈਆਂ। ਅੱਛਾ ਚਲੋ ਜੀ, ਫੇਰ ਉਹ ਸਾਗ ਉਹਦੇ ਉੱਤੇ ਪਾਉਣਾ, ਹੌਲੀ ਹੌਲੀ ਕਰਕੇ ਸਾਗ ਪੈਂਦਾ ਹੁੰਦਾ ਸੀ ਕਿਉਂਕਿ ਸਾਗ ਇਕਦਮ ਸਾਰਾ ਨੀ ਪੈ ਜਾਂਦਾ, ਉਹ ਥੋੜਾ ਜਿਹਾ ਥੱਲੇ ਹੁੰਦਾ ਰਿੱਝ ਕੇ, ਤੇ ਫੇਰ ਉੱਪਰੋਂ ਹੋਰ ਪਾਉਣਾ, ਫਿਰ ਉਹ ਭਰ ਕੇ ਉਹ ਜਿਹੜਾ ਘੋਟਣਾ ਹੁੰਦਾ ਸੀ ਉਹ ਵੀ ਨਾਲ ਰੱਖ ਲੈਣਾ, ਉਹਦੇ ਨਾਲ ਉਹਨੂੰ ਥੱਲੇ ਨੂੰ ਦੱਬੀ ਜਾਣਾ ਤੇ ਸਾਗ ਥੱਲੇ ਹੋ ਜਾਣਾ, ਔਰ ਫਿਰ ਉਹ ਮੱਠੀ ਮੱਠੀ ਅੱਗ ਤੇ ਰਿੱਝਦਾ ਰਹਿਣਾ, ਤੇ ਫਿਰ ਸ਼ਾਮ ਨੂੰ ਜਦੋਂ ਰੋਟੀ ਬਣਨੀ ਹੁੰਦੀ ਸੀਗੀ ਉਦੋਂ ਮੰਮੀ ਨੇ ਪਰਾਤ ਦੇ ਵਿੱਚ ਮੱਕੀ ਦਾ ਆਟਾ ਪਾ ਲਿਆਉਣਾ ਤੇ ਉਹਨੂੰ ਕਹਿੰਦੇ ਹੁੰਦੇ ਆ ਜੀ ਅੱਲਣ ਹੈਨਾ, ਅੱਲਣ ਪਾਉਣਾ ਉਹ ਸਾਗ ਦੇ ਵਿੱਚ ਜਿਹੜਾ ਮੱਕੀ ਦਾ ਆਟਾ ਹੁੰਦਾ ਸੀ, ਤੇ ਫਿਰ ਉਹਨੂੰ ਘੋਟਣਾ, ਘੋਟਣ ਦਾ ਕੰਮ ਡੈਡੀ ਦਾ ਹੁੰਦਾ ਸੀਗਾ, ਡੈਡੀ ਨੇ ਮੰਮੀ ਨੇ ਫੜ ਲੈਣਾ ਉਹਨੂੰ ਜਾਂ ਪੈਰਾਂ ਦੇ ਵਿੱਚ ਰੱਖ ਕੇ ਡੈਡੀ ਨੇ ਫਿਰ ਉਹਨੂੰ ਚੰਗੀ ਤਰ੍ਹਾਂ ਸਾਗ ਨੂੰ ਘੋਟਣਾ ਤੇ ਮੰਮੀ ਨੇ ਅੱਲਣ ਪਾਈ ਜਾਣਾ। ਸੋ ਉਹੀ ਚੀਜ਼ ਸਿਰਫ ਉਹ ਇੱਕ ਬੁਰਕੀ ਦੇ ਨਾਲ ਜਾਂ ਦੋ ਰੋਟੀਆਂ ਦੇ ਨਾਲ ਸਾਗ ਖਾਣਾ, ਸਾਗ ਨਹੀਂ ਹੁੰਦਾ ਪੂਰਾ, ਉਹਦੇ ਬਣਨ ਦੇ ਵਿੱਚ ਕਿੱਥੇ ਅਸੀਂ ਬੱਚਿਆਂ ਨੇ ਤੋੜ ਕੇ ਲਿਆਉਣਾ ਮੰਮੀ ਦੇ ਨਾਲ, ਤੇ ਮੇਰੇ ਦਾਦੀ ਜੀ ਨੇ ਛਿੱਲਣਾ, ਮੰਮੀ ਨੇ ਰਿੰਨਣਾ, ਡੈਡੀ ਨੇ ਉਹਦੇ ਵਿੱਚ ਉਹਨੂੰ ਘੋਟਣਾ, ਇਹ ਸਾਰਾ ਕੁਛ, ਇਹ ਸਾਰਾ ਪਿਆਰ, ਇਹ ਸਾਰੇ ਘਰਦਿਆਂ ਦੇ ਹੱਥ, ਔਰ ਇੱਕ ਜਿਹਨੂੰ ਅਸੀਂ ਟੀਮ ਵਰਕ ਕਹਿੰਦੇ ਹਾਂ, ਅੱਜ ਉਦੋਂ ਪਤਾ ਨਹੀਂ ਹੁੰਦਾ ਸੀ ਕਿ ਟੀਮ ਵਰਕ ਆ, ਪਰ ਕਰਦੇ ਅਸੀਂ ਜ਼ਰੂਰ ਹੁੰਦੇ ਸੀ ਸਾਰੇ ਉਦੋਂ, ਇਹ ਟੀਮ ਵਰਕ ਹਨਾ। ਫਿਰ ਉਹ ਸਾਗ ਘੋਟਣਾ, ਜਦੋਂ ਪਹਿਲੀ ਵਾਰੀ ਜਿਹੜਾ ਸਾਗ ਬਣਦਾ ਹੁੰਦਾ ਸੀ ਕਈ ਵਾਰੀ ਏਦਾਂ ਵੀ ਖਾ ਲੈਂਦੇ ਸੀ ਕਿਉਂਕਿ ਉਹਦੇ ਵਿੱਚ ਹੀ ਲਸਣ ਮਿਰਚਾਂ ਸਾਰਾ ਕੁਛ ਪਿਆ ਹੁੰਦਾ ਸੀਗਾ, ਨਹੀਂ ਤਾਂ ਤੜਕਾ ਵੀ ਲਾ ਲੈਣਾ ਉਹਨੂੰ ਫਿਰ। ਹਾਏ ਯਾਰ, ਉਹ ਵਾਲਾ ਸਾਗ ਤੇ ਨਾਲ ਮੰਮੀ ਦੀਆਂ ਲੱਥ ਦੀਆਂ ਮੱਕੀ ਦੀਆਂ ਰੋਟੀਆਂ, ਤੇ ਉਹ ਸਾਗ ਦੇ ਉੱਤੇ ਏਡਾ ਸਾਰਾ ਮੱਖਣ ਦਾ ਪੇੜਾ ਤੇ ਨਾਲ ਮੂਲੀਆਂ ਕੱਟੀਆਂ ਹੋਣੀਆਂ ਤੇ ਅਦਰਕ ਦਾ ਅਚਾਰ, ਹਾਏ ਮੇਰੇ ਮੂੰਹ ਚ ਤਾਂ ਪਾਣੀ ਆ ਗਿਆ। ਅੱਛਾ ਸੱਚ, ਹਾਂ ਦੂਸਰੀ ਗੱਲ ਇਹ ਲੈ, ਆਹ ਤਾਂ ਗੱਲ ਸਬੱਬ ਨਾਲ ਹੀ ਚੱਲ ਪਈ, ਮੈਂ ਸੱਚੀ ਅੱਜ ਸਾਗ ਬਣਾਉਣਾ ਆ, ਔਰ ਜਦੋਂ ਸਾਗ ਬਣਾ ਕੇ ਮੈਂ ਖਾਊਂਗੀ ਨਾ ਤੁਹਾਨੂੰ ਸਾਰਿਆਂ ਨੂੰ ਯਾਦ ਕਰੂੰਗੀ। ਮੈਂ ਪਰਸੋਂ ਹੀ ਲੈ ਕੇ ਆਈ ਹਾਂ ਸਾਗ, ਤੇ ਮੈਨੂੰ ਸੀ ਮੈਂ ਬੁੱਧਵਾਰ ਨੂੰ ਬਣਾਉਂਗੀ, ਕਿਉਂਕਿ ਮੈਂ ਸਾਗ ਜਦੋਂ ਬਣਾਉਣਾ ਹੁੰਦਾ ਉਹਦਾ ਫਾਹਾ ਨਹੀਂ ਵੱਢਣਾ ਹੁੰਦਾ, ਮੈਂ ਉਹਦੇ ਨਾਲ ਆਪਣੀਆਂ ਯਾਦਾਂ ਨੂੰ ਜੀਣਾ ਹੁੰਦਾ, ਫਿਰ ਤੋਂ ਉਹ ਯਾਦ ਕਰਨਾ ਹੁੰਦਾ। ਸੋ ਲਓ ਜੀ, ਤੁਸੀਂ ਸਵਾਦ ਲਓ ਉਸ ਸਾਗ ਦੇ ਯਾਦਾਂ ਦੇ ਵਿੱਚ ਜਾਂ ਜਿੰਨੇ ਬਣਾਉਣਾ ਬਣਾ ਵੀ ਸਕਦੇ ਆ। ਤੇ ਮੈਨੂੰ ਦੋ ਹੁਣ ਥੋੜੀ ਦੇਰ ਲਈ ਇਜਾਜ਼ਤ ਕਿਉਂਕਿ ਅਸੀਂ ਇੱਕ ਬ੍ਰੇਕ ਵੀ ਲੈਣੀ ਹੁੰਦੀ ਆ, ਆਪਣੇ ਸਾਰੇ ਸਪੋਂਸਰਸ ਦਾ ਥੈਂਕਸ ਵੀ ਕਰਨਾ ਹੁੰਦਾ ਔਰ ਨਾਲ ਹੀ ਸੁਣਦੇ ਆ ਇੱਕ ਗੀਤ ਸੋਹਣਾ ਜਿਹਾ ਤੇ ਉਸ ਤੋਂ ਬਾਅਦ ਕੁਝ ਹੋਰ ਸੋਹਣੇ ਸੋਹਣੇ ਜੇ ਇਹੋ ਜਿਹੀ ਸਵਾਦਲੇ ਜਿਹੜੇ ਸਵਾਦ ਆ ਮੈਂ ਤੁਹਾਨੂੰ ਯਾਦ ਕਰਵਾਉਣੇ ਆ। ਸਵਾਦ ਤੇ ਅਕਚਲ ਸਾਡੀਆਂ ਯਾਦਾਂ ਦਾ ਹੀ ਹੁੰਦਾ ਨਾ, ਇਹੋ ਜਿਹੀਆਂ ਸਵਾਦਲੀਆਂ ਯਾਦਾਂ ਕੁਝ ਹੋਰ ਯਾਦ ਕਰਦੇ ਆ ਪਰ ਇਸ ਬ੍ਰੇਕ ਤੋਂ ਬਾਅਦ ਜੀ।
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
बहुत चिर पहला दी गल है, मां दी रिश्तेदारी विचों लगदी भैण ते उसदा घरवाला दोवें जी दिन छिपदे जे साडे घर आ गए। ओ वड्डे भरा नूं रिश्ता कराउंदे सी, पहला भी ओ कई रिश्ते करा चुके सन। मासी कहन लगी, मैं क्या नाले भैण कोल रात रह आवांगे ते नाले खुल के गल हो जू। रात नूं रोटी पानी तैयार कीता, वड्डे बेजी ने रोटी वाला थाल परोसता ते मां ने मेज कुर्सी डाह के रोटी रखती। मासड ने की कीता, मेज घड़ीस के चुल्ले नेड़े कर लिया। कहिंदा हुण ठीक है बेजी रोटी रखन, चार बुरकियां च रोटी खत्म। मासड़ ता तवे तो रोटी लैन ही ना दवे, नाले बेजी नाल ते मां नाल रिश्ते बारे गल्लां करी जावे। असी झाकीए भी मासड़ हटे ते साडी वारी आवे। मासड़ ने ता परात थले लाती, रोटी खांदा खांदा अचानक साडी मझ वल वेख के कहिंदा, ए भाई इन्नी कमजोर है की गल इनू कुछ पाउंदे नहीं तुसी। मां कहिंदी, नहीं भाईया सुख नाल खुराक ता एदी तेरे अर्गी है पर इनू लगदी नहीं। भाईया कच्चा जा हुंदा थाल चुक के तुरन लगा। बेजी कहिंदी, जै लिया पुत रोटी होर खा लैंदा। अगो मासड़ कहिंदा, नहीं मां जी रात नू मैं इन्नी कोई खांदा। सुन के साडा उदों भी हासा निकल गया ते हुण भी कई बार याद करके हासा आ जांदा है। गुस्ताखी माफ। रचना सतवंत सिंह, आवाज सरबजीत सिंह।
ओ रब वर्गा कोई सखी सुल्तान है नहीं, जीने सारे संसार नू लाई रोटी, सदा जग ते जूदियां रैन मावा। ओ जिन्ना बच्चिया दे मूं पाई रोटी,
ਲੱਗਾ ਬੰਦਾ ਕਰੇ ਨਖਰੇ ਰੋਟੀ ਖਾਣ ਲੱਗਾ ਬੰਦਾ ਕਰੇ ਨਖਰੇ ਬੇ ਸ਼ੁਕਰੇ ਨੂੰ ਰਾਸ ਨਾ ਆਏ ਰੋਟੀ ਬੇ ਸ਼ੁਕਰੇ ਨੂੰ ਰਾਸ ਨਾ ਆਏ ਰੋਟੀ ਪਾਈ ਪੁਰਕੀ ਵੀ ਮੂੰਹ ਚੋਂ ਕੱਢ ਲੈਂਦਾ ਬਿਨਾਂ ਹੁਕਮ ਦੇ ਅੰਦਰ ਨਾ ਜਾਏ ਰੋਟੀ ਬਿਨਾਂ ਹੁਕਮ ਦੇ ਅੰਦਰ ਨਾ ਜਾਏ ਰੋਟੀ ਬੱਚੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ
ਬਿਲਕੁਲ ਜੀ ਰੋਟੀ ਸਾਡੇ ਪੰਜਾਬੀਆਂ ਦੀ ਜ਼ਿੰਦਗੀ ਦਾ ਨਿਖੜ ਵਾਂਗ ਰੋਟੀ ਕੁਛ ਚੀਜ਼ਾਂ ਇਹ ਹੋ ਜਾਂਦੀਆਂ ਵੀ ਉਹ ਇੱਕ ਸਿੰਬਲ ਬਣ ਜਾਂਦੀਆਂ ਉਹ ਇੱਕ ਨਾਮ ਹੋ ਜਾਂਦਾ ਉਸ ਚੀਜ਼ ਦਾ ਜਿੱਦਾਂ ਜੇ ਕਹੀਏ ਵੀ ਫੂਡ ਆ ਸਾਡੇ ਲਈ ਫੂਡ ਰੋਟੀ ਆ ਜਦਕਿ ਰੋਟੀ ਕਹਿ ਲੋ ਵੀ ਸਿਰਫ ਨਾਲ ਰੋਟੀ ਜਿਹੜੀ ਇੱਕ ਬ੍ਰੈਡ ਵਾਂਗੂ ਅਸੀਂ ਖਾਈ ਦੀ ਉਹ ਰੋਟੀ ਹੁੰਦੀ ਆ ਪਰ ਅਸੀਂ ਸਾਡਾ ਜਿਹੜਾ ਪ੍ਰੋਪਰ ਫੂਡ ਹੁੰਦਾ ਜੇ ਅਸੀਂ ਸਵੇਰ ਦਾ ਬ੍ਰੇਕਫਾਸਟ ਕਹੀਏ ਤਾਂ ਵੀ ਪੰਜਾਬੀ ਰੋਟੀ ਖਾ ਲਈ ਜੇ ਦੁਪਹਿਰ ਨੂੰ ਹੋਵੇ ਤੇ ਰੋਟੀ ਖਾ ਲਈ ਜੇ ਰਾਤ ਨੂੰ ਡਿਨਰ ਹੋਵੇ ਤੇ ਤਾਂ ਵੀ ਰੋਟੀ ਖਾ ਲਈ ਸੋ ਰੋਟੀ ਇੱਕ ਨਿਖੜਵਾ ਜਿਹਾ ਅੰਗ ਆ ਸਾਡੇ ਖਾਣ ਪੀਣ ਦਾ ਜਿਹੜਾ ਕਹਿ ਲੋ ਠੀਕ ਇਸੇ ਤਰ੍ਹਾਂ ਪਈ ਜਿੱਦਾਂ ਪਹਿਲਾਂ ਪਹਿਲ ਉਹ ਨੀ ਆਏ ਕਹਿ ਲੋ ਸਰਫ ਹੁੰਦਾ ਸੀਗਾ ਜਾਂ ਨਿਰਮਾ ਹੁੰਦਾ ਸੀਗਾ ਸਰਫ ਹੀ ਹੁੰਦਾ ਸੀਗਾ ਜ਼ਿਆਦਾਤਰ ਤੇ ਉਹ ਵਾਸ਼ਿੰਗ ਪਾਊਡਰ ਜਿੱਦਾਂ ਹੁੰਦਾ ਸੀਗਾ ਹਨਾ ਤੇ ਉਸ ਤੋਂ ਬਾਅਦ ਕਈ ਹੋਰ ਆ ਗਏ ਜਿੱਦਾਂ ਨਿਰਮਾ ਆ ਗਿਆ ਸੀਗਾ ਜਾਂ ਹੋਰ ਕਿੰਨੇ ਉਦੋਂ ਵੀਲ ਵਗੈਰਾ ਕਈ ਕੁਛ ਉਦੋਂ ਆ ਗਿਆ ਉਸ ਤੋਂ ਬਾਅਦ ਪਰ ਸਾਡੀ ਦਾਦੀ ਨੇ ਸਰਫ ਹੀ ਕਹਿਣਾ ਪਈ ਸਰਫ ਪਾ ਦੋ ਵਿੱਚ ਸਰਫ ਪਾ ਦੋ ਕਿਉਂਕਿ ਹੁਣ ਉਹਨਾਂ ਦੇ ਲਈ ਸਰਫ ਦਾ ਮਤਲਬ ਵਾਸ਼ਿੰਗ ਪਾਊਡਰ ਹੀ ਹੁੰਦਾ ਸੀਗਾ ਸੋ ਉਹੀ ਚੀਜ਼ ਪਈ ਸਾਡੇ ਲਈ ਵੀ ਰੋਟੀ ਚਾਹੇ ਡਿਨਰ ਹੋਵੇ ਲੰਚ ਹੋਵੇ ਜੋ ਮਰਜ਼ੀ ਹੋਵੇ ਰੋਟੀ ਹੁੰਦੀ ਆ ਫਿਰ ਰੋਟੀ ਖਾ ਲੋ ਜਦਕਿ ਕੱਲੀ ਰੋਟੀ ਨੀ ਖਾਣੀ ਹੁੰਦੀ ਰੋਟੀ ਦੇ ਨਾਲ ਹੋਰ ਬਹੁਤ ਕੁਛ ਹੁੰਦਾ ਜਾਂ ਜਿੱਦਣ ਰੋਟੀ ਨਹੀਂ ਵੀ ਹੁੰਦੀ ਜਿੱਦਣ ਚੌਲ ਵੀ ਬਣਾਏ ਹੋਣ ਉਦਣ ਵੀ ਅਸੀਂ ਕਹਿਣਾ ਹੁੰਦਾ ਵੀ ਰੋਟੀ ਖਾ ਲੋ ਹੈ ਨਾ ਸੋ ਚਲੋ ਜੀ ਮੈਸੇਜਿਸ ਆਏ ਹੋਏ ਆ ਤੁਹਾਡੇ ਮੈਂ ਉਹ ਲੈ ਲਾ ਅਰਸ਼ ਮੱਲੀ ਦਾ ਮੈਸੇਜ ਆਇਆ ਤੇ ਕੀ ਹਾਲ ਹੈ ਅਰਸ਼ ਠੀਕ ਠਾਕ ਤੇ ਕਹਿ ਰਹੇ ਨੇ ਬੜਾ ਹੀ ਭਾਵੁਕ ਜਿਹਾ ਮੈਸੇਜ ਆ ਸਹੀ ਗੱਲ ਆ ਇਹਨਾਂ ਦਾ ਮੈਨੂੰ ਪਤਾ ਤੁਸੀਂ ਆਪਣੇ ਮੰਮੀ ਨਾਲ ਬਹੁਤ ਪਿਆਰ ਕਰਦੇ ਔਰ ਸਹੀ ਗੱਲ ਅਸੀਂ ਸਾਰੇ ਹੀ ਆਪਣੀਆਂ ਮਾਵਾਂ ਦੇ ਨਾਲ ਕਿਤੇ ਨਾ ਕਿਤੇ ਇਮੋਸ਼ਨਲੀ ਬਹੁਤ ਜ਼ਿਆਦਾ ਅਟੈਚਡ ਹੁੰਦੇ ਆ ਔਰ ਹੋਣਾ ਬਣਦਾ ਵੀ ਹੈ ਨਾ ਕਹਿੰਦੇ ਕਿਉਂਕਿ ਹੱਥ ਫੜੇ ਤਾਂ ਬਹੁਤ ਘੱਟ ਲੋਕਾਂ ਨੇ ਆ ਬਹੁਤੇ ਤਾਂ ਮੇਰੇ ਵੱਲੋਂ ਫੜੇ ਹੋਏ ਛੁਡਾ ਕੇ ਵੀ ਤੁਰ ਗਏ ਦੁਨੀਆਂ ਦੇ ਮੇਲੇ ਤੇ ਆਏ ਆ ਤਾਂ ਰੱਜ ਕੇ ਮੇਲਾ ਦੇਖਿਆ ਤੁਰ ਕੇ ਫਿਰ ਕੇ ਰੀਝ ਨਾਲ ਤਸੱਲੀ ਨਾਲ ਮੇਲਾ ਦੇਖਿਆ ਜਿਵੇਂ ਝੂਲਿਆਂ ਤੇ ਹੁੰਦਾ ਹੈ ਕਦੇ ਬੰਦਾ ਟੀਸੀ ਤੇ ਕਦੇ ਫਰਸ਼ ਤੇ ਉਹੋ ਜਿਹੇ ਉਤਰਾ ਚੜਾ ਵਾਲੇ ਦੌਰ ਵੀ ਦੇਖੇ ਮੇਲੇ ਚ ਮਿਲਦੀਆਂ ਜਲੇਬੀਆਂ ਤੇ ਨਮਕੀਨ ਵਰਗੇ ਬਥੇਰੇ ਖੱਟੇ ਮਿੱਠੇ ਤਜਰਬੇ ਹੋਏ ਕਈ ਵਾਰ ਜੇਬ ਕਤਰਿਆਂ ਤੋਂ ਜੇਬਾਂ ਵੀ ਕਟਵਾਈਆਂ ਜੋ ਬਟੂਏ ਦੀ ਜਗ੍ਹਾ ਕੁਝ ਹੋਰ ਜੋ ਬਹੁਤ ਕੀਮਤੀ ਸੀ ਲੈ ਗਏ ਤੇ ਮਲੰਗ ਕਰਕੇ ਛੱਡ ਗਏ ਯਾਰਾਂ ਨੂੰ ਤੇ ਅਖੀਰ ਤੇ ਜਿਵੇਂ ਹੁੰਦਾ ਵੀ ਇਕੱਠੇ ਗਏ ਬੰਦੇ ਨਿਖੜ ਜਾਂਦੇ ਆ ਉਵੇਂ ਕਈ ਸੱਜਣ ਛੱਡ ਕੇ ਤੁਰ ਗਏ ਕੁਝ ਜ਼ਿੰਦਗੀ ਚ ਕੱਲੇ ਨੂੰ ਛੱਡ ਗਏ ਤੇ ਕੁਝ ਦੁਨੀਆਂ ਚ ਪਰ ਹਰ ਮੇਲਾ ਦੇਖ ਕੇ ਘਰ ਹੀ ਮੁੜਨਾ ਪੈਂਦਾ ਹੈ ਤੇ ਆਉਂਦੇ ਜਾਂਦੇ ਲੋਕਾਂ ਚੋਂ ਇੱਕੋ ਹੀ ਕਾਂਸਟੈਂਟ ਪ੍ਰੈਜੈਂਸ ਹੁੰਦੀ ਆ ਮਾਂ ਜੋ ਜਿੰਨਾ ਚਿਰ ਘਰ ਨਹੀਂ ਮੁੜਦੇ ਘਰ ਦੇ ਬਾਹਰ ਚ ਹੀ ਖੜੀ ਰਹਿੰਦੀ ਆ ਬਸ ਇਹੀ ਕਹਿਣ ਨੂੰ ਕਿ ਆ ਗਿਆ ਪੁੱਤ ਕਿੰਨੀ ਸੋਹਣੀ ਪੋਸਟ ਹੈ ਔਰ ਬਹੁਤ ਹੀ ਡੀਪ। ਸਹੀ ਗੱਲ ਆ, ਦੁਨੀਆਂ ਦਾ ਮੇਲਾ ਜਿਹੜਾ ਅਸੀਂ ਦੇਖਦੇ ਆ ਜਾਂ ਦੁਨੀਆਂ ਦੇ ਵਿੱਚ ਗੁਜ਼ਰਦੇ ਆ, ਦੁਨੀਆਂਦਾਰੀ ਦੇ ਵਿੱਚ ਗੁਜ਼ਰਦੇ ਆ, ਉਹਦਾ ਤੁਸੀਂ ਬੜਾ ਬਖੂਬੀ ਚਿੱਤਰਨ ਕੀਤਾ ਇਹਨਾਂ ਲਾਈਨਾਂ ਦੇ ਰਾਹੀਂ ਮੇਲੇ ਦੇ ਵਿੱਚ। ਬਿਲਕੁਲ ਸਹੀ ਗੱਲ ਆ, ਜਿੱਦਾਂ ਮੇਲੇ ਚ ਆਏ ਹੁੰਦੇ ਆ, ਕੋਈ ਨਾਲ ਹੁੰਦਾ ਤੁਹਾਡੇ ਦੇਖਣ ਆਇਆ ਹੁੰਦਾ ਪਰ ਉਹ ਪਹਿਲਾਂ ਛੱਡ ਕੇ ਤੁਹਾਡਾ ਹੱਥ ਚਲ ਜਾਂਦਾ ਆ। ਔਰ ਬਿਲਕੁਲ ਮੇਲੇ ਚ ਲੱਗੇ ਝੂਲਿਆਂ ਤੇ ਬੰਦਾ ਕਈ ਵਾਰੀ ਡੀਸੀ ਤੇ ਹੁੰਦਾ ਤੇ ਕਈ ਵਾਰੀ ਫਰਸ਼ ਤੇ। ਬਹੁਤ ਹੀ ਸੋਹਣੇ ਅਲਫਾਜ਼ ਅਰਸ਼, ਬੜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਅਹਿਸਾਸਾਂ ਨੂੰ ਇਸ ਥੋੜੀਆਂ ਜਿਹੀਆਂ ਲਾਈਨਾਂ ਦੇ ਰਾਹੀਂ ਪੇਸ਼ ਕੀਤਾ। ਔਰ ਬਿਲਕੁਲ, ਔਰ ਐਂਡ ਦੇ ਵਿੱਚ ਜਿਹੜੀ ਇੱਕ ਤੁਸੀਂ ਗੱਲ ਕਹੀ ਪਈ, ਔਰ ਜਦੋਂ ਤੁਸੀਂ ਮੇਲੇ ਤੋਂ ਵਾਪਸ ਘਰ ਮੁੜਦੇ ਆ ਤੇ ਉਹ ਕਾਂਸਟੈਂਟ ਪ੍ਰੈਜੈਂਸ ਹੁੰਦੀ ਆ, ਉਹ ਮਾਂ ਜਿੰਨਾ ਚਿਰ ਹਨਾ ਘਰ ਨਹੀਂ ਮੁੜਦੇ ਉਹਨੂੰ ਫਿਕਰ ਹੁੰਦੀ ਆ ਪਈ ਉਹੀ ਹੁੰਦੀ ਹੈ ਆ ਗਿਆ ਪੁੱਤ। ਸੋ ਸਹੀ ਗੱਲ ਆ, ਦੁਨੀਆਂਦਾਰੀ ਦੀ ਗੱਲ ਕਰੀਏ ਤੇ ਦੁਨੀਆਂ ਦੇ ਇੱਥੇ ਦੀਆਂ ਗੱਲਾਂ ਕਰੀਏ ਤੇ ਦੁਨੀਆਂਦਾਰੀ ਦਾ ਮੇਲਾ ਦੇਖ ਕੇ ਜਦੋਂ ਵਾਪਸ ਆਉਂਦੇ ਆ ਤੇ ਉੱਥੇ ਖੜੀ ਹੁੰਦੀ ਹੈ ਮਾਂ ਜੋ ਰੱਬ ਦਾ ਰੂਪ ਹੁੰਦਾ। ਔਰ ਸਹੀ ਗੱਲ ਆ, ਜਦੋਂ ਜ਼ਿੰਦਗੀ ਦੇ ਮੇਲੇ ਚੋਂ ਅਸੀਂ ਵਾਪਸ ਮੁੜਦੇ ਆ ਤੇ ਉੱਥੇ ਹੁੰਦੀ ਹੈ ਉਹ ਪਰਮਾਤਮਾ ਜੋ ਮਾਂ ਵਾਂਗੂ ਅੱਗੇ ਹੋ ਕੇ ਗੱਲ ਆਉਂਦਾ ਹੈ। ਸੋ ਬਿਲਕੁਲ, ਇਹ ਦੁਨੀਆਂਦਾਰੀ ਦੇ ਮੇਲੇ ਏਦਾਂ ਹੀ ਚੱਲਦੇ ਰਹਿਣ ਔਰ ਇਹ ਮੇਲਿਆਂ ਦੇ ਵਿੱਚ ਅਸੀਂ ਉੱਪਰ ਥੱਲੇ ਹੁੰਦੇ ਹੀ ਰਹਿਣਾ ਕਦੀ ਨਾ ਕਦੀ, ਕਦੀ ਅਸੀਂ ਫਰਸ਼ ਤੇ ਕਦੀ ਅਰਸ਼ ਤੇ, ਪਰ ਉਹਨਾਂ ਚੀਜ਼ਾਂ ਦੇ ਵਿੱਚੋਂ ਸਿੱਖਦੇ ਜ਼ਰੂਰ ਰਹੀਏ ਕਿਉਂਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੁੰਦਾ ਜਿਹਦੇ ਤੋਂ ਅਸੀਂ ਕੁਝ ਸਿੱਖ ਨਾ ਸਕੀਏ। ਜਦੋਂ ਬਹੁਤ ਮਾੜਾ ਹੁੰਦਾ ਜ਼ਿੰਦਗੀ ਦੇ ਵਿੱਚ, ਮੈਨੂੰ ਲੱਗਦਾ ਸਗੋਂ ਜ਼ਿਆਦਾ ਤੁਹਾਨੂੰ ਸਿਖਾ ਜਾਂਦਾ ਆ, ਤੁਹਾਨੂੰ ਜ਼ਿਆਦਾ ਤਰਾਸ਼ ਜਾਂਦਾ ਆ। ਔਰ ਜਦੋਂ ਕੁਝ ਚੰਗਾ ਹੁੰਦਾ ਉਦੋਂ ਵੀ ਆਪਣੇ ਤੇ ਨਜ਼ਰ ਰੱਖੇ ਪਏ, ਬਹੁਤੀਆਂ ਛਾਲਾਂ ਨਾ ਮਾਰੀਏ, ਕੋਈ ਗੱਲ ਨਹੀਂ, ਇਹ ਵੀ ਜ਼ਿੰਦਗੀ ਦੀ ਇੱਕ ਮੂਮੈਂਟ ਆ ਜੇ ਅੱਜ ਅਸੀਂ ਉੱਪਰ ਆ ਤੇ ਕਦੀ ਕੱਲ ਨੂੰ ਥੱਲੇ ਵੀ ਹੋ ਸਕਦੇ ਆ। ਸੋ ਇਹੋ ਜਿਹੀਆਂ ਚੀਜ਼ਾਂ ਨੂੰ, ਇਹੋ ਜਿਹੇ ਵਿਚਾਰਾਂ ਦੇ ਨਾਲ ਜ਼ਿੰਦਗੀ ਨੂੰ ਜ਼ਰੂਰ ਜੀਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਅਰਸ਼ ਤੁਹਾਡਾ। ਤੇ ਲਖਵੀਰ ਬਰਾੜ ਹੋਣਾ ਨੇ ਕਿਹਾ, ਕਹਿੰਦੇ ਕਿ ਭੁੰਨੇ ਛੋਲਿਆਂ ਨੂੰ ਕੁੰਡੇ ਚ ਕੁੱਟ ਕੇ ਤੇ ਨਾਲ ਗੁੜ ਪਾ ਲੈਣਾ, ਉਹ ਦਰੜ ਫਰੜ ਕਰਕੇ ਫਿਰ ਕਾੜਨੀ ਚੋਂ ਮਲਾਈ ਲਾ ਕੇ ਰਲਾ ਕੇ ਖਾਣੀ। ਕਹਿੰਦੇ ਓਏ ਹੋਏ, ਕਿਆ ਸਵਾਦ ਆ ਜੀ, ਕਦੇ ਖਾ ਕੇ ਵੇਖਿਓ। ਅੱਛਾ ਠੀਕ ਆ, ਮੈਂ ਨੀ ਕਦੀ ਮਲਾਈ ਪਾ ਕੇ ਖਾਦੇ, ਦੱਸਾਂਗੇ ਕਿਉਂਕਿ ਮੈਨੂੰ ਮਲਾਈ ਨੀ ਪਸੰਦ, ਪਤਾ ਨੀ ਕਿਉਂ, ਮੈਂ ਸ਼ੁਰੂ ਤੋਂ ਨੀ ਮਲਾਈ ਨੀ ਖਾਧੀ, ਵੈਸੇ ਤਾਂ ਮੈਂ ਦੁੱਧ ਵੀ ਨੀ ਪੀਤਾ, ਮੈਂ ਸੱਚੀ ਦੱਸਾਂ, ਇਸ ਕਰਕੇ ਮੈਨੂੰ ਬਚਪਨ ਚ ਬੜੀਆਂ ਹੀ ਗਾਲਾਂ ਪੈਂਦੀਆਂ ਹੁੰਦੀਆਂ ਸੀਗੀਆਂ। ਔਰ ਪਰ ਮਲਾਈ ਮੈਨੂੰ ਯਾਦ ਆ ਵੀ ਮੇਰੀ ਛੋਟੀ ਭੈਣ ਹੁੰਦੀ ਸੀ, ਉਹਨੇ ਮਲਾਈ ਕਾੜਨੇ ਚੋਂ ਲਾ ਕੇ ਖਾ ਲੈਣੀ ਤੇ ਮੈਨੂੰ ਹੁੰਦਾ ਸੀ ਹਾਏ ਹਾਏ ਇਹ ਕਿੱਦਾਂ ਖਾ ਲੈਂਦੀ ਆ। ਹਾਂ, ਮੱਖਣ ਮੈਂ ਬਹੁਤ ਖਾਂਦੀ ਹੁੰਦੀ ਸੀ ਪਰ ਮਲਾਈ ਨੀ ਖਾ ਸਕਦੀ ਸੀ। ਪਰ ਜਿੱਦਾਂ ਤੁਸੀਂ ਕਿਹਾ ਕਿ ਭੁੱਜੇ ਛੋਲਿਆਂ ਨੂੰ ਕੁੰਡੇ ਚ ਰਗੜ ਕੇ ਗੁੜ ਪਾ ਕੇ, ਉਹ ਮੈਂ ਜ਼ਰੂਰ ਖਾਧਾ ਆ ਬਿਲਕੁਲ। ਔਰ ਨਾ ਸਿਰਫ ਭੁੱਜੇ ਛੋਲਿਆਂ ਨੂੰ ਬਲਕਿ ਕਈ ਵਾਰੀ ਜਿਹੜੇ ਮੱਕੀ ਦੇ ਹੁੰਦੇ ਸੀਗੇ ਨਾ, ਉਹਨਾਂ ਨੂੰ ਵੀ ਦਰੜ ਫਰੜ ਕਰਕੇ ਉਹਨਾਂ ਨੂੰ ਵੀ ਖਾ ਲੈਂਦੇ ਹੁੰਦੇ ਸੀਗੇ ਕਈ ਗੁੜ ਪਾ ਕੇ। ਸੋ ਵਾਹ, ਅੱਛਾ ਇੱਕੋ ਜਿਹੜੇ ਕਣਕ ਦੇ ਹੁੰਦੇ ਸੀਗੇ ਦਾਣੇ, ਉਹਨਾਂ ਨੂੰ ਵੀ ਭੁੰਨ ਕੇ ਉਹਨਾਂ ਦੇ ਨਾਲ ਗੁੜ ਪਾ ਕੇ ਬਹੁਤ ਖਾਂਦੇ ਹੁੰਦੇ ਸੀ ਜਦੋਂ ਕਿਸੇ ਨੂੰ ਬਚਪਨ ਦੇ ਵਿੱਚ ਚਿਕਨ ਪੋਕਸ ਵਗੈਰਾ ਜਾਂ ਮਾਤਾ ਜਿਹੜੀ ਨਿਕਲਦੀ ਹੁੰਦੀ ਸੀ ਉਹ ਹੁੰਦੀ ਸੀਗੀ ਨਾ, ਤੇ ਉਸ ਤੋਂ ਬਾਅਦ ਫਿਰ ਉਹ ਮੱਥਾ ਟਿਕਾਉਂਦੇ ਹੁੰਦੇ ਸੀਗੇ ਉਹ ਕਣਕ ਦੇ ਦਾਣਿਆਂ ਦਾ ਤੇ ਗੁੜ ਦਾ, ਉਹ ਵੀ ਸਵਾਦ ਮੈਨੂੰ ਯਾਦ ਆ। ਤੇ ਉਸ ਤੋਂ ਬਾਅਦ ਲਓ ਜੀ, ਬਹੁਤ ਦੇਰ ਬਾਅਦ ਮੇਰੀ ਕੁਲਦੀਪ ਭੈਣ ਆਈ ਆ, ਹੈ ਸ਼ੁਕਰ ਆ ਤੇਰਾ ਵੇਲ ਲੱਗਾ ਕੁਲਦੀਪ, ਹੈ ਤੂੰ ਤੇ ਰੌਣਕ ਹੈ ਸਾਡੇ ਹਰਮਨ ਪਰਿਵਾਰ ਦੀ। ਸੋ ਆਉਂਦੀ ਜਾਂਦੀ ਰਿਹਾ ਘਰ, ਵਧੀਆ ਲੱਗਾ ਅੱਜ ਮੈਨੂੰ, ਬਿਲਕੁਲ ਓਦਾਂ ਹੀ ਲੱਗਦਾ ਵੀ ਜਿੱਦਾਂ ਕੁੜੀ ਨੀ ਸਹੁਰਿਆਂ ਤੋਂ ਮੁੜੀ ਹੁੰਦੀ ਬੜੀ ਦੇਰ ਬਾਅਦ, ਉਹ ਹੀ ਫੀਲਿੰਗ ਆ ਰਹੀ ਹੈ। ਤੇ ਕਹਿ ਰਿਹਾ ਚਲੋ, ਕਹਿੰਦੇ ਮੈਂ ਮੱਕੀ ਦੀ ਜਿਹੜੀ ਗੱਲ ਕੀਤੀ ਸੀ ਮੱਕੀ ਦੀ ਰੋਟੀ ਤੇ ਸਾਗ ਦੀ, ਤੇ ਕਹਿੰਦੇ ਨਾਲ ਮੱਕੀ ਦੀਆਂ ਰੋਟੀਆਂ ਵੀ ਹੋ ਜਾਣ, ਅਸੀਂ ਆਉਂਦੇ ਆ ਤੇ ਨਾਲ ਮੂਲੀ ਦਾ ਸਲਾਦ ਵੀ ਲੈ। ਹੋਰ ਕੀ ਕੁਲਦੀਪ, ਜਦੋਂ ਤੁਸੀਂ ਆਉਂਗੇ ਲੈ, ਪੱਕੀ ਗੱਲ ਆ, ਮੈਂ ਸਾਗ ਹੀ ਬਣਾਉਂਗੀ। ਤੇ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਜੀ ਸੁਖਪ੍ਰੀਤ ਕੌਰ ਜੀ ਅਤੇ ਸਾਰੇ ਹਰਮਨ ਪਰਿਵਾਰ ਨੂੰ ਆਸ ਹੈ ਕਿ ਤੇ ਅਰਦਾਸ ਹੈ ਕਿ ਸਭ ਰਾਜੀ ਖੁਸ਼ੀ ਹੋਵੋਗੇ। ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਪਿਆਰੀ ਜਿਹੀ ਅਰਦਾਸ ਦੇ ਲਈ ਤੁਹਾਡੀ ਕੁਲਦੀਪ। ਤੇ ਕਹਿੰਦੇ ਹਾਏ, ਮੈਂ ਤਾਂ ਸੋਚਿਆ ਸੀ ਕਿ ਹੁਣ ਜ਼ਿੰਦਗੀ ਚ ਕੁਝ ਵਿਹਲੀ ਜਿਹੀ ਹੋਈ ਆ ਤੇ ਪੰਜਾਬ ਜਾ ਕੇ ਇਹ ਸਾਰੇ ਸਵਾਦ ਤਿਉਹਾਰ ਮਾਣਾਂਗੇ ਜਵਾਕਾਂ ਨਾਲ, ਪਰ ਇਹ ਚੰਦਰਾ ਕਰੋਨਾ ਹੁਣ ਜੜਾ ਚ ਬੈਠ ਗਿਆ। ਸੱਚੀ ਹਰ ਪਲ ਸਵਾਰਥੀ ਜਿਹੇ ਬਣ ਹੀ ਅਰਦਾਸ ਕਰੀਦੀ ਹੈ ਕਿ ਰੱਬ ਜੀ ਸੁੱਖ ਰੱਖੋ, ਅਸੀਂ ਵੀ ਪੰਜਾਬ ਦੀ ਗੇੜੀ ਮਾਰ ਆਈਏ। 13 ਵਰ੍ਹਿਆਂ ਤੋਂ ਇਹ ਮਿੱਠੀ ਜੇਲ੍ਹ ਵਿਚ ਬੱਜੇ ਬੈਠੇ ਆ, ਚੰਦਰੀ ਜ਼ਮਾਨਤ ਵੀ ਨਹੀਂ ਹੋ ਰਹੀ ਤੇ ਕੋਈ ਪੈਰਲ ਤੇ ਵੀ ਨਹੀਂ ਭੇਜ ਸਕਦਾ ਹੁਣ ਤੇ, ਬਸ ਰੱਬ ਸਾਰੀ ਜਗ੍ਹਾ ਤੇ ਮੇਰ ਭਰਿਆ ਹੱਥ ਰੱਗੇ। ਬਿਲਕੁਲ ਠੀਕ ਆ ਕੁਲਦੀਪ, ਇਸ ਕਰੋਨਾ ਦੇ ਅੱਗੇ ਤਾਂ ਬਸ ਸਿਰ ਜਿਹਾ ਸੁੱਟ ਕੇ ਬੈਠੇ ਹੋਏ ਆ ਵੀ ਦੇਖੋ ਰੱਬ ਕਦੋਂ ਮਿਹਰ ਕਰਦਾ ਆ। ਬਾਕੀ ਪੰਜਾਬ ਜਾਣਾ ਤਾਂ ਹੁਣ ਏਦਾਂ ਲੱਗਦਾ ਵੀ ਸੁਪਨਾ ਜਿਹਾ ਹੀ ਹੋ ਗਿਆ, ਨਾ ਕੋਈ ਪੰਜਾਬ ਤੋਂ ਆ ਸਕੇ ਤੇ ਨਾ ਅਸੀਂ ਜਾ ਸਕੀਏ, ਬਸ ਰਹਿ ਗਈਆਂ ਲੈ ਦੇ ਕੇ ਤਾਂ ਇਹ ਗੱਲਾਂ ਜਿਨ੍ਹਾਂ ਦੇ ਆਸਰੇ ਅਸੀਂ ਯਾਦਾਂ ਚ ਪੰਜਾਬ ਘੁੰਮੇ ਆਈਦਾ, ਬਾਕੀ ਦੇਖੋ ਕਦੋਂ ਜਾਂਦੇ ਆ। ਸੋ ਦੂਸਰੀ ਗੱਲ ਦੇਖੋ, ਇਹ ਸਿੱਖੋ ਵੀ ਅਸੀਂ ਏਦਾਂ ਹੀ ਜ਼ਿੰਦਗੀ ਚ ਕਰਦੇ ਰਹਿੰਦੇ ਵੀ ਕੁਝ ਵਿਹਲੇ ਹੋ ਕੇ ਕਰਾਂਗੇ, ਕੁਝ ਵਿਹਲੇ ਹੋ ਕੇ ਕਰਾਂਗੇ, ਪਰ ਅੱਗੇ ਕੁਛ ਨਹੀਂ ਪਤਾ ਹੁੰਦਾ ਜ਼ਿੰਦਗੀ ਕਿਹੜੇ ਰਾਹ ਤੇ ਕਿੱਧਰ ਨੂੰ ਲੈ ਜਾਵੇ। ਸੋ ਇਸ ਕਰਕੇ ਮਾਣੋ ਜਿੱਥੇ ਵੀ ਹੈਗੇ ਆ ਜ਼ਿੰਦਗੀ ਨੂੰ ਅੱਜ ਹੀ ਮਾਨਣਾ ਸ਼ੁਰੂ ਕਰੀਏ, ਇਸ ਮੋਮੈਂਟ ਨੂੰ ਮਾਨਣਾ ਸ਼ੁਰੂ ਕਰੀਏ, ਕਿਉਂਕਿ ਨਾ ਕੱਲ ਸੀਗਾ ਤੇ ਨਾ ਕੱਲ ਆਉਣਾ, ਜੋ ਵੀ ਹੈਗਾ ਉਹ ਅੱਜ ਹੀ ਅੱਜ ਆ। ਬਾਕੀ ਇਹ ਗੱਲਾਂ ਬੜੀਆਂ ਕਿਤਾਬੀ ਲੱਗਦੀਆਂ ਹੁੰਦੀਆਂ ਸੀਗੀਆਂ ਜਦੋਂ ਬਚਪਨ ਚ ਪੜ੍ਹੀਦੀਆਂ ਹੁੰਦੀਆਂ ਸੀ ਵੀ ਆਹ ਕੀ ਗੱਲਾਂ ਆ, ਪਰ ਉਹ ਜ਼ਿੰਦਗੀ ਨੇ ਉਹ ਗੱਲਾਂ ਸਿਖਾ ਦਿੱਤੀਆਂ। ਹੁਣ ਸੱਚੀ ਇਹ ਲੱਗਦਾ ਵੀ ਨਹੀਂ, ਜੋ ਵੀ ਹੈਗਾ ਆ ਉਹ ਇਹੀ ਪਲ ਆ ਔਰ ਇਹੀ ਜ਼ਿੰਦਗੀ ਆ, ਇਹ ਵਾਲਾ ਪਲ ਹੀ ਜ਼ਿੰਦਗੀ ਆ, ਕਿਉਂਕਿ ਜਿਹਨੂੰ ਅਸੀਂ ਜਿਉ ਰਹੇ ਆ, ਜਿਹਨੂੰ ਅਸੀਂ ਮਾਣ ਰਹੇ ਆ। ਜਗਤਾਰ ਭਾਜੀ ਹੁਣਾਂ ਨੇ ਵੀ ਹਮੇਸ਼ਾ ਦੀ ਤਰ੍ਹਾਂ ਮੈਨੂੰ ਬਹੁਤ ਸੋਹਣਾ ਜਿਹਾ ਮੈਸੇਜ ਭੇਜਿਆ ਆ ਤੇ ਬੜੀ ਸੋਹਣੀ ਜਿਹੀ ਨਾਲ ਤਸਵੀਰ ਆ, ਵਾਦੀਆਂ ਜਿਹੀਆਂ, ਬੜੀ ਸੋਹਣੀ ਜਗ੍ਹਾ ਤੇ ਰਹਿੰਦੇ ਆ ਭਾਜੀ ਤੁਸੀਂ, ਪਹਿਲਾਂ ਤਾਂ ਇਹ ਗੱਲ ਮੈਂ ਤੁਹਾਨੂੰ ਕਵਾਂ, ਔਰ ਤੁਹਾਡੀਆਂ ਫੋਟੋਆਂ ਦੇਖ ਕੇ ਸੱਚੀ ਕਦੀ ਕਦੀ ਤਾਂ ਜੈਲਸ ਹੋਣ ਲੱਗ ਜਾਂਦੀ ਆ ਵੀ ਹਾਏ ਕਿੰਨੇ ਸੋਹਣੇ ਰਾਹਾਂ ਤੇ ਤੁਰੇ ਜਾਂਦੇ ਆ, ਮੈਂ ਕਿਉਂ ਨੀ ਹੈਗੀ ਇੱਥੇ। ਸੋ ਬਹੁਤ ਸੋਹਣੇ ਰਾਹ, ਪਹਾੜੀ ਜਿਹਾ ਇਲਾਕਾ, ਬੜਾ ਇੱਕ ਰਸਤਾ ਜਾ ਰਿਹਾ, ਦੂਰੋਂ ਪਹਾੜ ਵੀ ਦਿਸ ਰਹੇ, ਹਰੇ ਆ ਪਰੇ ਆ ਸਾਰਾ ਕੁਛ, ਔਰ ਨਾਲ ਇਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਉਹ ਹੈ ਕਿ ਜ਼ਿੰਦਗੀ ਨੂੰ ਜੀਣ ਦੇ ਰਸਤੇ ਹੋਰ ਵੀ ਆਸਾਨ ਹੋ ਜਾਂਦੇ ਨੇ ਜਦੋਂ ਦੋਸਤ ਪਰਖਣ ਵਾਲੇ ਨਹੀਂ ਸਮਝਣ ਵਾਲੇ ਮਿਲ ਜਾਣ। ਇਸ ਅੰਦਾਜ਼ ਚ ਸ਼ੁਭ ਸਵੇਰ ਕਹੀ ਹੈ, ਬਿਲਕੁਲ ਸਹੀ ਗੱਲ ਆ ਭਾਜੀ, ਅਸੀਂ ਪਰਖਦੇ ਰਹਿੰਦੇ ਸਾਰਿਆਂ ਨੂੰ ਪਰ ਸਮਝਣ ਦੀ ਕੋਸ਼ਿਸ਼ ਘੱਟ ਕਰਦੇ ਹਾਂ। ਇਹ ਬਹੁਤ ਸੋਹਣਾ ਤੁਸੀਂ ਅੱਜ ਸੁਨੇਹਾ ਸਾਨੂੰ ਦਿੱਤਾ ਕਿ ਜ਼ਿੰਦਗੀ ਹੋਰ ਵੀ ਆਸਾਨ ਹੋ ਜਾਂਦੀ ਹੈ ਜਦੋਂ ਦੋਸਤ ਪਰਖਣ ਵਾਲੇ ਨਹੀਂ ਸਮਝਣ ਵਾਲੇ ਮਿਲ ਜਾਣ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਸੁਨੇਹੇ ਦੇ ਲਈ। ਸੋ ਲਓ ਜੀ, ਗਾਣਾ ਇੱਕ ਹੋਰ ਸੁਣਦੇ ਆ ਇੱਥੇ, ਔਰ ਗਾਣੇ ਤੋਂ ਬਾਅਦ ਫਿਰ ਆਪਣੀਆਂ ਯਾਦਾਂ ਵੱਲ ਨੂੰ ਫਿਰ ਮੋੜਦੇ ਆ ਗੱਡੀ ਅਸੀਂ ਆਪਣੀ ਲਹਿਰਾਂ ਦੀ, ਕਿਉਂਕਿ ਬੁੱਧਵਾਰ ਦੀ ਜਿਹੜੀ ਸਵੇਰ ਯਾਦਾਂ ਦੇ ਨਾਮ, ਜੇ ਤੁਹਾਨੂੰ ਵੀ ਕੋਈ ਯਾਦ ਆਈ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸੋ, ਨਹੀਂ ਤਾਂ ਫਿਰ ਯਾਦ ਮੈਂ ਆਪਣੀ ਕੱਢ ਕੇ ਤੁਹਾਨੂੰ ਕੋਈ ਹੋਰ ਸੁਣਾਉਂਦੀ ਹਾਂ। ਪਰ ਇਸ ਗੀਤ ਤੋਂ ਬਾਅਦ
ਕਹਿੰਦੇ ਨੇ ਜ਼ਿੰਦਗੀ ਵਿੱਚ ਸਮੇਂ ਤੋਂ ਜ਼ਿਆਦਾ ਆਪਣਾ ਜਾਂ ਪਰਾਇਆ ਕੋਈ ਨਹੀਂ ਹੁੰਦਾ। ਜਦੋਂ ਸਮਾਂ ਆਪਣਾ ਹੁੰਦਾ ਏ ਤਾਂ ਸਾਰੇ ਆਪਣੇ ਹੋ ਜਾਂਦੇ ਨੇ, ਤੇ ਜਦੋਂ ਸਮਾਂ ਪਰਾਇਆ ਹੁੰਦਾ ਏ ਤਾਂ ਸਾਰੇ ਪਰਾਏ। ਇਸ ਲਈ ਆਪਣੀ ਜ਼ਿੰਦਗੀ ਵਿੱਚ ਸਮੇਂ ਦੀ ਅਹਿਮੀਅਤ ਨੂੰ ਸਮਝੋ। ਚੰਗੇ ਵਿਚਾਰਾਂ ਸੰਗ ਰੋਸ਼ਨ ਆਵਾਜ਼ ਦਾ ਸਾਥ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਮਿੱਤਰਾਂ ਨੂੰ ਖੰਡ ਦੱਕੜਾ ਆਮ ਖਾਸ ਨੂੰ ਦੇਲੇ, ਮਿੱਤਰਾਂ ਨੂੰ ਖੰਡ ਦੱਕੜਾ ਆਮ ਜਲਬਾ ਵੱਖਰਾ ਹੁੰਦਾ ਹੋਇਆ ਪਰ ਬੰਦਾ ਬਿਨਾ ਮਿਹਨਤ ਤੋਂ ਆਰ ਵਸਦਾ ਨਾ ਪਾਰ ਵਸਦਾ ਰੱਬ ਵਸਦਾ ਦਿਲਾਂ ਚ ਜਿੱਥੇ ਪਿਆਰ ਵਸਦਾ ਰੱਬ ਵਸਦਾ ਦਿਲਾਂ ਚ ਜਿੱਥੇ ਪਿਆਰ ਵਸਦਾ ਰੱਬ ਵਸਦਾ ਦਿਲਾਂ ਚ ਜਿੱਥੇ ਪਿਆਰ ਵਸਦਾ ਪਿੰਡ ਦੇ ਹਰ ਗੱਭਰੂ ਦਾ ਇਸ ਪਾਰ ਦੀ ਤੇ ਉਸ ਪਾਰ ਦੀ ਇਸ ਪਾਰ ਦੀ ਤੇ ਉਸ ਪਾਰ ਦੀ ਆ ਜਾ ਵਤਨਾ ਨੂੰ ਤੈਨੂੰ ਮਿੱਟੀ ਵਾਜਾ ਮਾਰਦੀ ਆ ਜਾ ਵਤਨਾ ਨੂੰ ਬੀਬਾ ਮਿੱਟੀ ਵਾਜਾ ਮਾਰਦੀ ਆ ਜਾ ਵਤਨਾ ਨੂੰ ਬੀਬਾ ਮਿੱਟੀ ਵਾਜਾ ਮਾਰਦੀ
ਲੋ ਜੀ ਬਿਲਕੁਲ ਮਿੱਟੀ ਵਾਜਾਂ ਤਾਂ ਮਾਰਦੀ ਆ ਪਰ ਕੀ ਕਰੀਏ ਅਜੇ ਜਾਣ ਦਾ ਸਬੱਬ ਬਣਦਾ ਨਹੀਂ ਲੱਗਦਾ ਉਸ ਮਿੱਟੀ ਦੇ ਕੋਲ ਪਰ ਚਲੋ ਜੀ ਉਸ ਮਿੱਟੀ ਦੀ ਮਹਿਕ ਜਿਹੜੀ ਆ ਉਹ ਮਿੱਟੀ ਤਾਂ ਸਾਡੇ ਕੋਲ ਨਹੀਂ ਪਰ ਉਹ ਮਿੱਟੀ ਦੀ ਖੁਸ਼ਬੂ ਜਿਹੜੀ ਆ ਉਹ ਸਾਡੇ ਨਾਲ ਹਮੇਸ਼ਾ ਰਹਿੰਦੀ ਆ ਔਰ ਉਸ ਖੁਸ਼ਬੂ ਦੇ ਆਸਰੇ ਅਸੀਂ ਜ਼ਿੰਦਗੀ ਕੱਟੀ ਜਾਂਦੇ ਆ ਔਰ ਬਾਕੀ ਜਿਹੜੀਆਂ ਯਾਦਾਂ ਹੁੰਦੀਆਂ ਉਹ ਯਾਦ ਕਰ ਲਈ ਦੀਆਂ ਇਕੱਠੇ ਬੈਠ ਕੇ ਸ਼ੁਕਰ ਹੈ ਰੱਬ ਦਾ ਬਾਕੀ ਇਹ ਵੀ ਕਿ ਬੜੇ ਸੋਹਣੇ ਮੁਲਕ ਦੇ ਵਿੱਚ ਬੈਠੇ ਹੋਏ ਆ ਬੜੀਆਂ ਸੁੱਖ ਸਹੂਲਤਾਂ ਉੱਥੇ ਮੈਂ ਉਸ ਚੀਜ਼ ਨੂੰ ਵੀ ਕਦੀ ਵੀ ਭੁੱਲਣ ਨਹੀਂ ਦਿੰਦੀ ਹੁੰਦੀ ਆਪਣੇ ਦਿਮਾਗ ਚ ਬਾਕੀ ਗੱਲ ਇਹ ਹੁੰਦੀ ਹੈ ਕਿ ਸਾਨੂੰ ਬਚਪਨ ਚੋਂ ਇਹ ਸਿਖਾਇਆ ਗਿਆ ਕਿ ਜਿੱਥੇ ਹੈਗੇ ਆ ਉੱਥੇ ਸਬਰ ਤੇ ਸ਼ੁਕਰ ਕਰਨਾ ਜ਼ਰੂਰ ਸਿੱਖੋ ਸੋ ਜਿੱਥੇ ਵੀ ਬੈਠੇ ਆ ਉਹਦੇ ਲਈ ਪਰਮਾਤਮਾ ਦਾ ਸਬਰ ਹੈ ਜੋ ਹੈਗਾ ਉਹਦੇ ਲਈ ਸ਼ੁਕਰ ਹੈ ਔਰ ਜੋ ਨਹੀਂ ਹੈਗਾ ਉਹਦੇ ਲਈ ਸਬਰ ਹੈ ਇਹ ਦੋ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰ ਧਾਰ ਕੇ ਰੱਖੀਏ ਕਿਉਂਕਿ ਇਹ ਵੀ ਮੈਨੂੰ ਗੱਲਾਂ ਆਪਣੀਆਂ ਯਾਦਾਂ ਚੋਂ ਹੀ ਲੱਭਦੀਆਂ ਹੁੰਦੀਆਂ ਜਦੋਂ ਕਿਤੇ ਕਿਤੇ ਉਦਾਸ ਹੋ ਜਾਵਾਂ ਤੇ ਯਾਦਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਕੋਲ ਪਹੁੰਚ ਜਾਂਦੀ ਹੁੰਦੀ ਆ ਤਾਂ ਉਹਨਾਂ ਦਾ ਉਹੀ ਹੱਥ ਸਿਰ ਦੇ ਉੱਤੇ ਮਹਿਸੂਸ ਕਰਦੀ ਆ ਤੇ ਉਹਨਾਂ ਦੀਆਂ ਉਹੀ ਗੱਲਾਂ ਜਿਹੜੀਆਂ ਯਾਦ ਆ ਜਾਂਦੀਆਂ ਆ ਸੋ ਯਾਦਾਂ ਜ਼ਿੰਦਗੀ ਚ ਬੜੀਆਂ ਇੰਪੋਰਟੈਂਟ ਆ ਸਿਰਫ ਇਹ ਵਿਹਲੀਆਂ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਕਹਿ ਲਈਏ ਵੀ ਚਲੋ ਕਦੀ ਅਸੀਂ ਵੈਸੇ ਵੀ ਵਿਹਲੀਆਂ ਗੱਲਾਂ ਕਰ ਲੈਂਦੇ ਆ ਪਰ ਫਿਰ ਵੀ ਯਾਦਾਂ ਸਾਡੀਆਂ ਇਹੋ ਜਿਹੀਆਂ ਇੱਕ ਚੀਜ਼ਾਂ ਨੇ ਜਿੱਥੇ ਅਸੀਂ ਜਾਂਦੇ ਆ ਨਾ ਮੁੜ ਕੇ ਤੇ ਕੁਝ ਨਾ ਕੁਝ ਚੰਗਾ ਲੈ ਕੇ ਮੁੜਦੇ ਆ ਅੱਜ ਜੇ ਮੈਂ ਪਿੰਨੀਆਂ ਦੀ ਗੱਲ ਕੀਤੀ ਹੈ ਤਾਂ ਜ਼ਰੂਰੀ ਘਰ ਦੇ ਵਿੱਚ ਜ਼ਿਆਦਾ ਨਹੀਂ ਤਾਂ ਦੋ ਚਾਰ ਜਣੇ ਤੇ ਪਿੰਨੀਆਂ ਕਹੂੰਗੇ ਨਾ ਭਈ ਯਾਰ ਪਿੰਨੀਆਂ ਹੀ ਬਣਾ ਲਾ ਹੈ ਨਾ ਜੇ ਸਾਗ ਦੀ ਗੱਲ ਹੋਈ ਹੈ ਤਾਂ ਤੁਹਾਡੇ ਵਿੱਚੋਂ ਬਹੁਤਿਆਂ ਦਾ ਦਿਲ ਕਰੇ ਆਉਣਾ ਭਈ ਸਾਗ ਖਾਈਏ ਚਲੋ ਫਿਰ ਔਰ ਜੇ ਕਿਤੇ ਬਾਜ਼ਾਰ ਦੇ ਵਿੱਚ ਸਾਗ ਪਿਆ ਦਿਸ ਗਿਆ ਤੁਹਾਨੂੰ ਅੱਜ ਦੁਕਾਨ ਦੇ ਵਿੱਚ ਤੇ ਮੈਨੂੰ ਪਤਾ ਭਈ ਤੁਸੀਂ ਗੁੱਛੀਆਂ ਚੱਕ ਹੀ ਲਿਆਉਣੀਆਂ ਆ ਉੱਥੇ ਤੁਹਾਨੂੰ ਸਾਗ ਤੇ ਮੇਰੀਆਂ ਗੱਲਾਂ ਯਾਦ ਆ ਜਾਣੀਆਂ ਹੈ ਨਾ ਸੋ ਇਹ ਚੀਜ਼ਾਂ ਹੁੰਦੀਆਂ ਆ ਅੱਛਾ ਤੇ ਉਸ ਤੋਂ ਬਾਅਦ ਚਲੋ ਮੈਨੂੰ ਨਰਿੰਦਰ ਰਾਠੌਰ ਦਾ ਮੈਸੇਜ ਆਇਆ ਆ ਉਹ ਕਹਿ ਰਹੇ ਆ ਕਹਿੰਦੇ ਭਈ ਮੈਂ ਤੇ ਅਰਸ਼ ਤੇ ਹਰੀਸ਼ ਭਾਜੀ ਨੇ ਵੀ ਆਉਣਾ ਆ ਕਹਿੰਦੇ ਸਾਗ ਤਾਂ ਅਸੀਂ ਵੀ ਖਾਣਾ ਆ ਤੁਹਾਡੇ ਤੋਂ ਪਰ ਕਹਿੰਦੇ ਅਰਸ਼ ਦਾ ਰਿਕਾਰਡ ਹੈ ਕਿ ਮੱਕੀ ਦੀ ਰੋਟੀ ਥਾਲੀ ਚ ਖੜਨ ਨਹੀਂ ਦਿੰਦਾ ਕਹਿੰਦੇ ਤੁਹਾਡੇ ਹੱਥ ਥੱਕ ਜਾਣੇ ਆ ਤੇ ਨਾਲੇ ਘੱਟੋ ਘੱਟ ਕਿਲੋ ਸਾਗ ਖਾ ਕੇ ਡਕਾਰ ਵੀ ਨਹੀਂ ਮਾਰਦਾ ਠੀਕ ਆ ਸੁੱਖ ਨਾਲ ਲੈ ਭਰਾ ਭਰਾਵਾਂ ਦੀਆਂ ਰੋਟੀਆਂ ਕਿਤੇ ਗਿਣੀਆਂ ਹੁੰਦੀਆਂ ਨਾ ਨਾ ਤੁਸੀਂ ਆਉਣ ਵਾਲੇ ਤਾਂ ਬਣੋ ਸਾਗ ਪੱਕਾ ਬਣਾਵਾਂਗੇ ਤਾਂ ਉਦੋਂ ਤਾਂ ਜਦੋਂ ਤੁਸੀਂ ਆਏ ਤੁਹਾਡੇ ਨਾਲ ਪ੍ਰੋਮਿਸ ਪਈ ਚਲੋ ਮੈਂ ਨਾ ਚਾਟੀ ਦੀ ਲੱਸੀ ਵੀ ਬਣਾਵਾਂ ਜਿੱਦਾਂ ਮਰਜ਼ੀ ਬਣਾਵਾਂ ਤੇ ਉਹ ਮੱਖਣ ਤੇ ਉਹ ਲੱਸੀ ਵੀ ਨਾਲ ਤੁਹਾਨੂੰ ਜ਼ਰੂਰ ਪੜਾਵਾਂਗੀ ਬਸ ਤੁਸੀਂ ਆਉਣ ਵਾਲੇ ਬਣੋ ਪਰਮਾਤਮਾ ਸੁੱਖ ਰੱਖੇ ਬਾਕੀ ਸਹੀ ਗੱਲ ਆ ਭਰਾਵਾਂ ਦੀ ਤਾਂ ਇਹ ਨਾ ਰਿਕਾਰਡ ਹੁੰਦਾ ਫਿਰ ਢਿੱਡ ਭਰ ਵੀ ਜਾਵੇ ਪਰ ਭੈਣਾਂ ਨੂੰ ਤੰਗ ਕਰਨ ਦੇ ਲਈ ਰੋਟੀਆਂ ਖਾਈ ਜਾਣੀਆਂ ਸੱਚੀ ਗੱਲ ਜੇ ਮੈਂ ਬਚਪਨ ਚ ਵੀ ਦੇਖਾ ਨਾ ਤੇ ਮੇਰਾ ਬ੍ਰਦਰ ਹੁੰਦਾ ਸੀ ਜਾਂ ਮੇਰਾ ਭਰਾ ਹੋ ਗਿਆ ਜਾਂ ਮੇਰੇ ਭੂਆ ਜੀ ਦੇ ਮੁੰਡੇ ਹੋ ਗਏ ਉਹਨਾਂ ਨੇ ਜਦੋਂ ਸਾਰਿਆਂ ਨੇ ਇਕੱਠੇ ਹੋਏ ਹੋਣਾ ਨਾ ਤੇ ਸਾਨੂੰ ਰਵਾ ਦੇਣਾ ਸੱਚੀ ਆਟਾ ਖਤਮ ਹੋ ਜਾਂਦਾ ਹੁੰਦਾ ਸੀਗਾ ਪਰਾਤ ਦੇ ਵਿੱਚੋਂ ਉਹਨਾਂ ਨੇ ਰੋਟੀਆਂ ਖਾਣੋਂ ਨੀ ਹਟਣਾ ਤੇ ਫਿਰ ਸਾਡੇ ਤੋਂ ਵੇਲਣੇ ਖਾਂਦੇ ਹੁੰਦੇ ਸੀਗੇ ਬਾਅਦ ਵਿੱਚ ਹੁਣ ਦੇਖ ਲਾ ਨਰਿੰਦਰ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਮੈਂ ਦੱਸ ਦਿੱਤਾ ਵੀ ਫਿਰ ਅਸੀਂ ਵੇਲਣੇ ਖੜਾਈ ਦੇ ਹੁੰਦੇ ਸੀ ਜਦੋਂ ਸਾਡੀਆਂ ਰੋਟੀਆਂ ਮੁੱਕ ਜਾਂਦੀਆਂ ਸੀਗੀਆਂ ਤਾਂ ਹੈ ਨਾ ਤੇ ਰਾਜ ਹੁਣਾਂ ਦਾ ਬੇਕਰਸ ਫੀਲਡ ਤੋਂ ਮੈਸੇਜ ਆਇਆ USA ਤੋਂ, ਕਹਿੰਦੇ ਕੁਲਦੀਪ ਤਾਂ ਸੁਪਨਾ ਹੀ ਹੋ ਗਈ ਵਿਆਹ ਕਰਾ ਕੇ। ਬਿਲਕੁਲ ਸਹੀ ਗੱਲ ਆ, ਹਨਾ, ਸੁਪਨਾ ਹੀ ਹੋ ਗਈ ਸੀਗੀ। ਪਰ ਮੈਨੂੰ ਇੱਕ ਗੱਲੋਂ ਇਹਦੀ ਗੱਲ ਵਧੀਆ ਵੀ ਲੱਗੀ, ਪੂਰੀ ਤਰ੍ਹਾਂ ਸਮਰਪਣ ਆਪਣੀ ਗ੍ਰਸਤੀ ਨੂੰ। ਇਹਦੇ ਦੋ ਬੱਚੀਆਂ ਹੁਣ ਬੜੀਆਂ ਪਿਆਰੀਆਂ ਪਿਆਰੀਆਂ, ਔਰ ਚਲੋ ਸੁੱਖ ਨਾਲ ਉਹ ਵੀ ਥੋੜੀਆਂ ਵੱਡੀਆਂ ਹੋ ਗਈਆਂ ਹੁਣ, ਤੇ ਹੁਣ ਇਹਨੇ ਅੱਜ ਮੈਸੇਜ ਕੀਤਾ ਤੇ ਲੱਗਾ ਵੀ ਹਾਂ ਕੁਲਦੀਪ ਆਪਣੀਆਂ ਜ਼ਿੰਮੇਦਾਰੀਆਂ ਥੋੜੀਆਂ ਜਿਹੀਆਂ ਨਿਭਾ ਲਈਆਂ, ਹੁਣ ਥੋੜੀ ਜਿਹੀ ਸੁਰਤ ਜਿਹੀ ਸੰਭਲੀ ਹੁੰਦੀ। ਜਦੋਂ ਬੱਚੇ ਛੋਟੇ ਹੁੰਦੇ ਆ ਤਾਂ ਵੈਸੇ ਸੱਚੀ ਸੁਰਤ ਮਰੀ ਪਈ ਹੁੰਦੀ ਆ, ਔਰ ਚਲੋ ਹੁਣ ਥੋੜੀ ਜਿਹੀ ਆਪਣੀ ਕਬੀਲਦਾਰੀ ਦੇ ਨਾਲ ਨਾਲ ਇਹ ਸਾਨੂੰ ਵੀ ਟਾਈਮ ਦਿਆ ਕਰੂਗੀ ਤਾਂ ਵਧੀਆ ਲੱਗਿਆ ਕਰੂਗਾ, ਹਨਾ। ਤੇ ਨਰਿੰਦਰ ਕਹਿ ਰਹੇ ਆ, ਕਹਿੰਦੇ ਸਾਗ ਬਣਿਆ ਕੱਲ ਤਾਂ, ਕਹਿੰਦੇ ਸਾਗ ਕੱਲ ਦਾ ਬਣਿਆ ਪਿਆ, ਬਸ ਤੜਕਾ ਹੀ ਬਾਕੀ ਹੈ। ਕਹਿੰਦੇ ਪਿੰਨੀਆਂ ਦਾ ਸਮਾਨ ਵੀ ਕੱਢਿਆ ਪਿਆ, ਤਿਆਰ ਹੀ ਆ ਬਣਾਉਣ ਦੀ। ਲੈ ਵਾਹ ਜੀ ਵਾਹ, ਫੇਰ ਤਾਂ ਮੇਰਾ ਆਉਣਾ ਬਣਦਾ ਵੀ ਜੇ ਪਿੰਨੀਆਂ ਦਾ ਸਮਾਨ ਵੀ ਕੱਢਿਆ ਪਿਆ ਤਾਂ। ਦੂਸਰੀ ਗੱਲ ਇਹ ਵੀ ਅਸੀਂ ਖਾਣ ਪੀਣ ਦੇ ਮਾਮਲੇ ਚ ਨਾ ਸੋਚਦੇ ਬਹੁਤ ਆ, ਸੋਚਣ ਲੱਗ ਗਏ, ਪਰ ਹੁਣ ਸੋਚਣਾ ਬਣਦਾ ਵੀ ਕੀ ਕਰੀਏ। ਆਲੇ ਦੁਆਲੇ ਬਿਮਾਰੀਆਂ ਹੀ ਇੰਨੀਆਂ ਹੁੰਦੀਆਂ ਦਿਸਦੀਆਂ ਉਪਰੋਂ, ਹਨਾ। ਅੱਜ ਕੱਲ ਹਰ ਕੋਈ ਆਪਣੇ ਵੇਟ ਨੂੰ ਲੈ ਕੇ ਇੰਨਾ ਕੋਨਸ਼ੀਅਸ ਹੁੰਦਾ ਆ ਭਾਈ ਕੀ ਖਾਈਏ ਤੇ ਕੀ ਨਾ ਖਾਈਏ, ਕੀ ਕਰੀਏ। ਔਰ ਸਾਡੇ ਬਜ਼ੁਰਗਾਂ ਨੇ ਕਦੀ ਨੀ ਸੋਚਿਆ ਸੀ, ਪਰ ਚਲੋ ਉਹਨਾਂ ਦਾ ਸੋਚਣਾ ਬਣਦਾ ਵੀ ਨੀ ਸੀ। ਉਹਨਾਂ ਦਾ ਫਿਜ਼ੀਕਲ ਕੰਮ ਹੀ ਇੰਨਾ ਜ਼ਿਆਦਾ ਹੁੰਦਾ ਸੀ, ਇੰਨਾ ਤਾਂ ਉਹ ਸਾਈਕਲ ਹੀ ਚਲਾ ਲੈਂਦੇ ਹੁੰਦੇ ਸੀ, ਉਸ ਤੋਂ ਬਾਅਦ ਪੱਠੇ ਕੁਤਰਨੇ ਤਾਂ ਮਸ਼ੀਨ ਦੇ ਨਾਲ, ਹਨਾ, ਬਾਕੀ ਇੱਧਰ ਉੱਧਰ ਆਉਣਾ ਜਾਣਾ, ਫਿਜ਼ੀਕਲ ਕੰਮ ਬਹੁਤ ਹੁੰਦਾ ਸੀਗਾ। ਪਰ ਹੁਣ ਜੇ ਅਸੀਂ ਗੱਲ ਕਰੀਏ ਤੇ ਇੱਥੇ ਫਿਜ਼ੀਕਲ ਕੰਮ ਓਨਾ ਨਹੀਂ ਹੁੰਦਾ, ਪਰ ਮੈਂਟਲੀ ਜ਼ਿਆਦਾ ਸਟ੍ਰੈਸ ਹੁੰਦੀ ਆ, ਉਹ ਬੜਾ ਮੈਂਟਲੀ ਕੰਮ ਜ਼ਿਆਦਾ ਹੁੰਦਾ, ਉਹਦੇ ਚ ਤੁਸੀਂ ਜ਼ਿਆਦਾ ਥੱਕਦੇ ਆ ਫਿਜ਼ੀਕਲ ਦੇ ਨਾਲੋਂ, ਤੇ ਫਿਰ ਖਾਣ ਪੀਣ ਤੇ ਥੋੜਾ ਧਿਆਨ ਰੱਖਣਾ ਪੈਂਦਾ ਆ, ਹਨਾ। ਸੋ ਮੈਂ ਵੀ ਹੁਣ ਪਿੰਨੀਆਂ ਤਾਂ ਬਣਾਈਆਂ ਸੀਗੀਆਂ, ਪਰ ਪਿੰਨੀਆਂ ਦੇ ਵਿੱਚ ਫਿਰ ਘਿਓ ਪਾਉਣ ਤੋਂ ਡਰ ਲੱਗਦਾ ਹੁੰਦਾ, ਪਰ ਇਹ ਹੁੰਦਾ ਵੀ ਹਾਂ ਚਲੋ ਅਲਸੀ ਪਾ ਲਓ, ਮੂੰਗੀ ਪਾ ਲਓ, ਡਰਾਈ ਫਰੂਟ ਪਾ ਲਓ, ਤੇ ਗੁੜ ਪਾ ਲੈਣੀ ਹੁੰਦੀ ਆ, ਤੇ ਮੈਂ ਵਿੱਚ ਫਿਰ ਜ਼ਿਆਦਾ ਨਾ ਪੀਨਟ ਬਟਰ ਪਾ ਲੈਣੀ ਹੁੰਦੀ ਆ, ਉਹਦੇ ਨਾਲ ਥੋੜੀਆਂ ਬੱਜ ਜਾਂਦੀਆਂ, ਜਾਂ ਸ਼ਹਿਦ ਪਾ ਲਓ, ਤੇ ਬਾਕੀ ਪਰ ਜੋ ਸਵਾਦ ਦੇਸੀ ਘਿਓ ਦਾ ਹੁੰਦਾ ਉਹ ਦੇਸੀ ਘਿਓ ਨਹੀਂ ਕਰਨਾ ਹੁੰਦਾ ਨਾ। ਇਹੋ ਜਿਹੀਆਂ ਚੀਜ਼ਾਂ ਉਹ ਕਿ ਅਸੀਂ ਆਪਣੀ ਘਰਾਂ ਦੇ ਵਿੱਚ ਬਣਾਉਂਦੇ ਕਰਦੇ ਰਹਿੰਦੇ ਹਾਂ, ਤੇ ਮੈਨੂੰ ਵਧੀਆ ਲੱਗਦਾ ਹੁੰਦਾ ਜਦੋਂ ਸਾਗ ਬਣਦਾ। ਤੁਹਾਨੂੰ ਦੱਸਿਆ ਵੀ ਉਹ ਸਾਗ ਸਿਰਫ ਖਾਣ ਤੱਕ ਹੀ ਨਹੀਂ, ਉਹ ਪੂਰਾ ਦਿਨ ਮੈਂ ਸਾਗ ਬਣਾਉਣ ਨੂੰ ਇੰਜੋਏ ਕਰਦੀ ਹੁੰਦੀ ਹਾਂ। ਏਦਾਂ ਹੀ ਮੈਂ ਪਿਛਲੇ ਹਫ਼ਤੇ ਨਾ ਨਿੰਬੂ ਦਾ ਅਚਾਰ ਪਾਇਆ, ਨਿੰਬੂ ਲੱਥੇ ਘਰੋਂ, ਤੇ ਚਲੋ ਕੀ ਕਰਨੇ ਆ, ਮੈਂ ਕਿਹਾ ਚਲੋ ਮੈਂ ਅਚਾਰ ਪਾਉਂਦੀ ਹਾਂ, ਤੇ ਮੈਨੂੰ ਯਾਦ ਆ ਗਿਆ ਵੀ ਮੇਰੇ ਨਾਨੀ ਜੀ ਮਿੱਠਾ ਅਚਾਰ ਪਾਉਂਦੇ ਹੁੰਦੇ ਸੀਗੇ ਨਿੰਬੂਆਂ ਦਾ, ਹਾਏ ਉਹ ਬੜਾ ਹੀ ਸਵਾਦ ਹੁੰਦਾ ਸੀਗਾ। ਤੇ ਫੇਰ ਮੈਨੂੰ ਮੇਰੀ ਨਾਨੀ ਦੇ ਨਿੰਬੂਆਂ ਦਾ ਅਚਾਰ ਯਾਦ ਆਇਆ, ਤੇ ਫੇਰ ਮੇਰਾ ਦਿਲ ਕੀਤਾ ਵੀ ਮੈਂ ਵੀ ਮਿੱਠਾ ਅਚਾਰ ਹੀ ਪਾਉਣਾ ਆ। ਫਿਰ ਮੈਂ ਮੰਮੀ ਤੋਂ ਪੁੱਛਿਆ ਵੀ ਕਿੱਦਾਂ ਪੈਂਦਾ ਕਰਦਾ, ਹਨਾ, ਤੇ ਫੇਰ ਨਿੰਬੂਆਂ ਦਾ ਅਚਾਰ ਪਾਇਆ, ਹਾਏ ਬੜਾ ਹੀ ਸਵਾਦ ਬਣਿਆ। ਪਰ ਉਹ ਅੱਛਾ, ਉਹ ਜਦੋਂ ਅਚਾਰ ਜਦੋਂ ਬਣਾਉਣੀ ਹੁੰਦੀ ਮੈਨੂੰ ਉਸ ਵੇਲੇ ਬੜਾ ਮਜ਼ਾ ਆਉਂਦਾ ਹੁੰਦਾ, ਔਰ ਜਦੋਂ ਬਣਾ ਕੇ ਬਾਹਰ ਸੁੱਕਣਾ ਪਿਆ ਹੁੰਦਾ ਮੇਰੇ ਵਿਹੜੇ ਦੇ ਵਿੱਚ, ਤੇ ਮੈਨੂੰ ਐ ਲੱਗਦਾ ਹੁੰਦਾ ਵੀ ਪਤਾ ਨੀ ਮੇਰੇ ਵਿਹੜੇ ਚ ਕਿਹੜੀ ਚੀਜ਼ ਪਈ ਆ, ਕਿਉਂਕਿ ਉਹ ਚੀਜ਼ਾਂ ਤੁਹਾਨੂੰ ਰਿਲੇਟ ਕਰਦੀਆਂ ਆਪਣੇ ਪੁਰਾਣੇ ਵਿਹੜਿਆਂ ਦੇ ਨਾਲ। ਯਾਦ ਕਰੋ ਉਹ ਵਿਹੜੇ ਕਿੰਨੇ ਬਰਕਤ ਵਾਲੇ ਲੱਗਦੇ ਹੁੰਦੇ ਸੀਗੇ, ਜਿੱਥੇ ਉਹ ਹੀ ਮਰਤਬਾਨਾਂ ਦੇ ਵਿੱਚ ਅਚਾਰ ਸੁੱਕਦਾ ਹੁੰਦਾ ਸੀਗਾ, ਉਹ ਵਿਹੜੇ ਜਿੱਥੇ ਅਸੀਂ ਕਣਕ ਸੁੱਕਣੀ ਪਾਈ ਦੀ ਹੁੰਦੀ ਸੀ ਧੋ ਕੇ ਪੀਣ ਕਰਾਉਣ ਤੋਂ ਪਹਿਲਾਂ, ਹੈਨਾ, ਪਿਆਉਣ ਤੋਂ ਪਹਿਲਾਂ। ਉਸ ਤੋਂ ਬਾਅਦ ਯਾਦ ਕਰੋ ਉੱਥੇ ਮਿਰਚਾਂ ਪਈਆਂ ਹੁੰਦੀਆਂ ਸੀ ਸੁੱਕੜੀਆਂ, ਕਦੀ ਕਦੀ ਉੱਥੇ ਜਦੋਂ ਗਰਮ ਮਸਾਲਾ ਬਣਾਉਣਾ ਹੁੰਦਾ ਸੀ ਘਰ ਦੇ ਵਿੱਚ, ਤੇ ਉਹ ਗਰਮ ਮਸਾਲਾ ਜਿਹੜਾ ਹੁੰਦਾ ਸੀਗਾ ਉਹ ਵੱਡੇ ਸਾਰੇ ਥਾਲ ਜਾਂ ਪਰਾਤ ਦੇ ਵਿੱਚ ਸੁੱਕਦਾ ਹੁੰਦਾ ਸੀ, ਕਿੰਨੀਆਂ ਬਰਕਤਾਂ ਲੱਗਦੀਆਂ ਸੀਗੀਆਂ ਉਹਨਾਂ ਵਿਹੜਿਆਂ ਦੀਆਂ, ਹੈਨਾ। ਔਰ ਉਹ ਮਾਵਾਂ ਦੇ ਹੱਥੀ ਸਾਰੀਆਂ ਚੀਜ਼ਾਂ, ਮਸਾਲੇ ਤੱਕ ਮਾਵਾਂ ਆਪ ਬਣਾਉਂਦੀਆਂ ਹੁੰਦੀਆਂ ਸੀਗੀਆਂ ਘਰ ਦੇ ਵਿੱਚ, ਚਾਹੇ ਉਹ ਮਿਰਚਾਂ ਹੋ ਗਈਆਂ ਚਾਹੇ ਮਸਾਲੇ ਹੋ ਗਏ। ਮਿਕਸੀਆਂ ਵੀ ਬਾਅਦ ਚ ਆਈਆਂ ਮੈਨੂੰ ਯਾਦ ਆ, ਬਹੁਤ ਪਹਿਲਾਂ ਪਹਿਲਾਂ ਇੱਕ ਉਹ ਲੋਹੇ ਦਾ ਹੁੰਦਾ ਸੀ ਚੱਠੂ ਤੇ ਡੰਡਾ ਜਿਹਾ ਹੁੰਦਾ ਸੀਗਾ ਉਹ ਲੋਹੇ ਦਾ, ਉਹਦੇ ਵਿੱਚ ਉਹ ਮਿਰਚਾਂ ਵੀ ਕੁੱਟਦੇ ਹੁੰਦੇ ਸੀਗੇ ਤੇ ਮਸਾਲੇ ਵੀ ਉਹਦੇ ਚ ਹੀ ਕੁੱਟਦੇ ਹੁੰਦੇ ਸੀਗੇ, ਹੈਨਾ। ਫੇਰ ਉਹਨਾਂ ਵਿਹੜਿਆਂ ਦੇ ਵਿੱਚ ਕਦੀ ਛੱਲੀਆਂ ਸੁੱਕਣੀਆਂ ਪਈਆਂ ਹੁੰਦੀਆਂ ਸੀ, ਕਦੀ ਤੁੱਕੇ ਸੁੱਕਣੇ ਪਏ ਹੁੰਦੇ ਸੀ, ਹੋਰ ਨਹੀਂ ਤਾਂ ਬਾਲਣ ਭਿੰਜਾ ਜਿਹੜਾ ਹੁੰਦਾ ਸੀ ਉਹ ਹੀ ਖਿਲਾਰ ਕੇ ਸੁੱਕਣਾ ਪਿਆ ਹੁੰਦਾ ਸੀ। ਕਿੰਨੇ ਹੱਸਦੇ ਵਸਦੇ ਹੁੰਦੇ ਸੀ ਉਹ ਵਿਹੜੇ, ਕਿੰਨੀਆਂ ਰੌਣਕਾਂ ਲੱਗੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ। ਤੇ ਚਲੋ ਮੈਂ ਅਚਾਰ ਦੀ ਗੱਲ ਕਰਦੀ ਸੀਗੀ, ਅਚਾਰ ਜਦੋਂ ਬਣਦੇ ਹੁੰਦੇ ਸੀਗੇ ਘਰਾਂ ਦੇ ਵਿੱਚ ਤੇ ਉਹਦੀ ਵੀ ਇੱਕ ਆਪਣਾ ਹੀ, ਸਿਰਫ ਅਚਾਰ ਨਹੀਂ ਬਣਦਾ ਹੁੰਦਾ ਸੀਗਾ, ਚਲੋ ਬਣ ਕੇ ਰੱਖ ਜਾਂਦਾ ਸੀ, ਪਰ ਉਹਨੂੰ ਬਣਨ ਦੇ ਪਿੱਛੇ ਦੀ ਜਿਹੜੀ ਪ੍ਰਕਿਰਿਆ ਹੁੰਦੀ ਸੀ ਉਹ ਵੀ ਯਾਦ ਕਰਦੇ ਆ। ਅਚਾਰ ਹੀ ਕਿੰਨੇ ਤਰ੍ਹਾਂ ਦੇ ਬਣਦੇ ਹੁੰਦੇ ਸੀ, ਅੰਬ ਦਾ ਅਚਾਰ ਤਾਂ ਪੈਣਾ ਹੀ ਪੈਣਾ ਹੁੰਦਾ ਸੀ, ਫਿਰ ਨਿੰਬੂ ਦਾ ਅਚਾਰ ਹੋ ਗਿਆ, ਟਿਉਂ ਦਾ ਅਚਾਰ ਹੋ ਗਿਆ, ਉਹ ਵੀ ਘਰ ਚ ਪੈਂਦਾ ਹੁੰਦਾ ਸੀ। ਅੱਛਾ, ਗੋਭੀ ਗਾਜਰਾਂ ਤੇ ਸ਼ਲਗਮਾਂ ਦਾ ਅਚਾਰ ਹਰ ਸਰਦੀਆਂ ਦੇ ਵਿੱਚ ਪੈਂਦਾ ਹੁੰਦਾ ਸੀਗਾ। ਇਸ ਤੋਂ ਇਲਾਵਾ ਮੰਮੀ ਸਾਡੇ ਜਿਮੀਕੰਦ ਦਾ ਅਚਾਰ ਬਣਾਉਂਦੇ ਹੁੰਦੇ ਸੀ, ਉਹ ਬਹੁਤ ਸਵਾਦ ਹੁੰਦਾ ਸੀ, ਉਹ ਮੈਂ ਕਦੀ ਹੋਰ ਕਿਤੇ ਨਹੀਂ ਖਾਦਾ, ਮੰਮੀ ਦੇ ਹੱਥਾਂ ਦਾ ਹੀ ਖਾਦਾ, ਔਰ ਉਹ ਜਿਮੀਕੰਦ ਦਾ ਅਚਾਰ, ਹਾਏ ਮੈਨੂੰ ਯਾਦ ਆ ਗਿਆ, ਹੁਣ ਮੈਨੂੰ ਬਣਾਉਣਾ ਵੀ ਨਹੀਂ ਆਉਂਦਾ ਤੇ ਜਿਮੀਕੰਦ ਇੱਥੇ ਮਿਲਣਾ ਵੀ ਨਹੀਂ, ਤੇ ਮੰਮੀ ਨੇ ਵੀ ਨਹੀਂ ਅਜੇ ਆਉਣਾ ਲਾਗੇ ਛਾਗੇ ਕਿਤੇ, ਤੇ ਕੀ ਕਰੀਏ। ਅੱਛਾ, ਹੋਰ ਕਿਹੜੇ ਕਿਹੜੇ ਅਚਾਰ ਤੁਹਾਡੇ ਘਰ ਪੈਂਦੇ ਹੁੰਦੇ ਸੀ, ਤੁਸੀਂ ਮੈਨੂੰ ਜ਼ਰੂਰ ਦੱਸਿਓ। ਮੈਨੂੰ ਅੰਬ ਦਾ ਅਚਾਰ ਤਾਂ ਯਾਦ ਆ, ਜਦੋਂ ਅੰਬ ਦਾ ਅਚਾਰ ਮੇਰੀ ਦਾਦੀ, ਉਹ ਹੀ ਦਾਤੀ ਜਿੰਨਾ ਉਹ ਸਾਗ ਕੱਟਦੇ ਹੁੰਦੇ ਸੀ, ਉਹੀ ਦਾਤੀ ਹੁੰਦੀ ਸੀ ਉਹਨਾਂ ਨਾਲ। ਅੰਬ ਉਹਨੇ ਕੱਟਣੇ ਤੇ ਫੇਰ ਉਹ ਸੁੱਕਣੇ ਪੈਣੇ। ਉਹੀ ਵਿਹੜਿਆਂ ਦੀ ਗੱਲ ਕਰਦੀ ਪਈ ਆ ਵੀ ਉਹ ਵਿਹੜਿਆਂ ਚ ਕੀ ਕੀ ਸਾਡੇ ਰਹਿੰਦਾ ਹੁੰਦਾ ਸੀਗਾ, ਕੀ ਸੁੱਕਣਾ ਪੈਂਦਾ ਹੁੰਦਾ ਸੀ। ਫਿਰ ਉਹ ਅੰਬ ਜਿਹੜੇ ਹੁੰਦੇ ਸੀ ਉਹ ਸੁੱਕਣੇ ਪਾਉਣੇ, ਫਿਰ ਉਹਦਾ ਮਸਾਲਾ ਬਣਨਾ, ਫਿਰ ਘਰ ਦਾ ਜਿਹੜਾ ਸਾਡਾ ਸਰੋਂ ਦਾ ਤੇਲ ਹੁੰਦਾ ਸੀ, ਘਾਣੀ ਕਢਾਈ ਹੁੰਦੀ ਸੀਗੀ, ਉਹ ਪਾ ਕੇ ਤਾਂ ਹਾਏ ਉਹ ਅਚਾਰ ਬਣਨਾ। ਔਰ ਉਸ ਅਚਾਰ ਦੇ ਵਿੱਚ ਜਿਹੜੀ ਹਿੰਗ ਦੀ ਖੁਸ਼ਬੂ ਹੁੰਦੀ ਸੀ ਉਹ ਮੈਨੂੰ ਬਹੁਤ ਵਧੀਆ ਲੱਗਦੀ ਹੁੰਦੀ ਸੀਗੀ। ਉਹਨੂੰ ਤਖਾਰ ਲਾਉਂਦੇ ਹੁੰਦੇ ਸੀਗੇ ਪਹਿਲਾਂ ਹਿੰਗ ਦਾ, ਉਹ ਅਚਾਰ ਹੋ ਗਿਆ। ਫਿਰ ਸਰਦੀਆਂ ਦੇ ਵਿੱਚ ਏਦਾਂ ਹੀ ਗੋਭੀ, ਗਾਜਰਾਂ ਤੇ ਸ਼ਲਗਮ ਜਿਹੜੇ ਕੱਟ ਕੇ ਉਹਨਾਂ ਨੂੰ ਸੁਕਾਉਣੇ ਪਾ ਦੇਣਾ ਵਿਹੜਿਆਂ ਦੇ ਵਿੱਚ ਧੁੱਪ ਦੇ ਵਿੱਚ, ਫਿਰ ਉਹਨਾਂ ਦਾ ਜਿਹੜਾ ਅਚਾਰ ਉਹ ਬਣਾਉਣਾ ਮੰਮੀ ਦਾ, ਉਹ ਵੀ ਬੜਾ ਸਵਾਦ ਮੰਮੀ ਬਣਾਉਂਦੇ ਆ। ਨਿੰਬੂਆਂ ਦਾ ਅਚਾਰ ਹੋ ਗਿਆ, ਢੇਉਂ ਦਾ ਅਚਾਰ ਹੁਣ ਕਦੀ ਨੀ ਖਾਦਾ। ਔਰ ਢੇਉਂ ਦਾ ਅਚਾਰ ਮੈਨੂੰ ਲੱਗਦਾ ਵੀ ਵੈਸੇ ਵੀ ਨਹੀਂ ਮਿਲਦਾ, ਚਲੋ ਬਾਕੀ ਅਚਾਰ ਤਾਂ ਮਿਲ ਜਾਂਦੇ ਆ ਰੈਡੀਮੇਡ ਵੀ, ਪਰ ਢੇਉਂ ਦਾ ਅਚਾਰ ਨੀ ਕਦੀ ਮਿਲਿਆ। ਬਾਕੀ ਸਾਡੀ ਮੌਲੀ ਆਂਟੀ ਇੱਥੇ ਹੈਗੇ, ਉਹਨਾਂ ਦੇ ਅਚਾਰ ਵੀ ਬੜੇ ਸਵਾਦ ਹੁੰਦੇ ਆ, ਉਹਨਾਂ ਦੇ ਬਣੇ ਅਚਾਰ ਵੀ ਮੈਨੂੰ ਮਿਲ ਜਾਂਦੇ ਹੁੰਦੇ ਆ। ਉਹਨਾਂ ਨੇ ਮੈਨੂੰ ਇਸ ਵਾਰੀ ਅਚਾਰ ਦਿੱਤਾ ਬੀਟਰੂਟ ਦਾ ਅਚਾਰ, ਬੀਟਰੂਟ ਦਾ ਅਚਾਰ ਹੋ ਗਿਆ, ਕਰੇਲਿਆਂ ਦਾ ਅਚਾਰ ਹੋ ਗਿਆ, ਸਾਰੇ ਅਚਾਰ ਬਣਾ ਲੈਂਦੇ ਉਹ। ਅੱਛਾ, ਇੱਕ ਨਿੰਬੂ ਅਦਰਕ ਤੇ ਮਿਰਚਾਂ ਦਾ ਜਿਹੜਾ ਅਚਾਰ ਹੁੰਦਾ ਉਹ ਵੀ ਬੜਾ ਵਧੀਆ। ਮੈਂ ਸੋਚਦੀ ਹਾਂ ਜੀ ਆ ਕੱਲ ਚ ਉਹ ਪਾਉਂਗੀ ਕਿਤੇ, ਉਹ ਨੀ ਮੈਂ ਅਜੇ ਤੱਕ ਪਾਇਆ। ਤੇ ਨਰਿੰਦਰ ਕਹਿ ਰਹੇ, ਕਹਿੰਦੇ ਮਿੱਠਾ ਅਚਾਰ ਤਾਂ ਸਾਡੇ ਵੀ ਪਿਆ, ਕਈ ਅਚਾਰ ਕਈ ਕਈ ਸਾਲ ਖਰਾਬ ਨੀ ਹੁੰਦੇ, ਦੋ ਦੋ ਸਾਲ ਤੱਕ ਕੱਢ ਜਾਂਦੇ। ਬਿਲਕੁਲ ਸਹੀ ਗੱਲ ਆ, ਬਹੁਤ ਦੇਰ ਤੱਕ ਕੱਢ ਜਾਂਦੇ ਆ। ਮੰਮੀ ਮੈਨੂੰ 2 ਸਾਲ ਹੀ ਹੋ ਗਏ ਸੀ, ਮੰਮੀ ਨੇ ਗੋਭੀ ਗਾਜਰਾਂ ਦਾ ਅਚਾਰ ਪਾਇਆ ਹੋਇਆ ਸੀ ਔਰ ਮੈਂ ਫਰਿੱਜ ਚ ਰੱਖਿਆ ਸੀਗਾ ਔਰ ਉਹ ਪਿੱਛੇ ਜਿਹਾ ਹੀ ਮੁੱਕਿਆ। ਮੈਨੂੰ ਹੁੰਦਾ ਹਾਏ ਮੁੱਕੇ ਨਾ, ਬਸ ਥੋੜਾ ਥੋੜਾ ਹੀ ਕੱਢ ਕੇ ਖਾਂਦੀ ਰਵਾਂ ਭਾਵੇਂ। ਤੇ ਕਹਿੰਦੇ ਜਵੈਣ ਤੇ ਕਲੌਂਜੀ ਦਾ ਮਿੱਠਾ ਫਲੇਵਰ ਯੰਮੀ, ਹਾਂ ਉਹ ਨਿੰਬੂ ਦੇ ਮਿੱਠੇ ਅਚਾਰ ਦੇ ਵਿੱਚ ਬੜਾ ਵਧੀਆ ਲੱਗਦਾ। ਔਰ ਗੁੜ ਜਿਹੜਾ ਹੁੰਦਾ ਉਹਦੇ ਨਾਲ ਉਹਦਾ ਰੰਗ ਬੜਾ ਸੋਹਣਾ ਬਣ ਜਾਂਦਾ ਹੈ ਨਾ ਮਿੱਠੇ ਅਚਾਰ ਦਾ। ਮੈਂ ਖੰਡ ਨਹੀਂ ਪਾਉਂਦੀ, ਮੈਂ ਉਹਦੇ ਚ ਨਿੰਬੂ ਦੇ ਮਿੱਠਾ ਜਿਹੜਾ ਅਚਾਰ ਹੁੰਦਾ ਉਹਦੇ ਚ ਗੁੜ ਹੀ ਪਾਉਂਦੀ ਹਾਂ ਔਰ ਬੜਾ ਸਵਾਦ ਬਣਦਾ ਔਰ ਕੋਈ ਬਹੁਤਾ ਔਖਾ ਵੀ ਨੀ। ਜਿੰਨੀ ਦੇਰ ਤੁਸੀਂ ਬਣਾਓ ਨਾ ਉਨੀ ਦੇਰ ਤੱਕ ਹੀ ਚੀਜ਼ ਔਖੀ ਲੱਗਦੀ, ਜਦੋਂ ਤੁਸੀਂ ਬਣਾ ਲਓ ਫਿਰ ਲੱਗਦਾ ਵੀ ਏਡੀ ਔਖੀ ਗੱਲ ਨੀ, ਸੌਖਾ ਹੀ ਸੀ। ਤੇ ਕਹਿੰਦੇ ਅਸੀਂ ਵੀ ਨਿੰਬੂ ਤੇ ਅਦਰਕ ਦਾ ਅਚਾਰ ਪਾਇਆ, ਹਾਂ ਮੈਨੂੰ ਅਦਰਕ ਦਾ ਅਚਾਰ ਵੀ ਬੜਾ ਪਸੰਦ ਆ। ਤੇ ਕਹਿੰਦੇ ਸਾਡੇ ਗਾਜਰ ਸ਼ਲਗਮ ਤੇ ਤੋਂ ਲੈ ਕੇ ਗੋਭੀ ਅੰਬ ਢੇਉਂ ਦਾ ਢੇਉਂ ਤਾਂ ਬਾਲਾ ਪਸੰਦ ਕਰਦੇ ਆ, ਕਰੇਲੇ ਦਾ ਅਚਾਰ ਸਾਰੇ ਹੀ ਪਾ ਲਈਦੇ ਆ। ਮੈਂ ਕਰੇਲੇ ਦਾ ਅਚਾਰ ਨੀ ਕਦੀ ਪਾਇਆ, ਪਰ ਹਾਂ ਢੇਉਂ ਦਾ ਅਚਾਰ ਮੈਂ ਬਹੁਤ ਮਿਸ ਕਰਦੀ ਆ। ਤੇ ਜਗਤਾਰ ਭਾਜੀ ਕਹਿੰਦੇ ਤੂੰਬਿਆਂ ਦਾ ਅਚਾਰ ਤੇ ਡੇਲਿਆਂ ਦਾ ਅਚਾਰ। ਹਾਂਜੀ, ਡੇਲਿਆਂ ਦਾ ਅਚਾਰ ਹੋ ਗਿਆ, ਲਸੂੜੇ ਵੀ ਹੁੰਦੇ ਸੀਗੇ ਨਾ, ਲਸੂੜਿਆਂ ਦਾ ਵੀ ਅਚਾਰ ਪੈਂਦਾ ਹੁੰਦਾ ਸੀਗਾ। ਤੇ ਤੁੱਕਿਆਂ ਦਾ ਅਚਾਰ ਨੀ ਮੈਨੂੰ ਪਤਾ ਉਹ ਕਿਹੜਾ ਹੁੰਦਾ ਭਾਜੀ, ਤੂੰਬਿਆਂ ਦਾ ਸ਼ਾਇਦ ਤੁਸੀਂ ਕਿਹਾ ਤੂੰਬੇ, ਉਹ ਕੀ ਆਨੂੰ ਹੀ ਕਹਿੰਦੇ ਤੁਹਾਡੇ ਵਾਲੇ ਪਾਸੇ ਤੂੰਬੇ, ਮੈਨੂੰ ਇਹ ਵੀ ਜ਼ਰੂਰ ਦੱਸਿਓ ਤੁਸੀਂ। ਤੇ ਹਾਂ, ਡੇਲਿਆਂ ਦਾ, ਬਾਂਸਾਂ ਦਾ ਅਚਾਰ ਹੁੰਦਾ ਸੀਗਾ, ਕਈ ਅਚਾਰ ਹੁੰਦੇ ਸੀਗੇ, ਕਿੰਨਾ ਕੁਛ। ਧੰਨ ਮਾਵਾਂ ਸਾਡੀਆਂ, ਪਤਾ ਨੀ ਕੀ ਕੀ ਬਣਾਉਂਦੀਆਂ ਤੇ ਕੀ ਕੀ ਖਲਾਉਂਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਸਾਨੂੰ। ਅੱਜ ਕੱਲ ਦੇਖ ਲੋ ਭਾਈ, ਰੋਟੀ 2 ਟਾਈਮ ਬਣ ਜਾਵੇ ਘਰ ਦੇ ਵਿੱਚ ਤੇ ਵੱਡੀ ਗੱਲ ਆ, ਹੈ ਨਾ। ਪਰ ਚਲੋ ਜੀ, ਸਮੇਂ ਸਮੇਂ ਦੀ ਗੱਲ ਆ। ਅੱਛਾ, ਇੱਕ ਹੁਣ ਗਾਣਾ ਹੋਰ ਸੁਣ ਲਈਏ ਤੇ ਫੇਰ ਕਿਸੇ ਹੋਰ ਸਵਾਦ ਦੀ ਯਾਦ ਕਰਦੇ ਆ ਇਸ ਗੀਤ ਤੋਂ ਬਾਅਦ।
ਰਾਜੀ ਜਿੰਦਾਬਾਦ,
ਭੁੱਟੂ ਸ਼ਾਹ ਜੀ
ਆਏਗਾ ਜਿੰਦਾਬਾਦ।
ਹੈਲੋ ਹੈਲੋ ਬਈ, ਇੱਕ ਜਰੂਰੀ ਅਨਾਉਂਸਮੈਂਟ ਆ, ਜਿੰਨੇ ਵੀ ਕਲਾਕਾਰ ਸਾਡੇ ਮੇਲੇ ਚ ਆਏ ਆ, ਤੁਸੀਂ ਵੱਧ ਚੜ ਕੇ ਉਹਨਾਂ ਦੀ ਹੌਸਲਾ ਵਧਾਈ ਕਰਨੀ ਆ। ਜੇ ਕਿਸੇ ਨੇ ਨਾ ਕੀਤੀ ਤੇ ਪੁਲਿਸ ਨੇ ਤੁਹਾਡੇ ਤੇ ਚੜਾਈ ਕਰਨੀ ਆ, ਪੁਲਿਸ ਦੇ ਧੱਕੇ ਚੜੂਗੇ ਤਾਂ ਧੱਕੇ ਖਾਉਂਗੇ, ਧੱਕੇ ਖਾਣ ਤੋਂ ਬਾਅਦ ਵੀ ਜਾਨ ਬੜੀ ਔਖੀ ਛੁੱਟਣੀ ਆ। ਤੇ ਰਾਜੀਨਾਮਾ ਜਿੱਦਾਂ ਮਰਜ਼ੀ ਕਰ ਲਈਓ, ਗੱਲ ਤੇ ਚਾਹ ਪਾਣੀ ਤੇ ਮੁੱਕਣੀ ਆ। ਬਾਕੀ ਤੁਸੀਂ ਥਾਣੇ ਜਾ ਕੇ ਦੇਖ ਲਈਓ ਅਸੀਂ ਮੁਜਰਿਮ ਕਿੱਦਾਂ ਪੁੱਠੇ ਟੰਗੇ ਹੁੰਦੇ ਆ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ। ਅਮਾ ਠੀਕ ਹੈ, ਕਾਨੂੰਨ ਦੇ ਹੱਥ ਲੰਬੇ ਹੁੰਦੇ, ਵੇਖ ਲਓ ਸਾਡਾ ਹੋਮ ਗਾਰਡ ਇੱਕ ਬੰਦਾ ਫੜੀ ਲਿਆਉਂਦਾ ਹੋਇਆ, ਇਹਨੂੰ ਕੱਲ ਹੀ ਫੜਿਆ ਬਈ।
ਉਹ ਜਨਾਬ ਨੂੰ ਤਾਂ ਫੜਿਆ, ਨਾਲੇ ਮੇਲੇ ਚ ਚਾਰ ਵੇਚ ਰਿਹਾ ਸੀ, ਨਾਲੇ ਕੁੜੀ ਨੂੰ ਛੇੜ ਰਿਹਾ ਸੀ।
ਓਏ ਹਾਂ ਬਈ, ਗੱਲ ਸੁਣ ਬਈ, ਤੂੰ ਚਾਰ ਤੇ ਵੇਚ ਪਰ ਕੁੜੀ ਨੂੰ ਕਿਉਂ ਛੇੜਦਾ?
ਓਏ ਜਨਾਬ, ਮੈਂ ਕੁੜੀ ਨੂੰ ਕਿੱਥੇ ਛੇੜਦਾ, ਮੈਂ ਤਾਂ ਕੁੜੀ ਨਾਲ ਪਿਆਰ ਕਰਦਾ, ਤੂੰ ਮੈਨੂੰ ਛੱਡ ਕੇ ਹੋਰ ਨਾਲ ਵਿਆਹ ਕਰਾਉਣ ਲੱਗੀ ਹੈ। ਤੇ ਮੈਂ ਉਹਨੂੰ ਕਹਿੰਦਾ ਸੀਗਾ ਤੂੰ ਸਾਡੇ ਨਾਲ ਮਾਰ ਕੇ ਠੱਗੀ ਨੀ, ਹਾਏ ਵਿਆਹ ਕਰਵਾਉਣ ਲੱਗੀ ਨੀ, ਤੈਨੂੰ ਜਰਾ ਵੀ ਤਰਸ ਨਾ ਆਇਆ ਆਪਣੇ ਆਸ਼ਕ ਭੋਲੇ ਦਾ, ਤੇਰਾ ਯਾਰ ਵੇਚਦਾ ਅਚਾਰ ਕੁੜੇ, ਕਦੇ ਨਿੰਬੂ ਦਾ ਕਦੇ ਔਲੇ ਦਾ, ਤੂੰ ਕਹਿੰਦੀ ਸੀ ਬੇਰੁਜ਼ਗਾਰ ਕੁੜੇ, ਤਾਂ ਮੈਂ ਸਾਈਕਲੋਂ ਲੈ ਲਈ ਕਾਰ ਕੁੜੇ, ਤੂੰ ਵੀ 1-2 ਕਿਲੋ ਲੈ ਜਾ, ਮੂੰਹ ਖੋਲ ਲਿਆ ਆਪਣੇ ਝੋਲੇ ਦਾ, ਤੇਰਾ ਯਾਰ ਵੇਚਦਾ ਅਚਾਰ ਕੁੜੇ, ਕਦੇ ਨਿੰਬੂ ਦਾ ਕਦੇ ਔਲੇ ਦਾ, ਜਿਹੜਾ ਡੱਬ ਚ ਰੱਖਦਾ ਚਾਕੂ ਨੀ, ਤੇ ਸ਼ਕਲੋਂ ਲੱਗਦਾ ਡਾਕੂ ਨੀ। ਤੂੰ ਕਹਿ ਦੀ ਆਪਣੇ ਬਾਪੂ ਨੂੰ ਮੈਨੂੰ ਡਰ ਨੀ ਉਹਦੇ ਡੌਲੇ ਦਾ, ਤੇਰਾ ਯਾਰ ਵੇਚਦਾ ਚਾਰ ਕੁੜੇ, ਕਦੇ ਨਿੰਬੂ ਦਾ ਕਦੇ ਔਲੇ ਦਾ, ਕਦੇ ਨਿੰਬੂ ਦਾ ਕਦੇ ਔਲੇ ਦਾ।
ਹੋਏ ਮਾਂ ਦੀਆਂ ਗੱਲਾਂ ਸੁਣੇ ਸੁਣੇ ਕੰਨ ਲਾ ਕੇ, ਸਾਡੀ
ਲੋ ਜੀ ਫਿਰ ਮਾਹੀਏ ਦਾ ਆਚਾਰ ਬਣਾਵਾਂਗੇ, ਦੱਸੋ ਕਿੰਨੇ ਕਿੰਨੇ ਬਣਾਉਣਾ ਆ। ਗੁੜ ਥੋੜਾ ਜਿਆਦਾ ਪਾ ਲਿਓ ਜੇ ਮਾਹੀਏ ਦਾ ਆਚਾਰ ਬਣਾਉਣਾ ਤੇ ਕੜੱਤਣ ਤੇ ਨਾ ਰਹਿ ਜਾਵੇ। ਅੱਛਾ ਸਹੀ ਗੱਲ ਆ, ਅਚਾਰ ਤਾਂ ਸਾਡੀ ਜ਼ਿੰਦਗੀ ਦਾ, ਪੰਜਾਬੀਆਂ ਦੀ ਜ਼ਿੰਦਗੀ ਦਾ ਅਚਾਰ ਜਿਹੜਾ ਨਾ, ਵਾਹ, ਅਚਾਰ ਤੇ ਚਟਣੀਆਂ ਜਿਹੜੀਆਂ ਆ, ਇਹ ਕਹਿ ਲੋ ਵੀ ਬਸ ਬੋਨਸ ਆ ਸਾਡੇ, ਜਿਹੜਾ ਕਹਿ ਲੋ ਵੀ ਰੋਟੀ ਪਾਣੀ ਤਾਂ ਸਾਡਾ ਹੈਗਾ ਹੀ ਹੈਗਾ, ਪਰ ਇਹ ਅਚਾਰ ਚਟਣੀਆਂ ਜਿਹੜੀਆਂ ਮੁਰੱਬੇ ਹੋ ਗਏ, ਇਹ ਬੋਨਸ ਆ। ਤੇ ਅਚਾਰਾਂ ਦੇ ਵਿੱਚ ਮੈਂ ਬਿਲਕੁਲ ਗੱਲ ਕਰਨਾ ਭੁੱਲ ਗਈ ਸੀ, ਇੱਕ ਤਾਂ ਔਲਿਆਂ ਦੇ ਅਚਾਰ ਦੀ, ਔਲਿਆਂ ਦਾ ਅਚਾਰ ਵੀ ਬੜਾ ਵਧੀਆ ਹੁੰਦਾ, ਔਰ ਔਲੇ ਬੜੇ ਵਿਟਾਮਿਨ ਸੀ ਵੀ ਬੜਾ ਹੁੰਦਾ, ਔਰ ਵਧੀਆ ਮੈਨੂੰ ਲੱਗਦਾ ਸਰਦੀਆਂ ਚ ਬਣਾ ਕੇ ਰੱਖਣਾ ਚਾਹੀਦਾ। ਮੈਂ ਪਿੱਛੇ ਜੇ ਵੀ ਜਦੋਂ ਇੱਥੇ ਕਰੋਨਾ ਹੋਇਆ ਤਾਂ ਸਾਰੇ ਕਹਿੰਦੇ ਇਮਿਊਨਿਟੀ ਵਧਾਓ, ਇਮਿਊਨਿਟੀ ਵਧਾਓ, ਮੈਂ ਡਰਦੀ ਨੇ ਔਲਿਆਂ ਦਾ ਅਚਾਰ ਹੀ ਪਾ ਲਿਆ ਉਦੋਂ ਵੀ, ਤੇ ਔਲਿਆਂ ਦਾ ਅਚਾਰ ਵੀ ਵਧੀਆ ਹੁੰਦਾ। ਤੇ ਉਸ ਤੋਂ ਇਲਾਵਾ ਅੱਛਾ ਇਹ ਤੁੱਕਿਆਂ ਦਾ ਅਚਾਰ ਜਿਹੜਾ ਹੁੰਦਾ ਆ, ਇਹ ਥੈਂਕ ਯੂ ਮੈਂ ਕਰੂੰਗੀ ਅਰਸ਼ ਦਾ, ਕਿਉਂਕਿ ਅਰਸ਼ ਨੇ ਮੈਨੂੰ ਫੋਟੋ ਭੇਜੀ ਆ ਉਹਦੀ, ਰੋਟੀ ਦੇ ਉੱਤੇ ਚਾਰ ਕੁ ਫਾੜੀਆਂ ਰੱਖੀਆਂ ਹੋਈਆਂ ਅਚਾਰ ਦੀਆਂ, ਕਹਿੰਦਾ ਵੀ ਇਹ ਹੁੰਦਾ ਜੀ ਕਿੱਕਰ ਦੇ ਤੁੱਕਿਆਂ ਦਾ ਅਚਾਰ। ਹਾਂ ਮੈਂ ਕਿੱਕਰ ਦੀਆਂ ਆ ਤਾਂ ਲੱਗੀਆਂ ਦੇਖੀਆਂ, ਇਹਦੇ ਜਿਹੜੇ ਤੁੱਕੇ ਹੁੰਦੇ, ਪਰ ਇਹਨਾਂ ਦਾ ਅਚਾਰ ਵੀ ਪੈਂਦਾ ਇਹ ਨੀ ਮੈਨੂੰ ਪਤਾ ਸੀ। ਮੈਂ ਸੱਚੀ ਨਾ ਕਦੀ ਦੇਖਿਆ ਔਰ ਨਾ ਕਦੀ ਖਾਧਾ, ਕਿੰਨੀ ਵਧੀਆ ਚੀਜ਼ ਆ। ਹੁਣ ਤਾਂ ਜਦੋਂ ਫਿਰ ਅਰਸ਼ ਆਊਂਗਾ ਨਾ, ਤੂੰ ਮੇਰੇ ਲਈ ਤਾਂ ਤੁੱਕਿਆਂ ਦਾ ਅਚਾਰ ਹੀ ਲੈ ਆਈ ਹੁੰਦਾ ਹੋਇਆ, ਠੀਕ ਆ। ਹਾਂ ਪਤਾ ਨੀ, ਮੈਂ ਮੈਨੂੰ ਨੀ ਪਤਾ, ਸਾਡੇ ਵੱਲ ਯਾ ਪੈਂਦਾ ਨੀ ਸੀਗਾ, ਕਦੀ ਵੀ ਨੀ ਦੇਖਿਆ, ਮੈਂ ਕਿਸੇ ਦੇ ਵੀ ਨੀ ਦੇਖਿਆ ਇਹ ਅਚਾਰ, ਪਰ ਵਧੀਆ ਤੁਸੀਂ ਮੈਨੂੰ ਗੱਲ ਦੱਸੀ। ਇਸੇ ਕਰਕੇ ਕਹਿੰਦੀ ਹੁੰਦੀ ਵੀ ਅਸੀਂ ਜ਼ਰੂਰ ਸਾਂਝੀਆਂ ਕਰੀਏ ਇਹ ਗੱਲਾਂ, ਪਰ ਮੈਂ ਹੁਣ ਜ਼ਰੂਰ ਕਿਤੇ ਵੀ ਜੇ ਮੈਨੂੰ ਇੱਥੇ ਮਾਰਕੀਟ ਚ ਵੀ ਕੋਸ਼ਿਸ਼ ਕਰੂੰਗੀ, ਜੇ ਮੈਨੂੰ ਕਿਤੇ ਮਿਲ ਗਿਆ ਤਾਂ ਮੈਂ ਜ਼ਰੂਰ ਲੈ ਕੇ ਆਊਂਗੀ। ਤੇ ਬੋਬੀ ਦਾ ਮੈਸੇਜ ਆਇਆ, ਬੋਬੀ ਕਹਿੰਦੀ ਸਤਿ ਸ਼੍ਰੀ ਅਕਾਲ ਦੀਦੀ, ਮੇਰੇ ਕੋਲ ਅੰਬ ਨਿੰਬੂ ਤੇ ਮਿਰਚਾਂ ਦਾ ਅਚਾਰ ਪਿਆ, ਕਹਿੰਦੀ ਮੇਰੇ ਮੰਮੀ ਡੈਡੀ ਜੀ ਲਾਸਟ ਈਅਰ ਹੀ ਪਾ ਕੇ ਗਏ ਸੀ, ਉਹ ਖਾਂਦੀ ਵੀ ਆ ਤੇ ਰੋਂਦੀ ਵੀ ਆ। ਕਹਿੰਦੇ ਡੈਡੀ ਕਹਿੰਦੇ ਹੁੰਦੇ ਸੀ ਬਾਵੇ ਸਬਜ਼ੀ ਦੀ ਲੋੜ ਵੀ ਨੀ ਪੈਂਦੀ ਪੁੱਤ, ਬਣਾ ਕੇ ਰੱਖਿਆ ਕਰ, ਨਾਲੇ ਦਾਲ ਪਾਣੀ ਸਵਾਦ ਲੱਗਦਾ, ਪ੍ਰੋਗਰਾਮ ਸੋਹਣਾ ਚੱਲਦਾ ਦੀਦੀ ਜੀ। ਸਹੀ ਗੱਲ ਆ ਬੋਬੀ, ਉਹ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਕਈਆਂ ਗੱਲਾਂ ਹੁੰਦੀਆਂ ਨਾ, ਉਹ ਕਈ ਵਾਰੀ ਤੇ ਜਦੋਂ ਸਾਡੇ ਕੋਲ ਹੁੰਦੇ ਆ ਅਸੀਂ ਐਵੇਂ ਇੱਧਰ ਉੱਧਰ ਕਰ ਦਿੰਦੀਆਂ ਵੀ ਇਹ ਐਵੇਂ ਗੱਲਾਂ ਹੀ ਆ, ਪਰ ਉਹ ਗੱਲਾਂ ਦੇ ਮੀਨਿੰਗ ਕਿੰਨੇ ਡੂੰਘੇ ਹੁੰਦੇ ਆ ਨਾ, ਇਹ ਸਾਨੂੰ ਬਾਅਦ ਵਿੱਚ ਸਮਝ ਆਉਂਦਾ ਜ਼ਿੰਦਗੀ ਦੇ ਨਾਲ। ਹੁਣ ਸੋਚ ਕੇ ਦੇ, ਸਹੀ ਗੱਲ ਆ, ਜਦੋਂ ਕਿਤੇ ਘਰ ਆਉਂਦੀ ਹੋਏਗੀ ਕੰਮ ਤੋਂ, ਔਰ ਰੋਟੀ ਨਾਲੇ ਨਹੀਂ ਹੁੰਦਾ ਹੋਣਾ ਕੁਛ ਖਾਣ ਦੇ ਲਈ, ਜਾਂ ਕੋਈ ਸਬਜ਼ੀ ਨਹੀਂ ਹੁੰਦੀ ਹੋਣੀ, ਤੇ ਉਹ ਅਚਾਰ ਦੇ ਨਾਲ ਹੀ ਰੋਟੀ ਕਿੰਨੀ ਸਵਾਦ ਲੱਗਦੀ ਹੋਣੀ ਆ। ਸੋ ਇਹੀ ਸਾਡੇ ਬਜ਼ੁਰਗਾਂ ਦੀਆਂ ਸਮਝਦਾਰੀਆਂ ਹੁੰਦੀਆਂ ਸੀਗੀਆਂ। ਸਹੀ ਗੱਲ ਆ, ਕਿਹੜਾ 24 ਘੰਟੇ ਸਬਜ਼ੀਆਂ ਬਣੀਆਂ ਰਹਿੰਦੀਆਂ ਹੁੰਦੀਆਂ ਸੀ, ਵੱਡੇ ਘਰ ਪਰਿਵਾਰ ਹੁੰਦੇ ਸੀ, ਕਈ ਵਾਰੀ ਸਕੂਲ ਤੋਂ ਆਉਣਾ ਤੇ ਅਚਾਰ ਤੇ ਮੱਖਣ ਰੱਖ ਕੇ ਰੋਟੀ ਖਾ ਲੈਣੀ, ਹੈਨਾ। ਔਰ ਸਹੀ ਗੱਲ ਆ, ਰੋਟੀ ਸਵਾਦ ਵੀ ਕਿੰਨੀ ਲੱਗਦੀ ਹੈ, ਜੇ ਦਾਲ ਸਬਜ਼ੀ ਹੋਵੇ ਵੀ ਕੋਈ ਤੇ ਤਾਂ ਵੀ ਨਾਲ ਅਚਾਰ ਕਿੰਨਾ ਸਵਾਦ ਲੱਗਦਾ। ਸੋ ਬਜ਼ੁਰਗਾਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਬਾਅਦ ਚ ਪਤਾ ਲੱਗਦਾ, ਇਹਦੇ ਵਿੱਚ ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ। ਸੋ ਬਿਲਕੁਲ ਉਹ ਬਜ਼ੁਰਗ ਜਿਹੜੇ ਸਾਡੇ ਕੋਲ ਜੇ ਵੀ ਹੈਗੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਜਿਹੜੇ ਜ਼ਿੰਦਗੀ ਚੋਂ ਚਲੇ ਗਏ ਹੋਏ ਆ ਸਾਨੂੰ ਬਹੁਤ ਕੁਝ ਸਿਖਾ ਕੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੇਸ਼ੱਕ ਉਹ ਸਾਡੇ ਕੋਲ ਫਿਜ਼ੀਕਲੀ ਨਹੀਂ ਹੈਗੇ ਬੋਬੀ, ਪਰ ਫੇਰ ਵੀ ਉਹ ਹਮੇਸ਼ਾ ਸਾਡੇ ਨਾਲ ਆ, ਉਹਨਾਂ ਆਪਣੀਆਂ ਗੱਲਾਂ ਦੇ ਵਿੱਚ, ਆਪਣੀਆਂ ਯਾਦਾਂ ਦੇ ਵਿੱਚ ਸਾਡੇ ਹਮੇਸ਼ਾ ਸਾਡੇ ਨਾਲ ਰਹਿਣਾ ਉਹਨਾਂ ਨੇ, ਤੇ ਉਹਨਾਂ ਨੇ ਜੋ ਸਾਨੂੰ ਸਿਖਾਇਆ ਹੋਇਆ ਉਹਨਾਂ ਦੇ ਉਹਨਾਂ ਨਾਲ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ, ਤੇ ਮੈਨੂੰ ਲੱਗਦਾ ਇਹ ਉਹਨਾਂ ਦੇ ਲਈ ਇਹੀ ਸ਼ਰਧਾਂਜਲੀ ਹੋਣੀ ਸਾਡੇ ਵੱਲੋਂ। ਤੇ ਜਗਤਾਰ ਭਾਜੀ ਨੇ ਵੀ ਕਿਹਾ, ਕਹਿੰਦੇ ਕਿੱਕਰਾਂ ਨੂੰ ਤੁਪਕੇ ਲੱਗਦੇ ਜਿਹੜੇ, ਉਹਦਾ ਕਿੱਕਰਾਂ ਦੇ ਤੁਪਕੇ ਜਿਹੜੇ, ਉਹਨਾਂ ਦਾ ਅਚਾਰ। ਹਾਂਜੀ ਭਾਜੀ, ਮੈਨੂੰ ਅਰਸ਼ ਨੇ ਸਮਝਾ ਦਿੱਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਲਓ ਜੀ, ਰਵਿੰਦਰ ਸਿੰਘ ਧਨੀ ਵੀ ਆ ਗਏ ਆ, ਕਹਿੰਦੇ ਜਿਹੜੀਆਂ ਬੀਬੀਆਂ ਬੰਦਿਆਂ ਦਾ ਅਚਾਰ ਪਾਉਂਦੀਆਂ ਉਹਨਾਂ ਨੂੰ ਕੀ ਕਹਿੰਦੇ ਆ, ਉਹਨਾਂ ਨੂੰ ਤਾਂ ਪਤਾ ਨੀ ਕੀ ਕਹਿੰਦੇ ਆ, ਪਰ ਅਚਾਰ ਨੂੰ ਅਚਾਰ ਹੀ ਕਹਿੰਦੇ ਆ, ਜਿਨ੍ਹਾਂ ਦਾ ਅਚਾਰ ਪੈਂਦਾ ਉਹਨਾਂ ਨੂੰ ਅਚਾਰ ਹੀ ਕਹਿੰਦੇ ਆ, ਤੇ ਜਿਹੜੇ ਅਚਾਰ ਪਾਉਂਦੇ ਉਹਨਾਂ ਨੂੰ ਅਚਾਰ ਪਾਉਣ ਵਾਲੀਆਂ ਬੀਬੀਆਂ ਹੀ ਕਹਿੰਦੇ, ਹੋਰ ਕੀ ਕਹਿੰਦੇ ਹੋਣੇ ਆ। ਤੇ ਹੋਰ ਸੁਣਾਓ, ਕੀ ਹਾਲ ਚਾਲ ਆ, ਵਧੀਆ ਠੀਕ ਠਾਕ। ਅੱਛਾ, ਤੇ ਹੋਰ ਜਿਹੜੀ ਗੱਲ ਪਈ, ਅਚਾਰ ਵੀ ਕਿੰਨੀ ਤਰ੍ਹਾਂ ਦੇ ਪੈਂਦੇ ਆ ਨਾ, ਸਾਡੀ ਪੰਜਾਬੀ ਰਸੋਈ ਬੜੀ ਵਾਸਟ ਆ, ਬੜਾ ਕੁਛ ਆ ਇਹਦੇ ਵਿੱਚ, ਜੇ ਗੱਲ ਕਰੀਏ ਅਚਾਰਾਂ ਦੀ ਤਾਂ ਕਿੰਨੇ ਅਚਾਰ ਆ। ਅੱਛਾ, ਉਸ ਤੋਂ ਇਲਾਵਾ ਜਿਹੜੀ ਮੇਨ ਕੋਰਸ ਸਾਡਾ ਰੋਟੀ ਹੁੰਦੀ ਆ, ਉਹਦੇ ਵਿੱਚ ਕਿੰਨੀਆਂ ਆਪਸ਼ਨ ਆ। ਹੁਣ ਚਲੋ ਵੱਖਰੀ ਗੱਲ ਆ ਵੀ ਅਸੀਂ ਸਿਰਫ ਕਣਕ ਦੀ ਰੋਟੀ ਖਾਂਦੇ ਆ, ਬਟ ਪਹਿਲਾਂ ਬੜੀਆਂ ਆਪਸ਼ਨ ਹੁੰਦੀਆਂ ਸੀ, ਮੱਕੀ ਦੀ ਰੋਟੀ ਵੀ ਓਨੀ ਬਣਦੀ ਹੁੰਦੀ ਸੀ ਜਿੰਨੀ ਕਣਕ ਦੀ ਬਣਦੀ ਸੀ, ਔਰ ਸਰਦੀਆਂ ਚ ਤਾਂ ਬਲਕਿ ਮੱਕੀ ਦੀ ਰੋਟੀ ਜਿਹੜੀ ਆ ਉਹ ਜ਼ਿਆਦਾ ਬਣਦੀ ਹੁੰਦੀ ਸੀ, ਕਣਕ ਦੀ ਰੋਟੀ ਘੱਟ ਬਣਦੀ ਹੁੰਦੀ ਸੀ। ਫਿਰ ਬਾਜਰੇ ਦੀ ਰੋਟੀ ਵੀ ਮੈਂ ਖਾਧੀ ਆ, ਮੇਰੇ ਨਾਨੀ ਜੀ ਹੱਥ ਦੇ ਬਾਜਰੇ ਦੀ ਰੋਟੀ ਬਣਾਉਂਦੇ ਹੁੰਦੇ ਸੀ, ਬਾਜਰੇ ਦੀ ਰੋਟੀ ਖਾਣੀ। ਸੋ ਗ੍ਰੇਨਸ ਬੜੀ ਤਰ੍ਹਾਂ ਦੇ ਹੁੰਦੇ ਸੀਗੇ, ਉਹ ਚੀਜ਼ਾਂ ਬਣਦੀਆਂ ਰਹਿੰਦੀਆਂ ਸੀਗੀਆਂ। ਮੈਂ ਹੁਣ ਵੀ ਕੋਸ਼ਿਸ਼ ਕਰਦੀ ਹੁੰਦੀ ਵੀ ਕੱਲਾ ਇੱਕ ਆਟਾ ਕਣਕ ਦਾ ਹੀ ਨਾ ਹੋਵੇ, ਪਹਿਲਾਂ ਤਾਂ ਉਹਦੇ ਵਿੱਚ ਮੈਂ ਥੋੜਾ ਸੋਇਆ ਦਾ ਆਟਾ ਮਿਲਾ ਲੈਂਦੀ ਹੁੰਦੀ, ਥੋੜਾ ਜਿਹਾ ਉਹਦੇ ਵਿੱਚ ਬਾਜਰੇ ਦਾ ਆਟਾ ਜ਼ਰੂਰ ਮਿਲਾ ਲੈਂਦੀ ਹਾਂ, ਥੋੜਾ ਕਾਲੇ ਛੋਲਿਆਂ ਦਾ ਜਿਹੜਾ ਆਟਾ ਉਹ ਮਿਕਸ ਕਰ ਲਓ ਤਾਂ ਥੋੜਾ ਮਲਟੀਗ੍ਰੇਨ ਜਿਹਾ ਵਧੀਆ ਬਣਦਾ ਹਨਾ। ਰੋਟੀ ਭਾਵੇਂ ਉਨੀ ਵਧੀਆ ਨਹੀਂ ਬਣਦੀ ਪਰ ਚਲੋ ਫੇਰ ਵੀ। ਕਾਲ ਆ ਰਹੀ ਹੈ ਜੀ ਇੱਕ, ਤੇ ਕਾਲ ਲੈਣੇ ਪ੍ਰੋਗਰਾਮ ਦੇ ਵਿੱਚ। ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ।
ਹਾਂਜੀ 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 ਕੀ ਹਾਲ ਨੇ?
ਬਸ ਵਧੀਆ ਮਨਪ੍ਰੀਤ, ਤੁਸੀਂ ਸੁਣਾਓ ਕੀ ਹਾਲ ਚਾਲ?
ਵਧੀਆ ਵਧੀਆ। ਮੈਂ ਕਿਹਾ ਅੱਜ ਤਾਂ ਉਹ ਪੁਰਾਣੇ ਟਾਈਮ ਦੇ ਪਿੰਡ ਜਦੋਂ ਆਪਣਾ ਬਚਪਨ ਸੀ ਉਦੋਂ ਪਿੰਡਾਂ ਵਾਲੇ ਵਿਹੜੇ ਦੇ ਵਿੱਚ ਪਹੁੰਚੇ ਹੋਏ ਆ, ਅਚਾਰ ਨਾਲ ਰੋਟੀ ਖਾਣੀ, ਸਾਗ ਪਿੰਨੀਆਂ। ਮੈਂ ਕਿਹਾ ਚਲੋ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ
ਹਾਂ
ਮੈਂ ਕਿਹਾ ਮੈਂ ਵੀ ਹਿੱਸਾ ਪਾਵਾਂ।
ਹਾਂ ਜ਼ਰੂਰ। ਅੱਛਾ ਮਨਪ੍ਰੀਤ ਉਹੀ ਗੱਲ ਕਰਦੀ ਸੀ ਵੀ ਸਿਰਫ ਉਹ ਖਾਣੀ ਨਹੀਂ ਹੁੰਦੀ ਸੀਗੀ, ਇੱਕ ਉਹ ਬਣਾਉਣ ਦੇ ਪਿੱਛੇ ਜਿਹੜਾ ਸਵਾਦ ਹੁੰਦਾ ਸੀਗਾ ਉਹ ਉਹਦੀਆਂ ਗੱਲਾਂ ਮੈਂ ਕਰਦੀ ਪਈ ਸੀ ਵੀ ਜਦੋਂ ਪਿੰਨੀਆਂ ਬਣਦੀਆਂ ਸੀ ਤੇ ਉਹ ਬਣਾਉਣ ਦੇ ਵਿੱਚ ਜਿਹੜਾ ਸਵਾਦ ਹੁੰਦਾ ਸੀਗਾ ਜਦੋਂ ਪਿੰਨੀਆਂ ਬਣਦੀਆਂ ਸੀਗੀਆਂ ਜਾਂ ਜਦੋਂ ਅਚਾਰ ਪਾਈਦਾ ਹੁੰਦਾ ਸੀ ਤੇ ਉਹ ਵਿਹੜਿਆਂ ਚ ਸੁੱਕਣਾ ਹੀ ਪਾਈਦੇ ਹੁੰਦੇ ਸੀ, ਕਦੀ ਅੰਬ ਕਦੀ ਗਾਜਰ ਸ਼ਲਗਮ, ਉਹ ਕਿੰਨੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਸੀ ਚੀਜ਼ਾਂ ਹੈਨਾ।
ਉਹ ਮੈਨੂੰ ਯਾਦ ਹੈ ਸੁਖਪ੍ਰੀਤ ਉਹ ਜਦੋਂ ਉਹ ਵੱਡਾ ਸਾਰਾ ਤਾੜੂਆ ਲੈ ਕੇ ਆਉਣਾ ਤੇ ਅੰਬ ਕੱਟ ਕੱਟ ਕੇ ਆਪਣੇ ਵਰਗੇ ਨਿਆਣਿਆਂ ਨੂੰ ਤਾਂ ਕਹਿੰਦੇ ਹੁੰਦੇ ਸੀ ਏਡਾ ਸੁੱਕੇ ਪਾਇਆ ਸੁੱਕਣੇ ਪਾਇਆ ਉਹ, ਫਿਰ ਉਹਨਾਂ ਦੇ ਹੱਥ ਮਾਰ ਦੋ ਅੰਬ ਦੇ ਅੰਬ ਸੁੱਕਣੇ ਪਾਏ ਹੋਏ ਆ। ਸਾਨੂੰ ਜਦੋਂ ਵੱਡੀ ਸਾਰੀ ਕੜਾਹੀ ਦੇ ਵਿੱਚ ਪਿੰਨੀਆਂ ਬਣਦੀਆਂ ਘਰਦਿਆਂ ਨੇ ਲੈ ਕੇ ਬਹਿ ਜਾਣਾ, ਆਪਾਂ ਨੂੰ ਕਹਿਣਾ ਸਾਨੂੰ ਆਹ ਚੀਜ਼ ਫੜਾ ਦੋ ਆਹ ਦੇ ਦੋ, ਤੇ ਉਹ ਮਤਲਬ ਕਿੰਨਾ ਚਾਅ ਹੁੰਦਾ ਸੀ ਵੀ ਹੁਣ ਅੱਜ ਪਤਾ ਅੱਜ ਪਿੰਨੀਆਂ ਬਣਨਗੀਆਂ ਤੇ ਪਿੰਨੀਆਂ ਖਾਵਾਂਗੇ।
ਹਾਂ ਉਹ ਪਿੰਨੀਆਂ ਬਣਨ ਦਾ ਵੀ ਚਾਅ ਹੁੰਦਾ ਸੀ, ਸਹੀ ਗੱਲ, ਦੌੜ ਦੌੜ ਕੇ ਚੀਜ਼ਾਂ ਲਿਆ ਕੇ ਦੇਣੀਆਂ ਹੁੰਦੀਆਂ ਸੀ ਘਰਦਿਆਂ ਨੇ, ਕਹਿਣਾ ਆਹ ਫੜਾ ਦੋ, ਉਹਨਾਂ ਨੇ ਬੈਠ ਜਾਣਾ ਕੜਾਈ ਤੇ ਤੇ ਸਾਡੀਆਂ ਦੌੜਾਂ ਲਵਾਈ ਰੱਖਣੀਆਂ, ਆਹ ਲਿਆ ਦੋ ਆਹ ਕਰ ਦੋ।
ਸਹੀ ਗੱਲ, ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਖੁਸ਼ੀਆਂ ਹੁੰਦੀਆਂ ਸੀਗੀਆਂ, ਜਿਵੇਂ ਤੂੰ ਗੱਲ ਕੀਤੀ ਸੀ ਪਹਿਲਾਂ ਵੀ ਅਚਾਰ ਨਾਲ ਹੀ ਰੋਟੀ ਖਾ ਲੈਣੀ, ਮੈਂ ਕਹਿੰਦੀ ਹਾਂ ਰਾਜੀ ਨੀ ਸੀ ਆਉਣਾ ਅਚਾਰ ਤੇ ਪਿਆਜ ਨੂੰ ਜਿਵੇਂ ਤਾਜੇ ਤਾਜੇ ਉੱਥੋਂ ਖੇਤਾਂ ਚ ਪੱਟ ਕੇ, ਮਤਲਬ ਜਿਹੜੇ ਤਾਜੇ ਆਪਣੇ ਪਿਆਜ ਪੱਟ ਕੇ ਤੇ ਉਹਨਾਂ ਦੀਆਂ ਭੁੱਕਾਂ ਕੱਟ ਕੇ ਉਹ ਏਦਾਂ ਹੀ ਸਾਫ਼ ਤੇ ਹੀ ਖਾ ਜਾਣੇ ਨਾਲ ਰੋਟੀ ਦੇ,
ਖਾ ਜਾਣੇ, ਸਹੀ ਗੱਲ ਆ। ਜਾਂ ਉਹ ਚਟਨੀ ਚ ਪਾ ਲੈਣੇ ਜਿਹੜੀ ਪੁਦੀਨੇ ਦੀ ਚਟਨੀ ਜਾਂ ਮੂੰਗਰਿਆਂ ਦੀ ਚਟਨੀ ਹੁੰਦੀ ਸੀਗੀ, ਇਹ ਚੀਜ਼ਾਂ ਬੜੀਆਂ ਕਾਮਨ ਹੁੰਦੀਆਂ ਸੀ ਸਾਡੇ ਖਾਣ ਪੀਣ ਦੇ ਵਿੱਚ ਹਰ ਜਗ੍ਹਾ। ਬਿਲਕੁਲ
ਸਹੀ ਗੱਲ,
ਮੈਂ ਦੱਸ ਦਵਾਂ ਭਾਈ ਮਨਪ੍ਰੀਤ ਐਡੀਲੇਡ ਤੋਂ ਹੀ ਆ ਔਰ ਮਨਪ੍ਰੀਤ ਦੇ ਮੰਮੀ ਇੱਥੇ ਹੀ ਆ ਔਰ ਮੈਂ ਤਾਂ ਜਦੋਂ ਵੀ ਭੁੱਸ ਪੂਰਾ ਕਰਨਾ ਹੁੰਦਾ ਫਿਰ ਮੈਂ ਆਂਟੀ ਕੋਲ ਚਲ ਜਾਂਦੀ ਹਾਂ, ਜਦੋਂ ਮੈਨੂੰ ਆਂਟੀ ਇਹ ਕਹਿ ਦੇਣ ਨਾ ਵੀ ਮੈਂ ਮੇਥਿਆਂ ਵਾਲੀ ਰੋਟੀ ਬਣਾਉਣ ਲੱਗੀ ਆ ਜਾ ਤੇ ਮੈਂ ਛਾਲ ਮਾਰ ਕੇ ਚਲ ਜਾਂਦੀ ਹੁੰਦੀ ਮਨਪ੍ਰੀਤ ਦੇ ਘਰ ਤੇ ਮੈਂ ਸੱਚੀ ਦੱਸਾਂ ਵੀ ਮੈਂ ਚਾਰ ਰੋਟੀਆਂ ਵੀ ਖਾ ਜਾਂਦੀ ਹਾਂ, ਫਿਰ ਖਾ ਕੇ ਗਿਲਟ ਫੀਲ ਹੁੰਦਾ ਵੀ ਹਾਏ ਰੋਟੀਆਂ, ਮੈਂ ਤੇ ਮਨਪ੍ਰੀਤ ਇਕੱਠੀਆਂ ਬੈਠ ਕੇ ਨਾ ਅਸੀਂ ਚਾਰ ਚਾਰ ਰੋਟੀਆਂ ਖਾ ਲਈਦੀਆਂ ਔਰ ਆਂਟੀ ਦੇ ਹੱਥਾਂ ਦਾ ਬਣਿਆ ਅਚਾਰ ਨਾਲ ਹੁੰਦਾ ਆ ਹਾਏ।
ਸਹੀ ਗੱਲ ਆ ਮੰਮੀ, ਇੱਥੇ ਵੀ ਅੰਬ ਦਾ ਚਾਰ ਆਪੇ ਹੀ ਪਾ ਲੈਂਦੇ ਆ ਘਰੇ, ਕਹਿਣਗੇ ਮੈਨੂੰ ਕੱਚੇ ਅੰਬ ਲਿਆ ਕੇ ਦੇ, ਅੰਬਾਂ ਦਾ ਚਾਰ ਪਾਉਣਾ ਮੈਂ।
ਹਾਂ ਸਹੀ ਗੱਲ ਆ ਯਾਰ, ਸਾਡੇ ਬਜ਼ੁਰਗ
ਅੱਜ ਵੀ ਸਾਗ ਬਣਿਆ, ਸਾਗ ਬਣਿਆ ਮੱਕੀ ਦੀ ਰੋਟੀ।
ਅੱਛਾ ਠੀਕ ਆ, ਮੈਂ ਵੀ ਅੱਜ ਸਾਗ ਹੀ ਬਣਾਉਣਾ ਮਨਪ੍ਰੀਤ, ਨਹੀਂ ਤਾਂ ਮੈਂ ਆ ਜਾਣਾ ਸੀ। ਮਨਪ੍ਰੀਤ ਦੇ ਘਰੋਂ ਵੀ ਜਿਹਨੇ ਸਾਗ ਮੱਕੀ ਦੀਆਂ ਰੋਟੀਆਂ ਤੇ ਪਿੰਨੀਆਂ ਖਾਣੀਆਂ ਉਹ ਅੱਜ ਮਨਪ੍ਰੀਤ ਵੱਲ, ਹੋਰ ਕੀ ਚਾਹੀਦਾ ਆ, ਇੱਥੇ ਇਹੋ ਜਿਹੇ ਵਿਹੜੇ ਕਿੱਥੇ ਲੱਭਦੇ ਆ ਜਿਹੜੇ ਆਵਾਜ਼ਾਂ ਮਾਰਨ। ਵੈਸੇ ਡਿਨਰ ਤੇ ਇਨਵਾਈਟ ਹੋ ਜਾਈਦਾ, ਉਹ ਵੱਖਰੀਆਂ ਗੱਲਾਂ, ਪਰ ਆਹ ਜਿਹੜੀਆਂ ਚੀਜ਼ਾਂ ਪਿੰਨੀਆਂ ਸਾਗ ਤੇ ਮੱਕੀ ਦੀ ਰੋਟੀ, ਮੈਨੂੰ ਲੱਗਦਾ ਵੀ ਅਸੀਂ ਪੰਜਾਬੀ ਤਾਂ ਇਹਨਾਂ ਤੇ ਮਰ ਜਾਂਦੇ ਆ
ਸਭ ਤੋਂ। ਹਾਂ ਸਹੀ ਗੱਲ ਹੈ, ਉਹ ਅਸੀਂ ਥੋੜੇ ਜਿਹੇ ਦਿਨ ਹੋ ਗਏ ਜਿਵੇਂ ਬਾਹਰ ਡਿਨਰ ਤੇ ਗਏ, ਆ ਕੇ ਸਾਗ ਬਣਿਆ ਮਤਲਬ ਸਾਗ ਬਣਿਆ ਹੋਇਆ ਸੀ ਤੇ ਘਰੇ ਆ ਕੇ ਉਹ ਸਾਰਾ ਕੁਛ ਹੀ, ਮੈਂ ਕਿਹਾ ਮੈਨੂੰ ਮੱਕੀ ਦੀ ਰੋਟੀ ਬਣਾ ਕੇ ਦੋ, ਮੰਮੀ ਕਹਿੰਦੇ ਬਾਹਰ ਨੀ ਖਾਧਾ, ਖਾ ਕੇ ਤਾਂ ਆਏ ਹੋ ਤੁਸੀਂ, ਮੈਂ ਕਿਹਾ ਪਤਾ ਨੀ ਸਾਗ ਨੂੰ ਦੇਖ ਕੇ ਫੇਰ ਦਿਲ ਕੀਤਾ ਵੀ ਰੋਟੀ ਖਾ। ਅਸੀਂ ਉਵੇਂ ਦੇ ਆ ਵੀ ਵਿਆਹਾਂ ਤੋਂ ਖਾ ਕੇ ਆ ਕੇ ਵੀ ਘਰ ਦੀ ਰੋਟੀ ਖਾਈਦੀ ਆ,
ਘਰ ਦੀ ਰੋਟੀ ਖਾਈ ਦੀ ਆ। ਬਿਲਕੁਲ ਉਹੀ ਕਿਹਾ ਭਾਈ ਜਦੋਂ ਬਚਪਨ ਚ ਹੁੰਦੇ ਸੀਗੇ ਕਿੱਥੇ ਹੁੰਦਾ ਸੀਗਾ ਕੁਛ ਮਨਪ੍ਰੀਤ, ਭਈ ਇਹੋ ਜਿਹੇ ਭਈ ਨਾ ਰੈਸਟੋਰੈਂਟ ਹੁੰਦੇ ਸੀਗੇ ਤੇ ਨਾ ਇਹੋ ਜਿਹੇ ਡਿਨਰ ਕਰਨ ਕਦੀ ਕਿਤੇ ਬਾਹਰ ਗਏ ਸੀ, ਉਹ ਘਰ ਦੀਆਂ ਹੀ ਰੋਟੀਆਂ ਹੁੰਦੀਆਂ ਸੀਗੀਆਂ ਔਰ ਉਹਨਾਂ ਦੇ ਵਿੱਚ ਹੀ ਕਦੀ ਕਦੀ ਸਪੈਸ਼ਲ ਹੋ ਜਾਂਦਾ ਸੀ, ਕਦੀ ਪੂਰੀਆਂ ਬਣ ਜਾਣੀਆਂ ਜਾਂ ਕਦੀ, ਵੈਸੇ ਤਾਂ ਚਲੋ ਪਰੌਂਠੇ ਵਗੈਰਾ ਹਰ ਹਫਤੇ ਕਰਦੇ ਰਹੀਦਾ ਹੁੰਦਾ ਸੀਗਾ ਉਸ ਹੁਣ ਅਸੀਂ ਉਹ ਖਾਣ ਬਾਹਰ ਜਾਂਦੇ ਰੈਸਟੋਰੈਂਟ ਤੇ ਜੋ ਅੱਗੇ ਹਮੇਸ਼ਾ ਘਰ ਚ ਖਾਂਦੇ ਰਹੀਦਾ ਹੁੰਦਾ ਸੀ
ਘਰ ਚ ਖਾਂਦੇ ਸਹੀ ਸਹੀ ਗੱਲ ਹੈ
ਨਹੀਂ ਸਹੀ ਗੱਲ ਆ ਔਰ ਉਹ ਵਿਹੜੇ ਬੜੇ ਵਧੀਆ ਲੱਗਦੇ ਮੈਨੂੰ ਬੜੇ ਬਰਕਤ ਵਾਲੇ ਵਿਹੜੇ ਲੱਗਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਾਰੇ ਇਕੱਠੇ ਬੈਠ ਕੇ ਖਾਂਦੇ ਆ ਉਹ ਵਿਹੜੇ ਜਿੱਥੇ ਅਚਾਰ ਸੁੱਕਣੇ ਪੈਂਦੇ ਆ ਉਹ ਵਿਹੜੇ ਜਿੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਹਾਸੇ ਠੱਠੇ ਗੂੰਜਦੇ ਆ ਸੋ ਬਿਲਕੁਲ
ਅਸੀਂ ਉਹੀ ਬਰਫ਼ ਥੋੜੇ ਜਿਹੇ ਦਿਨ ਹੋ ਗਏ ਦੇਖੀ ਹੋਣੀ ਆ ਉਹ ਤੇਗ ਅਸੀਂ ਜਦੋਂ ਇੰਡੀਆ ਗਏ ਸੀ ਉਹ ਜਿੰਦਰੇ ਨਾਲ ਵੱਟਾਂ ਪਵਾਉਂਦਾ ਆਪਣੇ ਤਾਏ ਨਾਲ ਨਾ ਤਾਇਆ ਜੀ ਨਾਲ ਤੇ ਚੀਜ਼ਾਂ ਯਾਦ ਆਉਂਦੀਆਂ ਨੇ ਵੀ ਬਚਪਨ ਆਪਣਾ ਬਚਪਨ ਪਤਾ ਹੀ ਨੀ ਸੀ ਸੁਹਾਗਿਆ ਤੇ ਬਹਿ ਕੇ ਮਤਲਬ ਜਦੋਂ ਤਾਇਆ ਜੀ ਹੁਣੀ ਸਾਡੇ ਵੀ ਮਤਲਬ ਸੁਹਾਗਿਆ ਤੇ ਬਾਲਾਂ ਦੇ ਨਾਲ ਖੇਤ ਵਾਹੁੰਦੇ ਸੀ ਹਾਂ ਤੇ ਪਿੱਛੇ ਉਹਨਾਂ ਨੇ ਲੱਤਾਂ ਫੜ ਕੇ ਝੂਠੇ ਲਈ ਜਾਣੇ ਵੀ ਹੁਣ ਬੱਚਿਆਂ ਦਾ ਯਾਰ ਬਚਪਨ ਉਹ ਮਤਲਬ ਵਾਕਈ ਕਿੰਨੀ ਸਾਦੀ ਜ਼ਿੰਦਗੀ ਸੀ ਫਟਾਫਟ ਹੱਥ ਦੀ ਰੋਟੀ ਨੂੰ ਰੋਲ ਬਣਾ ਕੇ ਦੇ ਦੇਣਾ ਖੇਤ ਸੀ ਉਹ ਬਣਾ ਕੇ ਵਿੱਚ ਭਾਵੇਂ ਚਾਰ ਲੱਗਿਆ ਹੁੰਦਾ ਚਾਹੇ ਨੂਣ ਵਾਲੀ ਬਣਾਈ ਹੁੰਦੀ ਉਹ ਵੀ ਏਦਾਂ ਹੀ ਖਾਂਦੇ ਫਿਰੀ ਜਾਣਾ ਤੇ ਉਹ ਬੜੀ ਸਾਦੀ ਸਿੱਧੀ ਸਾਦੀ ਜ਼ਿੰਦਗੀ
ਬਹੁਤ ਹੀ ਸਿੱਧੀ ਸਾਦੀ ਜ਼ਿੰਦਗੀ ਸੀ ਪਰ ਖੁਸ਼ੀਆਂ ਨਾਲ ਬੜੀ ਭਰੀ ਹੁੰਦੀ ਸੀ ਹਾਂ ਬਿਲਕੁਲ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਔਰ ਸਮਾਂ ਤਾਂ ਚਲੋ ਬਦਲਦਾ ਹੀ ਰਹਿੰਦਾ ਪਰ ਮੈਨੂੰ ਲੱਗਦਾ ਅਸੀਂ ਓਨਾ ਨਾ ਬਦਲੀਏ ਸਮੇਂ ਨੇ ਤਾਂ ਆਪਣੀ ਰਫਤਾਰ ਨਾਲ ਤੁਰੇ ਜਾਣਾ ਆ ਉਹ ਤਾਂ ਉਹੀ ਆ ਉਹ ਨੀ ਬਦਲਦਾ ਬਦਲ ਜਾਂਦੇ ਆ ਤੇ ਅਸੀਂ ਸਾਰੇ ਬਦਲ ਜਾਂਦੇ ਆ ਠੀਕ ਆ ਸੁੱਖ ਸੁਵਿਧਾਵਾਂ ਵੀ ਜਿਹੜੀਆਂ ਜ਼ਿੰਦਗੀ ਚ ਆਈਆਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਮਾਣੀਏ ਪਰ ਇਹ ਨੀ ਕਿ ਬਸ ਸੁਵਿਧਾਵਾਂ ਜੋਗੇ ਹੋ ਕੇ ਰਹਿ ਜਾਈਏ
ਹਾਂ ਹਾਂ ਬਿਲਕੁਲ ਸਹੀ ਆ ਹਾਂ ਉਹ ਮਿੱਠੀਆਂ ਯਾਦਾਂ ਨੂੰ ਨਾਲ ਲੈ ਕੇ ਜਿਵੇਂ ਹੁਣ ਆਪਾਂ ਇੱਥੇ ਕਰਦੇ ਹੀ ਰਹੀਦਾ ਸਾਰਾ ਕੁਛ ਜਿਵੇਂ ਕੋਈ ਪ੍ਰੋਗਰਾਮ ਨੇ ਸਾਰੇ ਆਪਣੇ ਕਲਚਰ ਨਾਲ ਜੁੜ ਕੇ ਹੀ ਹਮੇਸ਼ਾ ਆਪਣੇ ਪਿੰਡਾਂ ਨੂੰ ਆਪਣੇ ਸੱਭਿਆਚਾਰ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੀਦੀ ਆ ਹਨਾ ਉੱਥੇ ਹੀ ਉਹਨਾਂ ਨੂੰ ਭੁੱਲੀਏ ਨਾ ਮਤਲਬ ਮਾਹੌਲ ਵੀ ਓਦਾਂ ਦਾ ਪੜ੍ਹਾਈ ਦਾ ਘਰ ਆ ਕੇ ਵੀ ਲੱਗਦਾ ਨੀ ਹਾਂ ਇੱਕ ਜਦੋਂ ਮੰਮੀ ਬਜੁਰਗ ਘਰੇ ਆ ਤਾਂ ਲੱਗਦਾ ਹੀ ਨੀ ਕਈ ਵਾਰ ਐਵੇਂ ਲੱਗਦਾ ਕਿ ਇੰਡੀਆ ਵਾਲੇ ਉਹੀ ਘਰ ਨੇ ਉਹੀ ਪਿੰਡ ਆ
ਹਾਂ ਕਿਉਂਕਿ ਮਨਪ੍ਰੀਤ ਉਹ ਘਰਾਂ ਦੇ ਵਿੱਚ ਹੀ ਆ ਇੱਥੇ ਲੱਖ ਭਾਵੇਂ ਅਸੀਂ ਕਹੀਏ ਭਈ ਅਸੀਂ ਤਾਂ ਜੀ ਤੀਆਂ ਦੇ ਮੇਲੇ ਤੇ ਵੀ ਜਾਏ ਤਾਂ ਅਸੀਂ ਵਿਸਾਖੀ ਦੇ ਮੇਲੇ ਚ ਵੀ ਜਾਂਦੇ ਆ ਤੇ ਅਸੀਂ ਗੁਰਦੁਆਰੇ ਵੀ ਮੱਥਾ ਟੇਕ ਆਉਂਦੇ ਆ ਉਹਦੇ ਨਾਲ ਹੀ ਹੁਣ ਐਕਚੁਅਲ ਚ ਜਿਹੜੀ ਸ਼ੁਰੂਆਤ ਆ ਜਾਂ ਐਕਚੁਅਲ ਚ ਬੱਚਿਆਂ ਨੇ ਜੋ ਸਿੱਖਣਾ ਉਹ ਸਾਡੇ ਘਰਾਂ ਚ ਸਿੱਖਣਾ ਆ ਅਸੀਂ ਘਰਾਂ ਚ ਕੀ ਖਾਂਦੇ ਪੀਂਦੇ ਕੀ ਬੋਲਦੇ ਆ ਉੱਥੋਂ ਨਿਆਣਿਆਂ ਨੇ ਸਿੱਖਣਾ ਆ
ਹਾਂ 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 ਬਿਲਕੁਲ ਸਹੀ ਆ ਪ੍ਰੋਗਰਾਮ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਨੇ ਮੈਂ ਸੁਣਦੀ ਆ ਨਾਲ ਨਾਲ ਤੇ ਤੁਸੀਂ ਕਰੋ ਅੱਗੇ ਕੰਟੀਨਿਊ
ਠੀਕ ਆ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ
ਹਾਂਜੀ ਹਾਂਜੀ ਓਕੇ ਸਤਿ ਸ੍ਰੀ ਅਕਾਲ ਸਾਰਿਆਂ
ਮਨਪ੍ਰੀਤ ਇੱਥੇ ਐਡੀਲੇਡ ਤੋਂ ਆ ਮੇਰੀ ਬੜੀ ਪਿਆਰੀ ਸਹੇਲੀ ਆ ਜਿਹੜੀ ਮੈਨੂੰ ਇੱਥੇ ਆ ਕੇ ਮਿਲੀ ਆ ਇਹ ਔਰ ਸਾਡਾ ਭੈਣਾਂ ਵਾਲਾ ਪਿਆਰ ਔਰ ਏਦਾਂ ਹੀ ਅਸੀਂ ਵਰਤਦੇ ਵੀ ਏਦਾਂ ਹੀ ਆ ਮੇਰੇ ਨਿਆਣੇ ਮਾਸੀ ਕਹਿੰਦੇ ਆ ਸੋ ਕੁਛ ਬਹੁਤ ਸਾਰੇ ਰਿਸ਼ਤੇ ਪਿੱਛੇ ਛੱਡੇ ਆਏ ਆ ਪਰ ਬਹੁਤ ਸਾਰੇ ਇੱਥੇ ਬਣਾਏ ਵੀ ਆ ਔਰ ਇਹੋ ਜਿਹੀ ਗੱਲ ਨੀ ਹੁੰਦੀ ਜਿੱਦਾਂ ਅਰਸ਼ ਨੇ ਪਹਿਲਾਂ ਮੈਸੇਜ ਕੀਤਾ ਸੀ ਵੀ ਕਈ ਛੱਡ ਕੇ ਤੁਰ ਵੀ ਜਾਂਦੇ ਆ ਕਈ ਹੁੰਦੇ ਆ ਕਈ ਤੁਹਾਡੇ ਨਾਲ ਚੰਗੀ ਮਾੜੀ ਵੀ ਕਰਦੇ ਆ ਪਰ ਕਈ ਹੁੰਦੇ ਜਿਹੜੇ ਮਾਮਾ ਬਣ ਕੇ ਤੁਹਾਡੇ ਨਾਲ ਖੜੇ ਰਹਿੰਦੇ ਆ ਸੋ ਮਨਪ੍ਰੀਤ ਉਹਨਾਂ ਦੇ ਵਿੱਚੋਂ ਇੱਕ ਔਰ ਹਮੇਸ਼ਾ ਇਹਨਾਂ ਦੇ ਘਰ ਜਾ ਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਇੱਕ ਪੇਕਿਆਂ ਜਿਹਾ ਵਾਲੀ ਫੀਲਿੰਗ ਆ ਜਾਂਦੀ ਹੁੰਦੀ ਕਿਉਂਕਿ ਇਹਦੇ ਮੰਮੀ ਡੈਡੀ ਉੱਥੇ ਹੈਗੇ ਆ ਤੇ ਅੰਕਲ ਜਦੋਂ ਸਿਰ ਤੇ ਹੱਥ ਰੱਖਦੇ ਆ ਤੇ ਬੜਾ ਹੀ ਵਧੀਆ ਲੱਗਦਾ ਐ ਲੱਗਦਾ ਵੀ ਉਹ ਹੀ ਬੈਠਾ ਆ ਔਰ ਆਂਟੀ ਦੇ ਨਾਲ ਜਦੋਂ ਜਾ ਕੇ ਜੱਥੀ ਪਾਈਏ ਤਾਂ ਉਹ ਹੀ ਨਿੱਘ ਮਿਲਦਾ ਔਰ ਆਂਟੀ ਦਾ ਉਹ ਫਿਕਰ ਹੁੰਦਾ ਵੀ ਆਹ ਲੈ ਜਾਓ ਆਹ ਬਣਾਇਆ ਆਹ ਖਾ ਲਓ ਸੋ ਉਹ ਚੀਜ਼ ਇੱਕ ਮਾਂ ਵਾਲਾ ਜਿਹੜਾ ਨਿੱਘਿਆ ਉਹ ਹਮੇਸ਼ਾ ਮਹਿਸੂਸ ਕਰਦੀ ਆ ਔਰ ਬਾਕੀ ਮੇਰੇ ਨਾਲ ਜਿੰਨੀਆਂ ਵੀ ਅਸੀਂ ਇੱਥੇ ਜਿਹੜੀ ਅਸੀਂ ਅਕੈਡਮੀ ਬਣਾਈ ਹੋਈ ਆ ਸਾਂਝ ਪੰਜਾਬ ਦੀ ਉਹਦੇ ਵਿੱਚ ਮੇਰੇ ਨਾਲ ਹਮੇਸ਼ਾ ਇਹ ਮੇਰੀ ਮਾਂ ਬਣ ਕੇ ਖੜੀ ਰਹਿੰਦੀ ਆ ਔਰ ਅਸੀਂ ਇਕੱਠੇ ਇੱਥੇ ਨਿਆਣਿਆਂ ਨੂੰ ਕੁਛ ਨਾ ਕੁਛ ਪੰਜਾਬੀ ਤੇ ਪੰਜਾਬੀਅਤ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿੰਦੇ ਆ ਤੇ ਲਓ ਜੀ ਰਵਿੰਦਰ ਹੁਣਾਂ ਨੇ ਇੱਕ ਮੈਨੂੰ ਕਵਿਤਾ ਭੇਜੀ ਆ ਗੌਰ ਫਰਮਾਇਓ ਜ਼ਰਾ ਕਹਿੰਦੇ ਭਈ ਤਿੱਖਾ ਮੇਰਾ ਨੱਕ ਨੀ ਦੀਂਦਾ ਕੱਲੀ ਨੱਥ ਕੀ ਚਮਕਾ ਮਾਰੇ ਨੀ ਚੰਦਰੇ ਮਾਸਕ ਨੇ ਮੇਰੇ ਫੀਚਰ ਢੱਕ ਲਏ ਸਾਰੇ ਤਿੱਖਾ ਮੇਰਾ ਨੱਕ ਨੀ ਦੀਂਦਾ, ਕੱਲੀ ਨੱਥ ਕੀ ਚਮਕਾ ਮਾਰੇ ਨੀ, ਚੰਦਰੇ ਮਾਸਕ ਨੇ ਮੇਰੇ ਫੀਚਰ ਢੱਕ ਲਏ ਸਾਰੇ, ਹਾਏ ਹਾਏ। ਮਸਾਂ ਤਾਂ ਘੁੰਡ ਦਾ ਯੱਬ ਸੀ ਮੁਕਾਇਆ, ਕਰੋਨੇ ਨੇ ਮੁੜ ਕੇ ਰੀਤ ਚਲਾਤੀ ਨੀ, ਬਿਊਟੀ ਰਾਣੀ ਦੀ ਮਾਸਕ ਹੇਠਾਂ ਲੁਕਾਤੀ। ਕਿੰਨੀਆਂ ਲਾਂਤਾਂ ਪੈਂਦੀਆਂ ਪਈਆਂ ਕਰੋਨੇ ਨੂੰ ਦੱਸੋ, ਹੈ ਕੀ ਦੱਸਾਂ, ਇਹ ਲਿਪਾ ਪੋਚੀ ਕਿੰਨੀ ਮਹਿੰਗੀ ਪੈਂਦੀ, ਮਾਸਕ ਲਾ ਕੇ ਨੀ ਭੋਰਾ ਟੋਰ ਨੀ ਰਹਿੰਦੀ। ਤਾਂ ਲਿਪਾ ਪੋਚੀ ਹੁਣ ਕਰਨੀ ਜ਼ਰੂਰ ਆ, ਜਦੋਂ ਉੱਪਰੋਂ ਮਾਸਕ ਹੀ ਪਾਉਣਾ ਹੁੰਦਾ, ਲੋੜ ਕੀ ਪਈ ਆ ਫਿਰ, ਹੈ ਨਾ, ਜਦੋਂ ਮਾਸਕ ਨੇ ਲਕਾਉਣਾ ਹੁੰਦਾ ਤਾਂ। ਸੋ ਬਹੁਤ ਸੋਹਣੀ, ਵਾਹ ਵਾਹ ਵਾਹ, ਤਾਰੀਫ ਤੇ ਕਾਬਿਲ ਹੈ ਪੋਇਮ। ਸੋ ਬਹੁਤ ਬਹੁਤ ਸ਼ੁਕਰੀਆ ਧਨੀ, ਆਪਣੇ ਅੰਦਾਜ਼ ਦੇ ਨਾਲ ਹਮੇਸ਼ਾ ਕੁਛ ਨਾ ਕੁਛ ਹਲਕਾ ਫੁਲਕਾ ਕਰ ਹੀ ਜਾਂਦਾ ਹੈ। ਤੇ ਜਗਤਾਰ ਭਾਜੀ ਕਹਿੰਦੇ ਆ ਭਾਈ ਪਰਿਵਾਰ ਵੱਡਾ ਸੀ ਤੇ ਪੱਥਰ ਦੇ ਮਰਤਬਾਨ ਭਰੇ ਰਹਿੰਦੇ ਹੁੰਦੇ ਸੀ। ਬਿਲਕੁਲ ਸਹੀ ਗੱਲ ਭਾਜੀ, ਉਹ ਪੱਥਰ ਦੇ ਮਰਤਬਾਨ ਜਿਹੜੇ ਹੁੰਦੇ ਸੀਗੇ ਉਹ ਘਿਓ ਨਾਲ ਤੇ ਇਹਦੇ ਨਾਲ ਅਚਾਰ ਦੇ ਨਾਲ ਭਰੇ ਰਹਿੰਦੇ ਹੁੰਦੇ ਸੀਗੇ। ਤੇ ਅਰਸ਼ ਮੱਲੀ ਕਹਿੰਦਾ ਭਾਈ ਭੈਣ ਹੁਣ ਤੇ ਕਿੱਕਰ ਪੰਜਾਬ ਵਿਚ ਬਹੁਤ ਔਖੀ ਲੱਭਦੀ, ਆਸਟ੍ਰੇਲੀਆ ਤੇ ਨਾਮੁਮਕਿਨ ਹੈ, ਮੇਰੇ ਕੋਲ ਵੀ ਤਸਵੀਰ ਹੀ ਆ, ਤਸਵੀਰ ਦੇਖ ਕੇ ਫੀ ਲੈ ਲੋ। ਨਹੀਂ ਮੈਂ ਖਾਣਾ ਆ, ਮੈਂ ਦੇਖਣਾ ਇਹਦਾ ਸਵਾਦ ਕੀ ਹੁੰਦਾ ਆ। ਏਦਾਂ ਨੀ ਕਹਿੰਦੀ ਭੀ ਆਸਟ੍ਰੇਲੀਆ ਚ ਕਿਸੇ ਨੇ ਬਣਾਇਆ ਹੋਣਾ, ਪਰ ਕਈ ਵਾਰੀ ਇਹ ਹੁੰਦਾ ਭੀ ਚਲੋ ਜਿਦਾਂ ਬਾਕੀ ਰੈਡੀਮੇਡ ਅਚਾਰ ਆਏ ਹੁੰਦੇ ਉਹਨਾਂ ਦੇ ਵਿਚ ਹੀ ਕਿਤੇ ਕਿੱਕਰ ਦਾ ਦਿਸ ਜਾਵੇ, ਤਾਂ ਉਹਦੀ ਗੱਲ ਕਰਦੀ ਸੀ। ਪਰ ਚਲੋ ਨਹੀਂ ਤਾਂ ਫੀਲਿੰਗ ਹੀ ਸਹੀ, ਹੁਣ ਤੂੰ ਰੋਟੀ ਦੇ ਉੱਤੇ ਆ ਜਿਹੜੀਆਂ ਮੈਨੂੰ ਭੇਜ ਦਿੱਤੀਆਂ ਰੱਖ ਕੇ ਕਿੱਕਰ ਦੀਆਂ, ਤੁੱਕੀਆਂ ਦੇ ਅਚਾਰ ਦੀ ਫੋਟੋ, ਇਹਦੇ ਨਾਲ ਮੇਰੇ ਮੂੰਹ ਚ ਪਾਣੀ ਆਈ ਜਾਂਦਾ। ਤੇ ਰਮਨਦੀਪ ਅਟਵਾਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬਣਾਏ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ ਹਰਮਨ ਫੈਮਿਲੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ। ਕਹਿੰਦੇ ਸੁਖਪ੍ਰੀਤ ਪਲੀਜ਼ ਸ਼ੇਅਰ ਯੋਰ ਸਵੀਟ ਲੈਮਨ ਅਚਾਰ ਰੈਸਿਪੀ। ਠੀਕ ਆ, ਜਰੂਰ ਉਹ ਮੈਂ ਤੁਹਾਨੂੰ ਜਾਂਦੀ ਜਾਂਦੀ ਦੱਸ ਦਿੰਦੀ ਹਾਂ। ਬੜੀ ਸੌਖੀ ਹੈ ਜੀ, ਮੈਨੂੰ ਵੀ ਲੱਗਦਾ ਸੀ ਵੀ ਹਾਏ ਪਤਾ ਨੀ ਕਿੱਦਾਂ ਪੈਂਦੀ ਹੋਣੀ ਆ, ਪਰ ਮੈਨੂੰ ਤਾਂ ਸਭ ਤੋਂ ਸੌਖੀ ਲੱਗੀ ਇਹ ਮਿੱਠੇ ਅਚਾਰ ਦੀ ਰੈਸਿਪੀ। ਪਤਾ ਕੀ ਕਰੋ, ਨਿੰਬੂ ਧੋ ਕੇ ਤੇ ਕੱਟ ਕੇ ਉਹਨਾਂ ਨੂੰ ਪਹਿਲਾਂ ਇੱਕ ਨਿੰਬੂ ਨੂੰ 8 ਹਿੱਸਿਆਂ ਦੇ ਵਿੱਚ ਕੱਟ ਲਓ, ਛੋਟੇ ਛੋਟੇ ਪੀਸ, ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਉੱਪਰ ਫਿਰ ਥੋੜੇ ਜਿਹੇ ਨਿੰਬੂਆਂ ਦਾ ਰਸ ਪਾ ਦੋ ਉਹਦੇ ਉੱਤੇ, ਤੇ ਵਿੱਚ ਪਾ ਦੋ ਤੁਸੀਂ ਲੂਣ, ਤੇ ਉਹਨਾਂ ਨੂੰ ਧੁੱਪ ਚ ਰੱਖ ਦੋ ਇੱਕ ਹਫਤਾ, ਉਹਨਾਂ ਨੂੰ ਧੁੱਪੇ ਇੱਦਾਂ ਹੀ ਪਏ ਰਹਿਣ ਦੇਣਾ ਆ। ਤੇ ਉਸ ਤੋਂ ਬਾਅਦ ਤੁਸੀਂ ਉਹਦੇ ਲਈ ਜਿਹੜੀ ਚਾਣੀ ਬਣਾਉਣੀ ਆ, ਯਾਨੀ ਉਹਦੇ ਜਿੱਦਾਂ ਪ੍ਰਿਪੇਅਰ ਕਰਨਾ ਆ, ਉਹਦੇ ਵਿੱਚ ਇਹ ਆ ਭੀ ਗੁੜ ਲੈ ਲਓ, ਤੇ ਗੁੜ ਤੇ ਜੇ ਤੁਸੀਂ ਥੋੜੀ ਨਾਲ ਖੰਡ ਪਾਉਣੀ ਉਹ ਵੀ ਪਾ ਲਓ, ਜੇ ਕੱਲਾ ਗੁੜ ਪਾਉਣਾ ਗੁੜ ਪਾ ਲਓ, ਤੇ ਉਹਦੇ ਵਿੱਚ ਥੋੜਾ ਪਾਣੀ ਪਾ ਕੇ ਉਹਦੀ ਚਾਸ਼ਨੀ ਜਿਹੀ ਬਣਾ ਲਓ। ਬਸ ਜਦੋਂ ਚਾਸ਼ਨੀ ਬਣ ਗਈ ਉਹਦੇ ਵਿੱਚ ਦੇਗੀ ਮਿਰਚ ਪਾ ਲਓ, ਜਵੈਣ ਪਾ ਲਓ ਤੇ ਰਾਈ ਪਾ ਲਓ, ਤੇ ਵਿੱਚ ਤੁਸੀਂ ਜੀਰਾ ਜਿਹੜਾ ਜੀਰੇ ਨੂੰ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਮੈਂ ਪਾਇਆ ਸੀਗਾ ਉਹ ਪਾ ਲਓ, ਤੇ ਬਸ ਉਸ ਚਾਸ਼ਨੀ ਜਿਹੀ ਜਿਹੜੀ ਬਣ ਗਈ ਆ। ਬਹੁਤੀ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ, ਬਟ ਫਿਰ ਵੀ ਥੋੜਾ ਜਿਹਾ ਗਾੜਾ ਹੋਵੇ ਮਿੱਠਾ, ਤੇ ਉਹਦੇ ਵਿੱਚ ਫਿਰ ਤੁਸੀਂ ਉਹ ਨਿੰਬੂ ਜਿਹੜੇ ਪਏ ਸੀਗੇ ਉਹ ਗਲ ਗਏ ਹੁੰਦੇ ਇੱਕ ਹਫਤੇ ਦੇ ਵਿੱਚ, ਤੇ ਉਹਨਾਂ ਨੂੰ ਪਾ ਲਓ ਤੇ ਤਿਆਰ ਤੁਹਾਡਾ ਅਚਾਰ, ਤੇ ਫਿਰ ਬਸ ਖਾਓ ਇੱਕ ਹਫਤੇ ਦੇ ਵਿੱਚ ਅਚਾਰ, ਸਵਾਦ ਬਣਿਆ ਸੀਗਾ, ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਫਿਰ। ਤੇ ਲਓ ਜੀ, ਗੱਲਾਂ ਬਾਤਾਂ ਦੇ ਵਿੱਚ ਖਾਂਦੇ ਪੀਂਦੇ ਸੀ, ਆਪਣੀਆਂ ਯਾਦਾਂ ਦੇ ਵਿੱਚ ਟਾਈਮ ਹੋ ਗਿਆ ਸਾਡਾ, ਸੋ ਹੁਣ ਮੈਨੂੰ ਜਾਣ ਦਿਓ, ਮੇਰਾ ਟਾਈਮ ਹੋ ਗਿਆ ਪੂਰਾ। ਪਰ ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੇ ਟੇਸਟ ਅਜੇ ਵੀ ਇਹੋ ਜਿਹੇ ਰਹਿ ਗਏ ਜਿਹੜੇ ਤੁਹਾਡੇ ਨਾਲ ਗੱਲ ਕਰਨੀ ਸੀ, ਚਾਹੇ ਉਹ ਕਾੜਨੀ ਚ ਜਦੋਂ ਹਰ ਚ ਰੱਖ ਕੇ ਦਾਲ ਬਣਾਈ ਦੀ ਹੁੰਦੀ ਸੀ ਉਹਦੀ ਹੋਵੇ, ਜਾਂ ਕਿਸੇ ਸਬਜ਼ੀਆਂ ਦੀ ਹੋਵੇ ਗੱਲ, ਜਾਂ ਜੋ ਸ਼ਲਗਮਾਂ ਦੀ ਗੱਲ ਹੋਵੇ ਜਿਹੜੇ ਬਾਲਟੀ ਦੇ ਵਿੱਚ ਹੀ ਕੱਟਦੇ ਹੁੰਦੇ ਸੀਗੇ, ਹਾਏ, ਇੱਕ ਚਿੱਟੇ ਸ਼ਲਗਮ ਹੁੰਦੇ ਸੀਗੇ, ਇੱਕ ਹੁੰਦੇ ਸੀਗੇ ਕਰੀਮ ਕਲਰ ਜਿਹੇ ਦੇ, ਹਨਾ ਸ਼ਲਗਮ, ਉਹ ਵੀ ਬੜੇ ਮਿੱਠੇ ਹੁੰਦੇ ਸੀਗੇ। ਚਾਹੇ ਉਹ ਮੂਲੀਆਂ ਪਚਰ ਕੇ ਉਹਦੀ ਸਬਜ਼ੀ ਬਣਨ ਦੀ ਹੋਵੇ, ਚਾਹੇ ਮੂੰਗਰਿਆਂ ਦੀ ਸਬਜ਼ੀ ਦੀ ਗੱਲ ਹੋਵੇ, ਚਾਹੇ ਦਾਲਾਂ ਦੀ ਗੱਲ ਹੋਵੇ, ਓਹੋ ਬਹੁਤ ਕੁਛ ਹੈ, ਬਹੁਤ ਕੁਛ ਹੈ ਜਿਹੜਾ ਮੈਂ ਤੁਹਾਡੇ ਨਾਲ ਅਜੇ ਸਾਂਝਾ ਕਰਨਾ ਹੈ। ਸੋ ਕੋਈ ਨੀ, ਆਉਂਦੇ ਬੁੱਧਵਾਰ ਫੇਰ ਸਹੀ, ਆਉਂਦੇ ਬੁੱਧਵਾਰ ਨੂੰ ਅਸੀਂ ਫੇਰ ਯਾਦਾਂ ਦੀ ਕੋਈ ਕੰਨੀ ਫੜਾਂਗੇ, ਤੇ ਤੁਹਾਡੇ ਨਾਲ ਉਧੇੜਦੀ ਬੁਣਦੀ ਰਹਿਣਾ ਮੈਂ ਆਪਣੀਆਂ ਇਹਨਾਂ ਯਾਦਾਂ ਨਾਲ, ਯਾਦਾਂ ਨੂੰ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਯਾਦਾਂ ਦੇ ਇਸ ਸਫ਼ਰ ਤੇ ਮੇਰੇ ਹਮ ਸਫ਼ਰ ਬਣਨ ਦੇ ਲਈ, ਉਹਨਾਂ ਸਾਰਿਆਂ ਦਾ ਵੀ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹਿੰਦੇ ਆ, ਤੇ ਉਹਨਾਂ ਦਾ ਵੀ ਜੋ ਪ੍ਰੋਗਰਾਮ ਦੇ ਵਿੱਚ ਹੁੰਗਾਰਾ ਭਰਦੇ ਆ, ਮੈਸੇਜਸ ਕਰਦੇ ਆ ਔਰ ਕਾਲ ਕਰਦੇ ਆ, ਤੇ ਆਪਣੀਆਂ ਯਾਦਾਂ ਵੀ ਮੇਰੇ ਨਾਲ ਸਾਂਝੀਆਂ ਕਰਦੇ ਆ। ਸੋ ਆਓ ਇਸ ਸਾਂਝ ਨੂੰ ਇੱਦਾਂ ਹੀ ਬਰਕਰਾਰ ਰੱਖੀਏ, ਔਰ ਜਿਹੜੀ ਅਸੀਂ ਹਰਮਨ ਰੇਡੀਓ ਦੇ ਜ਼ਰੀਏ ਸਾਡੇ ਇੱਕ ਦੂਜੇ ਨਾਲ ਪਈ ਹੋਈ ਹੈ, ਇਹ ਪਿਆਰ ਸਾਡੇ ਬਣੇ ਰਹਿਣ, ਪਰਮਾਤਮਾ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੀਏ, ਹਰ ਸਵੇਰ ਇਹ ਅਰਦਾਸ ਕਰਿਆ ਕਰੀਏ ਕਿ ਇਹ ਦਿਨ ਸੁੱਖ ਸ਼ਾਂਤੀ ਦੇ ਨਾਲ ਬਤੀਤ ਹੋਵੇ ਉਸ ਪਰਮਾਤਮਾ ਦੇ ਪਾਣੀ ਅੰਦਰ, ਔਰ ਆਪਣੇ ਬਜ਼ੁਰਗਾਂ ਦੀਆਂ ਦਿੱਤੀਆਂ ਜਿਹੜੀਆਂ ਸਿੱਖਿਆਵਾਂ ਆ ਉਹਨਾਂ ਨੂੰ ਕਦੀ ਨਾ ਭੁੱਲੀਏ। ਸੋ ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੁਸੀਂ ਰੱਖੋ ਆਪਣਾ ਧਿਆਨ ਤੇ ਪਿੰਨੀਆਂ ਅਚਾਰ ਤੇ ਸਾਗ ਖਾਂਦੇ ਰਹੋ, ਤੇ ਮੈਨੂੰ ਅਗਲੇ ਹਫਤੇ ਦੱਸਿਓ ਕਿੰਨੇ ਕੀ ਬਣਾਇਆ ਤੇ ਕੀ ਖਾਧਾ, ਤੇ ਮੈਂ ਵੀ ਤੁਹਾਨੂੰ ਜ਼ਰੂਰ ਦੱਸਾਂਗੀ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਹੁਣ ਗੰਦਲਾਂ ਵੀ ਛਿੱਲਣੀਆਂ ਉੱਠ ਕੇ, ਸਾਗ ਵੀ ਦਿੰਦਣਾ ਆ, ਗੱਲ ਆ ਕੋਈ। ਸੋ ਚਲੋ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਤੇ ਰੱਬ ਰਾਖਾ।